ਜੀ ਦੋਸਤੋ, ਖਬਰਸਾਰ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜੀ ਅੱਜ ਅਮਰਦੀਪ ਕੌਰ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਕੀ ਜਿਹੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਨੀ ਜੀ, ਹੁਣ ਤੇ ਗੁੱਡ ਨਾਈਟ ਹੋਣ ਵਾਲੀ ਆ। ਸੋ ਕਿਉਂਕਿ ਲਹਿਜਾ ਜਿਹੜਾ ਉਹ ਕਈ ਵਾਰ ਇੱਕੋ ਜਿਹਾ ਹੋ ਜਾਂਦਾ, ਆਪਾਂ ਹਰ ਰੋਜ਼ ਸਵੇਰ ਦਾ ਪ੍ਰੋਗਰਾਮ ਕਰਦੇ ਹੁੰਦੇ ਹਾਂ, ਤੇ ਅੱਜ ਦਾ ਜਿਹੜਾ ਸ਼ਾਮ ਦਾ ਪ੍ਰੋਗਰਾਮ ਖਬਰਸਾਰ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰੀ ਲਗਾ ਰਹੀ ਹਾਂ। ਸਤਿ ਸ੍ਰੀ ਅਕਾਲ ਤੇ ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖਬਰਸਾਰ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਸੀਂ ਇੱਕ ਵਾਰ ਫੇਰ ਪ੍ਰੋਗਰਾਮ ਖਬਰਸਾਰ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ, ਤੇ ਨਾਲ ਹੀ ਨਾਲ ਉਮੀਦ ਕਰਦੇ ਹਾਂ ਕਿ ਤੁਹਾਡੀ ਅੱਜ ਦੀ ਸ਼ਾਮ ਕੰਮਾਂ ਤੋਂ ਵਿਹਲੇ ਹੋ ਕੇ ਸੋਹਣੀ ਗੁਜ਼ਰ ਰਹੀ ਹੋਵੇਗੀ। ਸ਼ਾਮ ਦੀ ਚਾਹ ਦੀਆਂ ਚੁਸਕੀਆਂ, ਜਾਂ ਫਿਰ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਡਿਨਰ ਦੀ ਜਿਹੜੀ ਤਿਆਰੀ ਆ ਉਹਦੇ ਵਿੱਚ ਰੁੱਝੇ ਹੋਣਗੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਆਪਾਂ ਸਾਂਝ ਪਾਉਣ ਜਾ ਰਹੇ ਹਾਂ, ਤੇ ਇਸ ਸਾਂਝ ਦੌਰਾਨ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਇਹ ਖਾਸ ਖਬਰਸਾਰ ਪ੍ਰੋਗਰਾਮ ਮੈਂ ਲੈ ਕੇ ਆਈ ਹਾਂ। ਇਹਦਾ ਇੱਕ ਕਾਰਨ ਇਹ ਹੈ ਕਿ ਅੱਜ ਦੇ ਖਬਰਸਾਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੋ ਖਾਸ ਮੁਲਾਕਾਤਾਂ ਤੁਹਾਡੇ ਲਈ ਅੱਜ ਅਸੀਂ ਲੈ ਕੇ ਆਏ ਹਾਂ। ਇਹ ਮੁਲਾਕਾਤਾਂ ਨੇ ਜੀ ਆ ਰਹੀ ਫਿਲਮ ਬਿਗ ਡੈਡੀ। ਸੋ ਪੰਜਾਬੀ ਦੀ ਇੱਕ ਨਵੀਂ ਫਿਲਮ ਆ ਰਹੀ ਹੈ ਬਿਗ ਡੈਡੀ। ਇਹ ਫਿਲਮ ਜਿਹੜੀ ਹੈ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਜਿਹੜੇ ਕਲਾਕਾਰ ਨੇ ਉਹਨਾਂ ਵੱਲੋਂ ਬਣਾਈ ਗਈ ਹੈ, ਤੇ ਇਹਦੇ ਜਿਹੜੇ ਪ੍ਰੋਡਿਊਸਰ ਨੇ ਉਹ ਵੀ ਆਸਟ੍ਰੇਲੀਅਨ ਨੇ। ਅਸੀਂ ਪਿੱਛੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਤੁਹਾਡੀ ਇੱਕ ਮੁਲਾਕਾਤ ਵੀ ਕਰਵਾਈ ਸੀਗੀ, ਤੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਇਸ ਫਿਲਮ ਦੇ ਜਿਹੜੇ ਆਸਟ੍ਰੇਲੀਅਨ ਕਲਾਕਾਰ ਹੈ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੈ ਉਹ ਜ਼ਰੂਰ ਕਰਵਾਈਏ। ਸੋ ਇਸ ਮੁਲਾਕਾਤ ਦੇ ਵਿੱਚ ਅੱਜ ਜਿਹੜੇ ਦੋ ਕਲਾਕਾਰਾਂ ਨੂੰ ਅਸੀਂ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਜੀ ਸਤਿੰਦਰ ਸਿੰਘ ਚਾਵਲਾ ਤੇ ਕਰਨ ਬਤਾਨ। ਸੋ ਇਹਨਾਂ ਦੋ ਕਲਾਕਾਰਾਂ ਨੂੰ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਾਵਾਂਗੇ, ਤੇ ਖਬਰਸਾਰ ਦੇ ਵਿੱਚ ਅਗਲੇ ਜਿਹੜੇ ਸਿਲਸਿਲੇ ਆ ਜੀ ਉਹ ਚੱਲਦੇ ਰਹਿਣੇ ਆ ਤੁਹਾਡੇ ਲਈ, ਬਿੱਟਾ ਜੀ ਖਬਰਾਂ ਲੈ ਕੇ ਆਉਣਗੇ ਤੇ ਪ੍ਰੋਗਰਾਮ ਜਿਹੜਾ ਆ ਉਹ ਅੱਗੇ ਵਧੇਗਾ। ਪਰ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਆ ਉਹ ਵੀ ਚਲਾਉਣਾ, ਤੇ ਆਪਾਂ ਇੱਕ ਗੀਤ ਸੁਣਨਾ ਤੇ ਫੇਰ ਤੁਹਾਡੇ ਸੁਨੇਹਿਆਂ ਦੇ ਨਾਲ ਵਾਪਸ ਆਵਾਂਗੇ, ਤੇ ਮਹਿਮਾਨ ਜਿਹੜੇ ਆ ਜੀ ਉਹ ਤੁਹਾਨੂੰ ਮਿਲਾਵਾਂਗੇ ਖਬਰਸਾਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ। ਸੁਣਦੇ ਆ ਪਹਿਲਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਫਿਰ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ।
ਤਾਰਿਆਂ ਜਾਨ ਤੋਂ ਪਿਆਰਿਆਂ ਜ਼ਿੰਦਗੀ ਚ ਆ ਕੇ ਮੇਰੀ ਜਿੰਦ ਨੂੰ ਸੰਵਾਰਿਆਂ ਅੱਖੀਆਂ ਤੇ ਤਾਰਿਆਂ ਜਾਨ ਤੋਂ ਪਿਆਰਿਆਂ ਜ਼ਿੰਦਗੀ ਚ ਆ ਕੇ ਮੇਰੀ ਜਿੰਦ ਨੂੰ ਸਵਾਰਿਆ
मिठे मिठे बोल जदों बुलियां चो बोलदा मेरे या सहाच तू सुगंधियां नू कोलदा मिठे मिठे बोल जदों बुलियां चो बोलदा मेरे या सहाच तू सुगंधियां नू कोलदा तेरे हसिया तो ए जहान सारा वारिया जिंदगी च आके मेरी जिंद नू सवारिया जिंदगी च आके मेरी जिंद नू सवारिया मनाउना तेरा बड़ा मन पौंदा है रब तो भी वद तैनु दिल मेरा चौंदा है रुस ना मनाउना तेरा बड़ा मन पौंदा है रब तो भी वद तैनु दिल मेरा चौंदा है तेरी हर जिद अगे दिल मेरा हारिया जिंदगी च आके मेरी जिंद नू सवारिया जिंदगी च आके मेरी जिंद नू सवारिया
ਹੋਣਾ ਕੀ ਹੈ ਨਵੇਂ ਦਿਨ ਦਾ ਚੜਨਾ ਕੀ ਹੈ ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ ਜੇ ਇਹੋ ਜਿਉਣਾ ਹੈ ਤਾਂ ਫਿਰ ਮਰਨਾ ਕੀ ਹੈ ਆਵਾਜ਼ ਉਹ ਜੋ ਸਾਫ ਨੀਅਤ ਅਤੇ ਸਪਸ਼ਟ ਸੋਚ ਹੋਵੇ ਚੱਲਣਾ ਜੇ ਰੂਹ ਨਾਲ ਫਿਰ ਰਾਵਾਂ ਤੇ ਡਰਨਾ ਕੀ ਹੈ ਵਹੀ ਖਾਤਾ ਖਬਰਾਂ ਦਾ ਕਰਦਾ ਕੁਝ ਇਸ਼ਾਰੇ ਆਓ ਖਬਰਾਂ ਨੂੰ ਸੁਣੀਏ ਤੇ ਸੰਵਾਦ ਕਰੀਏ
सोमवार तो शनिचरवार प्रोग्राम खबर सार आस्ट्रेलियन सिडनी समय मुताबिक शामी 7 बजे हरमन रेडियो आस्ट्रेलिया दे नाल
ਤੁਸੀਂ ਸੁਣ ਰਹੇ ਸੀ ਜੀ ਹੁਣੇ ਉਦਿਤ ਨਾਰਾਇਣ ਤੇ ਪੌਮਿਤਾ ਦੱਤਾ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਸੀ ਬਿਗ ਡੈਡੀ ਸੋ ਜਿਵੇਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਚ ਤੁਹਾਨੂੰ ਦੱਸਿਆ ਕਿ ਅੱਜ ਦੇ ਖਬਰਸਾਰ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਫਿਲਮ ਦੇ ਕੁਝ ਅਦਾਕਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਜ਼ਰੂਰ ਕਰਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਜਿਹੜੀ ਆ ਰਿਲੀਜ਼ ਹੋਣ ਜਾ ਰਹੀ ਆ ਵਿਸ਼ਵ ਭਰ ਦੇ ਵਿੱਚ ਸੋ ਕੁਛ ਜਿਹੜੇ ਦੇਸ਼ ਨੇ ਮਿੱਥੇ ਹੋਏ ਉਹਨਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣੀ ਆ ਆਸਟ੍ਰੇਲੀਆ ਦੇ ਵਿੱਚ ਵੀ 21 ਅਪ੍ਰੈਲ ਨੂੰ ਰਿਲੀਜ਼ ਹੋਏਗੀ ਸੋ ਇਸ ਫਿਲਮ ਦੇ ਅਦਾਕਾਰਾਂ ਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਜ਼ਰੂਰ ਕਰਵਾਵਾਂਗੇ ਪਰ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਣਾ ਹੁੰਦਾ ਸੋ ਖਬਰਸਾਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ ਹੈ ਜੀ ਤੇ ਨਾਲ ਹੀ ਨਾਲ ਤੁਸੀਂ ਟੈਲੀਗ੍ਰਾਮ ਕਰ ਸਕਦੇ ਹੋ ਸਾਡਾ ਨੰਬਰ ਹੈ ਜੀ 9175014489 ਇਸ ਪਤੇ ਦੇ ਉੱਤੇ ਤੁਸੀਂ ਸਾਨੂੰ ਟੈਲੀਗ੍ਰਾਮ ਕਰ ਸਕਦੇ ਹੋ ਤੇ ਸਾਡਾ ਫੋਨ ਨੰਬਰ ਜਿਹੜਾ ਜੀ ਉਹ ਵੀ ਖੁੱਲਾ ਹੁੰਦਾ ਤੇ 6128599211 ਯਾਨੀ ਜੀ ਤੁਸੀਂ 02 ਲਗਾ ਕੇ 8599281 ਲਗਾਉਣਾ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਦੋਸਤੋ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਕੁਛ ਕੁ ਜਿਹੜੀਆਂ ਜ਼ਰੂਰੀ ਜਾਣਕਾਰੀਆਂ ਵੀ ਦਿੰਦੇ ਜਾਈਏ ਜੀ ਜਿਵੇਂ ਅੱਜ ਦੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਨ ਦੇ ਵਿੱਚ ਕੁਛ ਖਾਸ ਜਿਹੜੇ ਸਮਾਗਮ ਹੈ ਜੀ ਉਹ ਵਿਸਾਖੀ ਨੂੰ ਲੈ ਕੇ ਉਲੀਕ ਕੇ ਗਏ ਆ। ਸੋ ਉਹ ਸਮਾਗਮ ਜਿਹੜੇ ਆ ਉਹਨਾਂ ਦੇ ਬਾਬਤ ਤੁਹਾਨੂੰ ਜਾਣਕਾਰੀ ਦਈਏ ਕਿ ਆਉਂਦੀ 22 ਤਰੀਕ ਨੂੰ ਇੱਕ ਖਾਲਸਾ ਹੈਰੀਟੇਜ ਡੇ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਵਿਸਾਖੀ ਦੇ ਸੰਦਰਭ ਦੇ ਵਿੱਚ। ਤੇ ਇਹ ਜਿਹੜਾ ਦਿਨ ਹੈ ਜੀ, ਇਹ ਜਿਹੜਾ ਦਿਹਾੜਾ, ਇਹ ਪ੍ਰੈਜੀਡੈਂਟ ਪਾਰਕ ਵੈਰਬੀ ਵਿਖੇ ਮਨਾਇਆ ਜਾਣਾ ਸਵੇਰੇ 10 ਵਜੇ ਤੋਂ। ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਤੁਹਾਨੂੰ ਆਉਂਦੇ ਪ੍ਰੋਗਰਾਮਾਂ ਚ ਦਿੰਦੇ ਰਹਾਂਗੇ। ਤੇ ਇਸ ਤੋਂ ਇਲਾਵਾ ਇੱਕ ਫੈਡਰੇਸ਼ਨ ਸਕੇਅਰ ਮੈਲਬਨ ਦੇ ਵਿੱਚ ਵੀ ਵਿਸਾਖੀ ਮਨਾਈ ਜਾਣੀ ਹੈ, ਉਹਦੇ ਬਾਬਤ ਵੀ ਜਿਹੜੀ ਜ਼ਿਆਦਾ ਜਾਣਕਾਰੀ ਅਸੀਂ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਤੇ ਹੁਣ ਵੇਲਾ ਜਿਹੜਾ ਜੀ ਉਹ ਮੁਲਾਕਾਤ ਦਾ ਵੀ ਹੋ ਗਿਆ। ਸੋ ਬਿਗ ਡੈਡੀ ਫਿਲਮ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਵੀ ਤੇ ਕੁਝ ਹੋਰ ਦੇਸ਼ਾਂ ਦੇ ਵਿੱਚ ਵੀ, ਉਸ ਫਿਲਮ ਦੇ ਅਦਾਕਾਰਾਂ ਦੇ ਨਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ। ਤੁਹਾਨੂੰ ਇਹ ਦੱਸਦੇ ਜਾਈਏ ਕਿ ਇਹ ਫਿਲਮ ਜਿਹੜੀ ਹੈ ਜੀ ਉਹ ਆਸਟ੍ਰੇਲੀਆ ਦੇ ਪ੍ਰੋਡਿਊਸਰ ਨੇ, ਉਹਨਾਂ ਨੇ ਹੀ ਬਣਾਈ ਹੈ, ਸਿਡਨੀ ਤੋਂ ਬੇਸਡ ਨੇ। ਉਹਨਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਵੀ ਕਰਵਾਈ ਸੀ। ਤੇ ਹੁਣ ਅੱਜ ਜਿਹੜੇ ਅਦਾਕਾਰਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਨੇ ਜੀ ਆਸਟ੍ਰੇਲੀਆ ਦੇ ਬੇਸਡ, ਸਾਡੇ ਮੈਲਬਰਨ ਸ਼ਹਿਰ ਦੇ ਵਸਨੀਕ ਨੇ। ਤੇ ਸਾਡੇ ਲਈ ਹੋਰ ਵੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਮੈਲਬਰਨ ਦੀ ਜਿਹੜੀ ਕਲਾ ਹੈ ਜੀ ਉਹ ਇਸ ਵੱਡੇ ਪੱਧਰ ਦੇ ਉੱਤੇ ਆਪਣੀ ਕਲਾ ਦੇ ਜ਼ੋਹਰ ਜਿਹੜੇ ਆ ਉਹ ਵਿਖਾ ਰਹੀ ਹੈ। ਸਾਡੇ ਨਾਲ ਇਸ ਵੇਲੇ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਇਹ ਦੋਵੇਂ ਅਦਾਕਾਰ ਜਿਹੜੇ ਆ ਜੀ ਉਹ ਸਾਂਝ ਪਾ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਸੋ ਸਤਿੰਦਰ ਸਿੰਘ ਚਾਵਲਾ ਜੀ ਤੇ ਉਹਨਾਂ ਦੇ ਨਾਲ ਕਰਨ ਬਤਾਨ ਹੁਰੀ। ਸੋ ਇਹ ਦੋਵੇਂ ਕਲਾਕਾਰ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ, ਕਿਉਂਕਿ ਬਹੁਤ ਸਾਰੀਆਂ ਸ਼ਾਰਟ ਮੂਵੀਜ਼ ਜਿਹੜੀਆਂ, ਸ਼ਾਰਟ ਫਿਲਮਸ ਜਿਹੜੀਆਂ ਉਹ ਪਹਿਲਾਂ ਤੋਂ ਹੀ ਕਰ ਚੁੱਕੇ ਆ। ਤੇ ਆਪਾਂ ਇਹਨਾਂ ਦਾ ਜਿਹੜਾ ਤਾਰਫ ਆ ਤੁਹਾਡੇ ਨਾਲ ਕਰਵਾਉਣੇ ਆ ਤੇ ਇਹਨਾਂ ਦੇ ਮੂੰਹੋਂ ਹੀ ਜਾਣਦੇ ਹਾਂ ਜੀ ਇਹਨਾਂ ਦੇ ਇਸ ਫਿਲਮੀ ਸਫ਼ਰ ਦੇ ਬਾਰੇ। ਸੋ ਬਹੁਤ ਬਹੁਤ ਸਵਾਗਤ ਚਾਵਲਾ ਸਾਹਿਬ ਤੇ ਕਰਨ ਪਤਾਨ ਜੀ ਤੁਹਾਡਾ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਖਬਰਸਾਰ ਵਿੱਚ।
ਸਤਿ ਸ੍ਰੀ ਅਕਾਲ ਜੀ ਸਾਰੇ ਸ਼ਰੋਤਾਵਾਂ ਨੂੰ, ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਹੈ ਜੀ ਸਾਰਿਆਂ ਦਾ
ਜੀ ਚਾਵਲਾ ਸਾਹਿਬ ਜੀ? ਬਿਲਕੁਲ ਬਹੁਤ ਵਧੀਆ, ਬਹੁਤ ਚੰਗਾ ਹਾਲ ਹੈ ਤੇ ਅਸੀਂ ਉਮੀਦ ਕਰਦੇ ਹਾਂ ਚਾਵਲਾ ਸਾਹਿਬ ਤੁਹਾਡਾ ਵੀ ਹਾਲ ਬਹੁਤ ਵਧੀਆ ਹੋਣਾ, ਕਿਉਂਕਿ ਉਤਸੁਕਤਾ ਤੇ ਉਤਸ਼ਾਹ ਜਿਹੜਾ ਕਾਫੀ ਜ਼ਿਆਦਾ ਹੁੰਦਾ ਹੈ ਜਦੋਂ ਜਿਹੜੀ ਫਿਲਮ ਆ ਉਹ ਰਿਲੀਜ਼ ਹੋਣ ਦੇ ਨੇੜੇ ਆ ਜਾਂਦੀ ਹੈ। ਸੋ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ?
ਸੱਚੀ ਦੱਸਿਆ ਜੀ ਬਹੁਤ ਐਕਸਾਈਟਿਡ, ਕਿਉਂਕਿ ਇੱਕ ਡੈਬਿਊ ਫਿਲਮ ਹੈ ਤੇ ਇੱਕ ਤਰ੍ਹਾਂ ਬਹੁਤ ਹੀ ਐਕਸਾਈਟਮੈਂਟ ਹੋਈ ਪਈ ਹੈ
ਜੀ। ਸੋ ਚਾਵਲਾ ਸਾਹਿਬ ਜੇ ਅਸੀਂ ਗੱਲ ਕਰੀਏ ਤੁਹਾਡੇ ਇਸ ਅਦਾਕਾਰੀ ਦੇ ਸਫ਼ਰ ਦੇ ਬਾਰੇ, ਤਾਂ ਮੈਨੂੰ ਲੱਗਦਾ ਕਿ ਜਿਹੜੇ ਮੈਲਬਰਨ ਰਹਿੰਦੇ ਆ ਉਹਨਾਂ ਨੂੰ ਤਾਂ ਕੋਈ ਸ਼ੱਕ ਨਹੀਂ ਆ, ਹੁਣੇ ਜੇ ਜਿਹੜਾ ਸਿਸਫਾ ਇੱਥੇ ਫੈਸਟੀਵਲ ਹੋਇਆ ਸੀ ਸ਼ਾਰਟ ਫਿਲਮ ਫੈਸਟੀਵਲ, ਉਹਦੇ ਵਿੱਚ ਤੁਹਾਨੂੰ ਸਪੋਰਟਿੰਗ ਐਕਟਰ ਚੁਣਿਆ ਗਿਆ, ਬੈਸਟ ਸਪੋਰਟਿੰਗ ਐਕਟਰ। ਸੋ ਹੁਣ ਤੱਕ ਤੁਸੀਂ ਸ਼ਾਰਟ ਫਿਲਮਸ ਜਿਹੜੀਆਂ ਉਹ ਵੀ ਕਰ ਚੁੱਕੇ ਹੋ, ਸਾਡੇ ਸਰੋਤਿਆਂ ਦੇ ਨਾਲ ਸਾਂਝ ਜ਼ਰੂਰ ਪਾਓ ਉਹਨਾਂ ਸ਼ਾਰਟ ਫਿਲਮਸ ਦੇ ਬਾਰੇ ਜਿਹੜੀਆਂ ਤੁਸੀਂ ਪਹਿਲਾਂ ਜਿਨ੍ਹਾਂ ਦੇ ਵਿੱਚ ਅਦਾਕਾਰੀ ਕੀਤੀ ਹੈ, ਤੇ ਜਿਹੜਾ ਬਿਗ ਡੈਡੀ ਦੇ ਨਾਲ ਜੁੜਨ ਦਾ ਤੁਹਾਡਾ ਜਿਹੜਾ ਸੰਦਰਭ ਆ, ਕਿਵੇਂ ਬਣਿਆ, ਕਿਵੇਂ ਇਹ ਮੌਕਾ ਬਣਿਆ, ਉਹਦੇ ਬਾਰੇ ਵੀ ਜ਼ਰੂਰ ਗੱਲ ਕਰੋ।
ਦੇਖੋ ਜੀ, ਅੱਜ ਮੈਂ ਜਿਸ ਮੁਕਾਮ ਤੇ ਹਾਂ ਉਹ ਸਿਰਫ ਜਿਹੜੇ ਮੇਰੇ ਆਡੀਅੰਸ ਨੇ, ਜਿਹੜੇ ਮੇਰੇ ਚਹੇਤੇ ਨੇ, ਜਿਹੜੇ ਮੇਰੇ ਵੈਲ ਵਿਸ਼ਸ ਨੇ, ਤੇ ਉਹਨਾਂ ਕਰਕੇ ਹੀ ਮੈਂ ਇਸ ਮੁਕਾਮ ਤੇ ਪਹੁੰਚਿਆ। ਤੇ ਮੇਰੀ ਸ਼ੁਰੂਆਤ ਜਿਹੜੀ ਹੋਈ ਸੀ ਇੱਕ ਸ਼ਾਰਟ ਮੂਵੀ ਤੋਂ ਸ਼ੁਰੂਆਤ ਹੋਈ ਸੀ, ਜਿੱਦਾਂ ਕਿ ਤਕਰੀਬਨ ਸਾਰੇ ਬੰਦਿਆਂ ਦੀ ਅਸਰੀ ਹੁੰਦੀ ਹੈ। ਤੇ ਉਸ ਤੋਂ ਬਾਅਦ ਜੀ ਮੈਂ ਇੱਕ ਪਹਿਲੇ ਵਿਰਾਸਤ ਵਿੱਚ ਇੱਕ ਸ਼ਾਰਟ ਮੂਵੀ ਬਣੀ ਤੇ ਲੋਕਾਂ ਨੇ ਬਹੁਤ ਪਸੰਦ ਵੀ ਕੀਤੀ, ਬਿਕੋਜ਼ ਉਹ ਮੂਵੀ ਜਿਹੜੀ ਸੀ ਦੈਟ ਵਾਜ਼ ਫੁੱਲ ਆਫ ਮੈਸੇਜ
ਜੀ,
ਤੇ ਉਸ ਨੂੰ ਲੋਕਾਂ ਨੂੰ ਬੜਾ ਪਸੰਦ ਕੀਤਾ। ਤੇ ਮੈਂ ਵਿਰਾਸਤ ਦਾ ਬੜਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਪਲੇਟਫਾਰਮ ਦਿੱਤਾ, ਤੇ ਉਹਦੇ ਵਿੱਚ ਬੜੇ ਮਜ਼ੇ ਦੀ ਗੱਲ ਤੁਹਾਨੂੰ ਮੈਂ ਸ਼ੇਅਰ ਕਰ ਰਿਹਾ ਕਿ ਸ਼ਾਮ ਨੂੰ ਮੇਰੀ ਪਿਕਚਰ ਨੂੰ ਅਵਾਰਡ ਮਿਲਿਆ ਤੇ ਅਰਲੀ ਮਾਰਨਿੰਗ ਐਜ਼ ਅ ਬੈਸਟ ਐਕਟਰ ਮੈਨੂੰ ਅਵਾਰਡ ਮਿਲਿਆ। ਔਰ ਉਸ ਮੂਵੀ ਜਿਹੜਾ ਮੈਸੇਜ ਸੀ ਦੈਟ ਵਾਜ਼ ਅ ਵੰਡਰਫੁਲ ਮੈਸੇਜ, ਤੁਸੀਂ ਵੀ ਦੇਖੀ ਹੋਏਗੀ ਤੇ ਮੇਰੇ ਸੁਣਨ ਵਾਲਿਆਂ ਨੇ ਵੀ ਕਾਫੀ ਦੇਖੇ ਨੇ, ਤੇ ਬੜਾ ਅੱਛਾ ਹੁੰਗਾਰਾ ਮਿਲਿਆ। ਉਸ ਤੋਂ ਬਾਅਦ ਜੀ ਮੈਨੂੰ ਬਿਗ ਡੈਡੀ ਵਾਲੀ ਆਫਰ ਆਈ, ਤੇ ਉਹ ਬਿਗ ਡੈਡੀ ਦੀ ਜਿਹੜੀ ਆਫਰ ਸੀ ਕਰਨ ਬਹੁਤ ਅਪਕਮਿੰਗ ਸਾਡੇ ਆਸਟ੍ਰੇਲੀਆ ਦਾ ਹੀਰੋ ਹੈ ਤੇ ਕਰਨ ਨੇ ਫਿਰ ਮੈਨੂੰ ਕਾਲ ਕੀਤੀ ਕਿ ਅੰਕਲ ਦੇ ਵਾਂਟ ਕਿ ਹਾਂ ਵੀ ਇੱਕ ਤੁਹਾਡਾ ਵਾਲਾ ਕਰੈਕਟਰ ਹੈ ਤੇ ਉਹਨਾਂ ਨੇ ਦੇਖਿਆ ਡਾਇਰੈਕਟਰ ਨੇ ਦੇਖਿਆ ਹੋਏਗਾ ਮੇਰੇ ਕਲਿਪਸ ਤੇ ਸਾਰਾ ਕੁਛ ਤੇ ਕਰਨ ਨੇ ਫਿਰ ਮੈਨੂੰ ਕਾਲ ਕੀਤੀ ਕਿ ਅੰਕਲ ਦੇ ਵਾਂਟ ਯੂ ਟੂ ਬੀ ਇਨ ਦਾ ਮੂਵੀ ਤੇ ਦੇਖ ਲਓ ਜੀ ਉਹ ਮੂਵੀ ਜਿਹੜੀ ਹੈ ਅਗੇਨ ਇਟਸ ਫੁੱਲ ਆਫ ਡਰਾਮਾ ਫੁੱਲ ਆਫ ਪਰਿਵਾਰਿਕ ਪਿਕਚਰ ਹੈ ਇੱਕ ਜਿਹੜੀ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਾਂ ਕਿਉਂਕਿ ਇੱਕੀ ਤਰੀਕ ਤੇ ਨਾਲ ਹੀ ਆ ਗਈ ਨਾ ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਪਿਕਚਰ ਵਿੱਚ ਫੈਮਿਲੀ ਦਾ ਹੈ ਡਰਾਮਾ ਹੈ ਪਲੱਸ ਤੁਸੀਂ ਸਾਰੇ ਬੰਦੇ ਸਾਰੇ ਪਰਿਵਾਰ ਦੇ ਇਕੱਠੇ ਬੈਠ ਕੇ ਦੇਖ ਸਕਦੇ ਹੋ ਕਈ ਵਾਰ ਇਹ ਹੁੰਦਾ ਨਾ ਕਿ ਪਿਕਚਰਾਂ ਵਿੱਚ ਕਈ ਵਾਰ ਹੁੰਦਾ ਕਿ ਜੀ ਤੁਸੀਂ ਆਪਣੀ ਬੇਟੀ ਨਾਲ ਬੈਠ ਕੇ ਨਹੀਂ ਦੇਖ ਸਕਦੇ ਜਿਹੜੀ ਆਪਣੀ ਸੰਸਕ੍ਰਿਤੀ ਚੱਲ ਰਹੀ ਜਿਹੜੀ ਆਪਣਾ ਕਲਚਰ ਹੈ ਤੇ ਇਸ ਪਿਕਚਰ ਵਿੱਚ ਸਾਰਾ ਕੁਛ ਮੇਰੀ ਨਜ਼ਰਾਂ ਵਿੱਚ ਕਿਉਂਕਿ ਜਿਹੜੀ ਚੀਜ਼ਾਂ ਮੈਂ ਦੇਖੀਆਂ ਤੇ ਮੈਂ ਉਹਨਾਂ ਨੂੰ ਛੋਟੇ ਤੋਂ ਲੈ ਕੇ ਵੱਡਾ
ਨਿਭਾਇਆ ਜੀ 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 ਜੀ
ਬਿਲਕੁਲ ਜੀ ਔਰ ਇਸ ਦੇ ਵਿੱਚ ਇੱਕ ਹੋਰ ਚੀਜ਼ ਹੈ ਜੀ ਕਿ ਜਿਹੜੇ ਇਸ ਦੇ ਪ੍ਰੋਡਿਊਸਰ ਨੇ ਉਹ ਕੇਸ਼ਵ ਦਿਵੇਦੀ ਜੀ ਹੀ ਇਜ਼ ਫਰੋਮ ਸਿਡਨੀ ਤੇ ਇੱਕ ਬਹੁਤ ਵੱਡਾ ਹੁੰਗਾਰਾ ਮਿਲਿਆ ਸਾਡੇ ਕਲਾਕਾਰਾਂ ਨੂੰ ਕਿ ਸਾਡੇ ਕੋਲ ਹੁਣ ਇਸ ਤਰ੍ਹਾਂ ਦੇ ਪ੍ਰੋਡਿਊਸਰਸ ਹੈ ਨੇ ਜਿਹੜੇ ਮਤਲਬ ਸਾਨੂੰ ਬੜਾਵਾ ਦੇ ਰਹੇ ਨੇ ਔਰ ਇਸ ਪਿਕਚਰ ਵਿੱਚ ਸਰਾਜ ਸੋਹੀ ਸਾਹਿਬ ਸੀਮਾ ਕੌਸ਼ਲ ਜੀ ਔਰ ਜਿਹੜਾ ਸਟਾਰ ਪਲੱਸ ਦਾ ਇੱਕ ਐਕਟਰ ਹੈ ਜੀ ਮੁਹੰਮਦ ਨਾਜ਼ਿਮ ਔਰ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਉਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਬੱਚੇ ਛੋਟੇ ਬੱਚੇ ਨੂੰ ਲੈ ਕੇ ਇੱਕ ਪਿਕਚਰ ਬਣਾਈ ਹੈ ਤੇ ਆਈ ਐਮ ਸ਼ੋਰ ਕਿ 21 ਤਰੀਕ ਨੂੰ ਤੁਸੀਂ ਜਿਸ ਨੂੰ ਦੇਖੋਗੇ ਤੇ ਯੂ ਵਿਲ ਲਾਈਕ ਇਟ
ਜੀ ਸੋ ਚਾਵਲਾ ਸਾਹਿਬ ਸਾਡੇ ਸਰੋਤੇ ਜਾਣਨਾ ਚਾਹਣਗੇ ਜਿਵੇਂ ਮੂਵੀ ਜਿਹੜੀ ਇਹ ਪੰਜਾਬੀ ਮੂਵੀ ਹੈ ਪਰ ਜਿਹੜਾ ਇਹਦਾ ਟਾਈਟਲ ਆ ਉਹ ਬਿਗ ਡੈਡੀ ਰੱਖਿਆ ਗਿਆ ਸੋ ਬਿਗ ਡੈਡੀ ਜਿਹੜਾ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਪਿਤਾ ਦੇ ਪਿਆਰ ਵੱਲ ਇਸ਼ਾਰਾ ਕਰਦਾ ਜਾਂ ਫਿਰ ਬਿਗ ਡੈਡੀ ਨੂੰ ਆਪਾਂ ਗ੍ਰੈਂਡਪਾ ਦੇ ਰੂਪ ਦੇ ਵਿੱਚ ਦੇਖਦੇ ਹਾਂ ਥੋੜਾ ਜਿਹਾ ਇਸ਼ਾਰਾ ਜ਼ਰੂਰ ਦਿਓ ਇਸ ਟਾਈਟਲ ਨੂੰ ਲੈ ਕੇ
ਦੇਖੋ ਜੀ ਇਹ ਤੇ ਹੁਣ 21 ਅਪ੍ਰੈਲ ਨੂੰ ਪਤਾ ਚੱਲੂਗਾ ਕਿ ਹੂ ਇਜ਼ ਦਾ ਬਿਗ ਡੈਡੀ ਬਾਕੀ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਇਟਸ ਮੂਵੀ ਸਾਰੇ ਪਰਿਵਾਰ ਵਾਲਿਆਂ ਦੇ ਨਾਲ ਇੱਕ ਸੰਬੰਧ ਜਿਹੜੇ ਹੈ ਨੇ ਇੱਕ ਨੋਟ ਚ ਕਿਸ ਤਰ੍ਹਾਂ ਬੰਦੇ ਨੇ ਇਹ ਸਾਰੀਆਂ ਚੀਜ਼ਾਂ ਉਹਦੇ ਚ ਹੈ ਨੇ ਮੈਂ ਕਰਨ ਇਸ ਟਾਈਮ ਲਾਈਨ ਤੇ ਨਹੀਂ ਨੇ ਆਈ ਵੁੱਡ ਲਾਈਕ ਕਿ ਕਰਨ ਨੂੰ ਵੀ ਐਡ ਕਰ ਲਈਏ ਆਪਾਂ
ਜੀ ਜ਼ਰੂਰ
ਤੁਸੀਂ ਐਡ ਕਰੋਗੇ ਕਿ ਮੈਂ ਕਰਾਂ ਜੀ ਐਡ
ਮੈਨੂੰ ਲੱਗਦਾ ਕਿ ਤੁਸੀਂ ਸੌਖਾ ਐਡ ਕਰ ਸਕੋਗੇ ਇਸ ਵੇਲੇ
ਬਿਕੋਜ਼ ਜਿਸ ਮੈਂ ਐਡ ਕਰਦਾ ਤੇ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਕੱਟ ਜਾਂਦਾ ਤੁਹਾਡਾ ਵਾਲਾ ਫੋਨ ਲੈਂਡਲਾਈਨ
ਜੀ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਇੱਕ ਜੀ ਆਪਾਂ ਚੱਲਦੀ ਗੱਲਬਾਤ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਤੇ ਵਾਪਸ ਆਉਂਦੇ ਹਾਂ ਜੀ ਆਪਾਂ ਇਸ ਫਿਲਮ ਦੇ ਜਿਹੜੇ ਸਾਡੇ ਅਗਲੇ ਅਦਾਕਾਰ ਕਰਨ ਬਤਾਨ ਹੋਰਾਂ ਦੇ ਨਾਲ ਤੇ ਚਾਵਲਾ ਸਾਹਿਬ ਜਿਹੜੇ ਉਹ ਪਹਿਲਾਂ ਹੀ ਸਾਡੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਨੇ ਸੋ ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਉਹ ਜਾਰੀ ਰੱਖਣੀ ਹੈ ਫਿਲਹਾਲ ਦੋਸਤੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ
ਪੂਰੀ ਦੁਨੀਆ ਮੈਂ ਤੇਰੇ ਚਾਵਾਂ ਦੀ ਹਾਂ ਕਰ ਜਾਵਾਂ ਪੂਰੀ ਦੁਨੀਆ ਮੈਂ ਤੇਰੇ ਚਾਵਾਂ ਦੀ ਬਸ ਇੰਨੀ ਉਮਰ ਹੋਵੇ ਮੇਰੇ ਸਾਵਾਂ ਦੀ ਬਸ ਇੰਨੀ ਉਮਰ ਹੋਵੇ ਮੇਰੇ ਸਮਾਧੀ ਤੇਰਾ ਬਣ ਪਰ पर छावां तेरे नाल नाल जावां युगां तक सांझ रहे अपने नामां दी बस एनी क उमर होवे मेरे सावां दी बस एनी क उमर होवे मेरे सावां दी कर जावां पूरी दुनिया में तेरे चावां दी कर जावां पूरी दुनिया में तेरे चावां दी जावे बात उदों जिंदगी दे रावां दी बस ये नीक उमर होवे मेरे सावां दी बस ये नीक उमर होवे मेरे सावां तकदीरा कम आईया ना लकीरा है सुनी ना आवाज किसे होके ते हावां दी बस ये नीक उमर होवे मेरे सावां दी बस ये नीक उमर होवे मेरे सावां दी कर जावां पूरी दुनिया में तेरे चावां दी कर जावां पूरी दुनिया में तेरे चावां
जी। दोस्तों बिग डैडी फिल्म चो तुसी गीत जरा सुन रहे जी फिरोज खान की आवाज दे विच सो पहला भी गीत तुसी सुनिया उदित नारायण ते पौमिता दत्ता दी आवाजां दे विच बिग डैडी दे एक गीत तुहानू जरूर मैनू लगदा कि खिच रहे होने अपने वाल ते आपां इस फिल्म दे अदाकारां दे नाल भी गलबात कर रहे हां क्योंकि अदाकार जड़े आ उहनां दी लिस्ट भावें काफी लंबी है पर साडे लई खुशी दी गल ए है कि साडे मेलबर्न तो कुछ अदाकारा ने इस फिल्म दे विच काम कीता ते उहनां दे विचों असी एक अदाकार जड़े सिंदर चावला जी उहनां दे नाल ऑलरेडी गलबात जड़ी ओह कर रहे सीगे ते उहनां दे नाल गलबात आपां अगे भी वधावांगे पर इस वेले साडे नाल इस फिल्म दे एक होर अदाकार जड़े के मुख किरदार दे विच इस फिल्म दे विच शामिल होए आ सो करण बतान इस वेले साडे नाल प्रोग्राम दे विच शामिल होए आ असी उहनां नूं भी जी आयां नूं कहिंदे आ जी करण जी बहुत बहुत स्वागत हरमन रेडियो दे इस मंच ते प्रोग्राम खबर साल दे विच
सारे हरमन रेडियो सुनने वाले नु जी मेरी प्यार भरी सत श्री अकाल एंड थैंक यू सो मच अमन अमन जी ते सानू रूबरू कराउन लई थोड़े स्रोतां नाल
जी करण जी बहुत बहुत शुक्रिया वैसे पता की हुंदा मेरा नाम जड़ा जी ओ पता नहीं मुंडिया वाला सो जदो भी मेरा नाम कोई लैंदा ना ओ अमरदीप घट कहंदा ओ अमन ज्यादा कहंदा मेनू लगदा हुंदा कि मेनू अपना नाम बदल लेना चाहिदा पर नहीं बहुत चंगा लगदा तुसी प्यार दे नाल जी सो अक्सर सवेर दे प्रोग्राम्स दे विच जी जी ਕੋਈ ਗੱਲ ਨੀ ਜੀ, ਮਾਫੀ ਵਾਲੀ ਕੋਈ ਗੱਲ ਨੀ। ਵੈਸੇ ਸਵੇਰ ਦੇ ਪ੍ਰੋਗਰਾਮ ਚ ਬਹੁਤ ਸਾਰੇ ਜਿਹੜੇ ਮੇਰੇ ਦੋਸਤ ਆ, ਮੇਰੇ ਲਿਸਨਰਸ ਆ ਨਾ, ਉਹ ਵੀ ਮੈਨੂੰ ਇਸੇ ਤਰ੍ਹਾਂ ਅਮਨ ਕਹਿ ਕੇ ਬੁਲਾਉਂਦੇ ਆ। ਸੋ ਮੈਨੂੰ ਚੰਗਾ ਲੱਗਦਾ ਕਿਉਂਕਿ ਮੇਰਾ ਤੇ ਮੇਰੇ ਬ੍ਰਦਰ ਦਾ ਜਿਹੜਾ ਨਾਮ ਆ ਉਹ ਕਾਫੀ ਵਾਰ ਮਿਕਸਅਪ ਹੁੰਦਾ। ਮੇਰੇ ਬ੍ਰਦਰ ਦਾ ਨਾਮ ਅਮਨ ਆ ਤੇ ਮੇਰਾ ਅਮਰ, ਸੋ ਅਮਰਦੀਪ ਅਮਨਦੀਪ। ਪਰ ਅਕਸਰ ਕੀ ਹੁੰਦਾ ਕਿ ਮੁੰਡਿਆਂ ਦੇ ਨਾਮ ਅਮਰਦੀਪ ਹੁੰਦੇ ਆ ਤੇ ਕੁੜੀਆਂ ਦੇ ਨਾਮ ਅਮਨਦੀਪ ਹੁੰਦੇ ਆ। ਖੈਰ, ਆਪਾਂ ਇਸ ਵਿਸ਼ੇ ਨੂੰ ਇੱਕ ਪਾਸੇ ਤੱਕਦੇ ਆ ਜੀ। ਹੁਣ ਤੇ ਆਪਾਂ ਆਉਂਦੇ ਆ ਫਿਲਮ ਵੱਲ। ਸੋ ਫਿਲਮ ਜਿਹੜੀ ਬਿਗ ਡੈਡੀ ਰਿਲੀਜ਼ ਹੋਣ ਜਾ ਰਹੀ ਆ 21 ਅਪ੍ਰੈਲ ਨੂੰ ਆਉਂਦੀ, 21 ਅਪ੍ਰੈਲ ਨੂੰ ਮੈਨੂੰ ਲੱਗਦਾ ਕਿ ਦੁਨੀਆਂ ਭਰ ਦੇ ਕਈ ਖਾਸ ਦੇਸ਼ਾਂ ਦੇ ਵਿੱਚ ਤੇ ਜਿਨ੍ਹਾਂ ਦੇ ਵਿੱਚੋਂ ਆਸਟ੍ਰੇਲੀਆ ਦੇ ਵਿੱਚ ਵੀ ਇਹ ਫਿਲਮ ਜਿਹੜੀ ਆ ਰਿਲੀਜ਼ ਹੋਣੀ ਆ। ਸੋ ਕਰਨ ਜੀ, ਫਿਲਮ ਨੂੰ ਲੈ ਕੇ ਕਿੰਨੀ ਕੁ ਉਤਸੁਕਤਾ ਆ? ਵੈਸੇ ਮੈਂ ਇਹੀ ਗੱਲ ਜਿਹੜੀ ਚਾਵਲਾ ਸਾਹਿਬ ਨੂੰ ਵੀ ਪੁੱਛੀ ਸੀ, ਕਿਉਂਕਿ ਬੜਾ ਜਦੋਂ ਨੇੜੇ ਨੇੜੇ ਟਾਈਮ ਆਉਂਦਾ ਜਾਂਦਾ ਆ ਤੇ ਅੰਦਰ ਧੁੜਕੂ ਜਿਹਾ ਲੱਗਾ ਹੁੰਦਾ ਹਨਾ, ਸੋ ਕੀ ਫੀਲ ਕਰ ਰਹੇ ਹੋ?
ਬਿਲਕੁਲ ਜੀ, ਹੁਣ ਤਾਂ ਐਕਸਾਈਟਮੈਂਟ ਦੇ ਨਾਲ ਨਰਵਸ ਵੀ ਹੋ ਰਹੇ ਨੇ ਕਿ 21 ਅਪ੍ਰੈਲ ਨੇੜੇ ਆ ਗਈ। ਜਿਵੇਂ ਸਕੂਲ ਡੇ ਚ ਐਗਜ਼ਾਮ ਦੇ ਰਿਜ਼ਲਟ ਆਉਣ ਦਾ ਟਾਈਮ ਹੁੰਦਾ ਸੀ ਤਾਂ ਹੋਰ ਜ਼ਿਆਦਾ ਦਿਲ ਫਾਸਟ ਧੜਕਦਾ ਸੀ, ਉਹੀ ਹਾਲ ਹੋ ਰਿਹਾ ਇਸ ਟਾਈਮ ਵੀ। ਤੇ 2 ਦਿਨ ਚ ਫਿਲਮ ਆ ਜਾਊਗੀ, 2 ਦਿਨ ਰਹਿ ਗਏ ਨੇ ਤੇ ਅਸੀਂ ਤਾਂ ਰੋਲਾ ਪੂਰਾ ਪਾ ਰਹੇ ਨੇ। ਅੱਧੇ ਮੈਰਥਨ ਵਾਲੇ ਤਾਂ ਮੈਂ ਅਸੀਂ ਪਰੇਸ਼ਾਨ ਕਰਤੇ, ਫੇਸਬੁੱਕ ਵਾਲੇ ਸੋਚਦੇ ਹੁਣ ਇਹਨੂੰ ਟਵੀਟ ਹੀ ਕਰ ਦਈਏ, ਇਹਨੇ ਜਾਨ ਖਾਲੀ ਬਿਗ ਡੈਡੀ ਬਿਗ ਡੈਡੀ ਬੋਲਦੀ ਹੈ। ਪਰ ਮੇਰੀ ਰਿਕੁਐਸਟ ਹੈ ਕਿ ਸਾਰਿਆਂ ਨੂੰ ਬੜੀ ਮਿਹਨਤ ਕਰੀ ਅਸੀਂ ਫਿਲਮ ਲਈ, ਤੁਸੀਂ ਸਾਰੇ ਪਲੀਜ਼ ਇੱਕ ਵਾਰ ਜ਼ਰੂਰ ਜਾ ਕੇ ਆਇਓ ਤੇ ਇਹੀ ਸੋਚ ਲਿਓ ਕਿ ਚਲੋ ਛੋਟੇ ਤੁਹਾਡੇ ਵੀਰ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਤੇ ਇੱਕ ਵਾਰ ਜ਼ਰੂਰ ਫਿਲਮ ਦੇਖ ਕੇ ਆਇਓ ਤੇ ਤੁਸੀਂ ਡਿਸਅਪੋਇੰਟ ਨਹੀਂ ਹੋਗੇ ਫਿਲਮ ਦੇਖ ਕੇ।
ਜੀ, ਵੈਸੇ ਡਿਸਅਪੋਇੰਟ ਹੋਣ ਵਾਲੀ ਗੱਲ ਹੀ ਕੋਈ ਨੀ ਆ। ਜਦੋਂ ਅਸੀਂ ਇਹ ਦੋਵੇਂ ਗੀਤ ਸੁਣੇ ਆ ਤੇ ਗੀਤਾਂ ਨੇ ਇੱਕ ਅਲੱਗ ਜਿਹੀ ਖਿੱਚ ਪਾਈ ਆ। ਤੇ ਮੈਂ ਪਹਿਲਾਂ ਵੀ ਸਵਾਲ ਇੱਕ ਜਿਹੜਾ ਚਾਵਲਾ ਸਾਹਿਬ ਨੂੰ ਕੀਤਾ ਸੀਗਾ ਕਿ ਨਾਮ ਜਿਹੜਾ ਇਹਦਾ ਬਿਗ ਡੈਡੀ ਆ ਹਨਾ, ਸੋ ਚਾਵਲਾ ਸਾਹਿਬ ਨੇ ਦੱਸਿਆ ਕਿ ਰਿਸ਼ਤਿਆਂ ਦੀ ਸਾਂਝ ਨੂੰ ਦਰਸਾਉਂਦੀ ਆ। ਥੋੜਾ ਜਿਹਾ ਹੋਰ ਚਾਨਣਾ ਪਾਓ ਤਾਂ ਕਿ ਇਹ ਜਿਹੜੀ ਖਿੱਚ ਆ ਨਾ ਹੋਰ ਵਧਾਈ ਜਾ ਸਕੇ।
ਬਿਗ ਡੈਡੀ ਜਿੱਦਾਂ ਹੁਣ ਡੈਡੀ ਦਾ ਵਰਡ ਆ ਗਿਆ ਵਿੱਚ ਤੇ ਬਿਗ ਉਹ ਲੱਗ ਗਿਆ, ਬਿਗ ਦਾ ਮਤਲਬ ਹੋ ਗਿਆ ਜਿਹੜਾ ਬਾਪ ਤੋਂ ਵੀ ਵੱਧ ਕੇ ਹੋਏ। ਤੇ ਐਸਾ ਕਿਹੜਾ ਰਿਸ਼ਤਾ ਹੋਏਗਾ ਜਿਹੜਾ ਸਿਸਟਮ ਚ ਦਿਖਾਇਆ ਜਿਹੜਾ ਬਾਪ ਤੋਂ ਵੀ ਵੱਧ ਕੇ ਹੋ ਸਕਦਾ? ਉਸ ਰਿਸ਼ਤੇ ਦੀ ਕਹਾਣੀ ਹੈ ਜੋ ਰਿਸ਼ਤੇ ਦੀ ਇੰਪੋਰਟੈਂਸ ਹੈ ਕਿ ਜ਼ਰੂਰੀ ਨਹੀਂ ਹੈ ਕਿ ਜਿਹਨੇ ਜੰਮਿਆ ਹੈ ਉਹੀ ਸਾਡੀ ਜ਼ਿੰਦਗੀ ਚ ਇੱਕ ਬੜਾ ਇੰਪੋਰਟੈਂਟ ਪਾਰਟ ਪਲੇ ਕਰਦੇ ਨੇ। ਜਿਹੜਾ ਸਾਨੂੰ ਪਾਲਦਾ ਪੋਸਦਾ ਹੈ ਉਹ ਵੀ ਸਾਡੇ ਲਈ ਉਸ ਤੋਂ ਜ਼ਿਆਦਾ ਵੱਧ ਕੇ ਹੋ ਸਕਦਾ। ਤੇ ਇਹ ਬਿਗ ਡੈਡੀ ਉਹੀ ਸ਼ਖਸ ਹੋਏਗਾ ਜੀ ਜਿਹੜਾ ਜਿਹੜਾ ਮਤਲਬ ਬਾਪ ਤੋਂ ਵੱਧ ਕੇ ਹੋਏਗਾ। ਤੇ ਉਹ ਫਿਲਮ ਚ ਜੇ ਦਿੱਕੀ ਨੂੰ ਜਾਓਗੇ ਤੁਸੀਂ ਪਤਾ ਲੱਗ ਹੀ ਜਾਊਗਾ ਤੁਹਾਨੂੰ ਕਿ ਐਸਾ ਕਿਹੜਾ ਸ਼ਖਸ ਸੀ ਜਿਹਨੇ ਉਹ ਬੱਚੇ ਨੂੰ ਇੰਨਾ ਪਿਆਰ ਦਿੱਤਾ ਕਿ ਉਸਨੂੰ ਡੈਡੀ ਤਾਂ ਕਹਿੰਦਾ ਸੀ, ਡੈਡੀ ਨਾਲ ਬਿਗ ਡੈਡੀ ਵੀ ਕਹਿਣ ਲੱਗ ਗਿਆ।
ਜੀ ਜੀ ਬਿਲਕੁਲ। ਸੋ ਕਹਾਣੀ ਜਿਹੜੀ ਆ ਉਹ ਕਿਤੇ ਨਾ ਕਿਤੇ ਸਸਪੈਂਸ ਜਿਹੜਾ ਬਣਾ ਕੇ ਰੱਖਦੀ ਆ ਤੇ ਸਸਪੈਂਸ ਉਦਣ ਹੀ ਖੁੱਲਣਾ। ਫਿਲਮ 21 ਅਪ੍ਰੈਲ ਨੂੰ ਅਸੀਂ ਦੇਖਣੀ ਆ ਸਾਰਿਆਂ ਨੇ। ਤੇ ਕਰਨ ਜੀ, ਆਪਾਂ ਗੱਲ ਕੀਤੀ ਫਿਲਮ ਦੀ ਕਾਸਟ ਦੀ, ਪਰ ਕੁਛ ਸਹਿ ਕਲਾਕਾਰ ਜਿਹੜੇ ਆ ਉਹ ਹੋਰ ਵੀ ਮੈਲਬਨ ਤੋਂ ਇਸ ਫਿਲਮ ਦੇ ਵਿੱਚ ਕੰਮ ਕਰ ਰਹੇ ਆ। ਸੋ ਇਸ ਫਿਲਮ ਦੇ ਵਿੱਚ ਹੋਰ ਮੈਲਬਨ ਬੇਸਡ ਜਾਂ ਆਸਟ੍ਰੇਲੀਆ ਬੇਸਡ ਹੋਰ ਕਿਹੜੇ ਕਲਾਕਾਰਾਂ ਨੇ ਕੰਮ ਕੀਤਾ?
ਪੋਰਸ ਬੈਨੀਵਾਲਾ ਜੀ ਰਾਈਟਰ ਡਾਇਰੈਕਟਰ, ਇੱਥੋਂ ਮੁੰਡਾ ਆਪਣਾ ਜਿਹੜਾ ਹੈਗਾ ਕੰਮ ਕਰ ਰਿਹਾ, ਮੇਰੇ ਨਾਲ ਕਾਫੀ ਫਿਲਮਾਂ ਚ ਕੰਮ ਕਰ ਚੁੱਕਾ ਹੈ, ਵੈਰੀ ਟੈਲੈਂਟਡ ਗਾਇ, ਐਕਟਿੰਗ ਫੀਲਡ ਤੋਂ ਹੀ ਹੈ। ਕੇਸ਼ਵ ਜੀ ਨੇ ਜਾਂ ਇਮਰਾਨ ਨੇ ਪਹਿਲੀ ਪ੍ਰੈਫਰੈਂਸ ਇਹ ਰੱਖੀ ਸੀ ਕਿ ਚੰਗਾ ਪ੍ਰੋਜੈਕਟ ਬਣਾਉਣਾ ਹੈ ਤਾਂ ਉਹ ਉਹਨਾਂ ਨੂੰ ਐਸੇ ਬੰਦੇ ਚਾਹੀਦੇ ਜਿਹਨਾਂ ਨੂੰ ਐਕਸਪੀਰੀਅੰਸ ਹੋਏ, ਜਿਹਨਾਂ ਨੂੰ ਐਕਟਿੰਗ ਦਾ ਨੌਲੇਜ ਹੋਏ, ਐਕਟਿੰਗ ਦੀ ਚੰਗੀ, ਜਿਹੜੇ ਕੈਮਰਾ ਤੇ ਆ ਕੇ ਚੰਗੀ ਐਕਟਿੰਗ ਕਰ ਸਕਣ ਤੇ ਫਿਲਮ ਨੂੰ ਹੋਰ ਵਧੀਆ ਬਣਾ ਸਕਣ। ਤਾਂ ਉਸੇ ਕਰਕੇ ਸਾਰੇ ਜਿੰਨੇ ਵੀ ਉਸ ਚ ਕੰਮ ਕਰ ਰਹੇ ਨੇ ਸਾਰੇ ਪ੍ਰੋਫੈਸ਼ਨਲ ਐਕਟਰ ਨੇ। ਤੇ ਪੋਰਸ ਬੈਨੀਵਾਲ ਹੋਇਆ, ਰੀਤੂ ਸ਼ਰਾਨ, ਵੈਰੀ ਫੇਮਸ ਪਰਸਨੈਲਿਟੀ ਆਪਣੇ ਆਸਟ੍ਰੇਲੀਆ ਚ ਤਾਂ ਸਾਰੇ ਜਾਣਦੇ ਨੇ ਉਹਨਾਂ ਨੂੰ। ਤੇ ਨੈਟਲੀ ਜਿਹੜੀ ਹੈਗੀ ਹੈ ਉਸਦੀ ਬੈਕਗਰਾਉਂਡ ਹੈ, ਲੇਕਿਨ ਕੁੜੀ ਨੇ ਉਹਨੇ ਵੀ ਪੰਜਾਬੀ ਬਹੁਤ ਵਧੀਆ ਬੋਲਤੀ, ਫਿਲਮ ਤੁਸੀਂ ਸਾਰੀ ਚੀਜ਼ ਪੰਜਾਬੀ ਬੁਲਵਾਈ ਜੀ। ਤੇ ਉਹ ਵੀ ਚੰਗੀ ਐਕਟਰ ਇੱਥੇ ਕੰਮ ਕਰਦੀ ਹੈ ਲੋਕਲ ਫਿਲਮ ਚ ਤੇ ਟੀਵੀ ਸੀਰੀਅਲ ਚ। ਤੇ ਸਤਿੰਦਰ ਚਾਵਲਾ ਜੀ ਨੇ ਤੁਹਾਡੇ ਸਾਹਮਣੇ ਗੱਲ ਹੋਈ ਰਹੀ ਉਹਨਾਂ ਨਾਲ, ਤੇ ਅਸੀਂ ਸਾਰੇ ਇੱਥੇ ਇੱਕ ਐਜ਼ ਏ ਟੀਮ ਵਰਕ ਅਸੀਂ ਕੰਮ ਕੀਤਾ ਹੈ।
ਬਿਲਕੁਲ ਜੀ ਬਿਲਕੁਲ, ਇੱਕ ਰਿਲੇਸ਼ਨ ਬਣ ਗਏ ਨੇ ਸਾਰੇ।
ਹਾਂਜੀ, ਤੇ ਬਾਕੀ ਜਿਹੜੇ ਮੇਨ ਐਕਟਰ ਨੇ ਸਾਡੇ, ਜਿਹੜੇ ਮੇਨ ਲੀਡ ਹੀਰੋ ਹੈ ਸਾਡੇ ਫਿਲਮ ਦਾ, ਮੁਹੰਮਦ ਨਾਜ਼ਿਮ ਹੈ ਉਹ ਬੰਬੇ ਤੋਂ ਹੈ, ਤੇ ਗੁਰਨਾਮ ਗਾਮਾ ਤੇ ਮਨਿੰਦਰ ਵੈਲੀ ਦੋਨੋਂ ਕਮੇਡੀਅਨ ਐਜ਼ ਏ ਕਮੇਡੀਅਨ ਪਲੇ ਕਰ ਰਹੇ ਨੇ। ਇਸਦਾ ਮਤਲਬ ਇਹ ਫਿਲਮ ਚ ਕਾਮੇਡੀ ਵੀ ਹੈ, ਤੁਹਾਨੂੰ ਹਸਾਏਗੀ ਵੀ, ਇਹ ਨਹੀਂ ਕਿ ਇਮੋਸ਼ਨਲ ਹੋ ਕੇ ਵੀ ਤੁਹਾਡਾ ਮੂਡ ਹੀ ਅਪਸੈਟ ਹੋਊਗਾ, ਤੁਹਾਨੂੰ ਹਸਾਏਗੀ ਵੀ। ਤੇ ਉਸ ਤੋਂ ਬਾਅਦ ਗੁਰੂ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਗੁਰੂ ਦਰੋਣਾਚਾਰਿਆ ਕਹਿੰਦਾ ਮੈਂ ਤਾਂ ਉਹਨਾਂ ਨੂੰ ਸਰਦਾਰ ਸੋਹੀ ਜਿਹੜੇ ਹੈਗੇ ਨੇ ਉਹ ਵੀ ਇਸ ਫਿਲਮ ਚ ਬਹੁਤ ਵਧੀਆ ਪਾਤਰ ਉਹਨੇ ਨਿਭਾਇਆ
ਬਈ ਕਰਨ ਤੁਸੀਂ ਤੇ ਸਰਦਾਰ ਸੋਹੀ ਸਾਹਿਬ ਨੂੰ ਮਿਲਿਆ ਮੈਂ ਗੱਲ ਕਰ ਰਹੀ ਸੀ ਸਰਦਾਰ ਸੋਹੀ ਸਾਹਿਬ ਇਸ ਪਿਕਚਰ ਚ ਨੇ ਕਰਨ ਨੇ ਕਿਹਾ ਜਿਸ ਤਰ੍ਹਾਂ ਕਿ ਮੈਂ ਤਾਂ ਕਹਿੰਦਾ ਵਿਸ਼ਨੂੰ ਕਿਤਾਬਨ ਹੈ ਉਹਨਾਂ ਕੋਲੋਂ ਸਿੱਖਣ ਦਾ ਬਹੁਤ ਮੌਕਾ ਮਿਲਿਆ ਕਰਨ ਨੂੰ ਬਟ ਮੈਨੂੰ ਅਜੇ ਚਾਂਸ ਨੀ ਮਿਲਿਆ ਰੂਬਰੂ ਹੋਣ ਦਾ ਕਿਉਂਕਿ ਫਸਟ ਹਾਫ ਵਿੱਚ ਸਰਦਾਰ ਸੋਹੀ ਸਾਹਿਬ ਨੇ ਤੇ ਸੈਕਿੰਡ ਹਾਫ ਵਿੱਚ ਮੈਂ ਇੱਧਰ ਹਾਂ ਬਟ ਮੇਰੀ ਬੜੀ ਦਿਲੀ ਖਾਹਿਸ਼ ਹੈ ਕਿ ਮੈਂ ਸਰਦਾਰ ਸੋਹੀ ਜੀ ਸੀਮਾ ਕੌਸ਼ਲ ਜੀ ਉਹਨਾਂ ਨਾਲ ਕਦੀ ਮੈਨੂੰ ਮੌਕਾ ਮਿਲੇਗਾ ਤੇ ਮੈਂ ਜ਼ਰੂਰ
ਜੀ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਚਾਵਲਾ ਸਾਹਿਬ ਸਤਿੰਦਰ ਚਾਵਲਾ ਤੇ ਕਰਨ ਮਤਾਨ ਹੋਰਾਂ ਦੇ ਨਾਲ ਤੇ ਜਿਵੇਂ ਉਹਨਾਂ ਨੇ ਦੱਸਿਆ ਜੀ ਕਿ ਫਿਲਮ ਦੀ ਜਿਹੜੀ ਕਾਸਟ ਆ ਉਹਦੇ ਵਿੱਚ ਬਹੁਤ ਮੰਨੇ ਪਰਮੰਨੇ ਸਾਡੇ ਕੁਛ ਅਦਾਕਾਰ ਜਿਹੜੇ ਆ ਉਹ ਵੀ ਲਏ ਗਏ ਆ ਗੱਲਬਾਤ ਜਿਹੜੀ ਆ ਉਹ ਉਹਨਾਂ ਦੇ ਨਾਲ ਆਪਾਂ ਜਾਰੀ ਰੱਖਣੀ ਆ ਫਿਲਹਾਲ ਇੱਕ ਬ੍ਰੇਕ ਗੱਲਬਾਤ ਦੇ ਦੌਰਾਨ ਲੈਂਦੇ ਹਾਂ ਤੇ ਫਿਰ ਦੁਬਾਰਾ ਵਾਪਸ ਆਉਂਦੇ ਹਾਂ ਜੀ ਮੁਲਾਕਾਤ ਦੇ ਨਾਲ
ਤਰਾਰ ਵਿੱਚ ਰਹੀ ਦੇ ਕਰਕੇ ਵਿਖਾਈਏ ਜਿਹੜਾ ਸੋਚ ਲੈਨੇ ਆ ਅਟੈਂਸ਼ਨਾਂ ਨੂੰ ਦੂਰੋਂ ਆਉਂਦੇ ਰੋਕ ਲੈਨੇ ਆ ਕਰਕੇ ਵਿਖਾਈਏ ਜਿਹੜਾ ਸੋਚ ਲੈਨੇ ਆ ਜਿੱਤ ਦਾ ਸਵਾਦ ਸਦਾ ਹਾਰ ਵਿੱਚ ਲਈਦਾ ਨਾਲ ਜੁੱਤੀ ਨੀ ਖੰਗਣੇ ਨਾ ਦਈਏ ਕਦੇ ਲੰਡੀ ਪੁੱਛੀ ਨੀ ਜੀਨ ਨਾਲ ਕੁੜਤਾ ਤੇ ਕੁੜਤੇ ਨਾਲ ਜੁੱਤੀ ਨੀ ਖੰਗਣੇ ਨਾ ਦਈਏ ਕਦੇ ਲੰਡੀ ਪੁੱਛੀ ਨੀ ਕੁੰਡੀ ਕਦੋਂ ਫਸੇ ਨੀ ਸ਼ਿਕਾਰ ਵਿੱਚ ਰਹੀਦਾ
ਹੋਣਾ ਕੀ ਹੈ ਨਵੇਂ ਦਿਨ ਦਾ ਚੜ੍ਹਨਾ ਕੀ ਹੈ ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ ਜੇ ਇਹੋ ਜਿਉਣਾ ਹੈ ਤਾਂ ਫਿਰ ਮਰਨਾ ਕੀ ਹੈ ਆਵਾਜ਼ ਉਹ ਜੋ ਸਾਫ ਨੀਅਤ ਅਤੇ ਸਪਸ਼ਟ ਸੋਚ ਹੋਵੇ ਚੱਲਣਾ ਜੇ ਰੂਹ ਨਾਲ ਫਿਰ ਰਾਵਾਂ ਤੇ ਡਰਨਾ ਕੀ ਹੈ ਵਹੀ ਖਾਤਾ ਖਬਰਾਂ ਦਾ ਕਰਦਾ ਹੈ ਕੁਝ ਇਸ਼ਾਰੇ ਆਓ ਖਬਰਾਂ ਨੂੰ ਸੁਣੀਏ ਤੇ ਸੰਵਾਦ ਕਰੀਏ
ਸੋਮਵਾਰ ਤੋਂ ਸ਼ਨਿਚਰਵਾਰ ਪ੍ਰੋਗਰਾਮ ਖਬਰਸਾਰ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ
ਹਾਂਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਖਬਰਸਾਰ ਤੇ ਖਬਰਸਾਰ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ ਆਉਣ ਵਾਲੀ ਫਿਲਮ ਯਾਨੀ ਪੰਜਾਬੀ ਫਿਲਮ ਜਿਹੜੀ ਕਿ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਬਿਗ ਡੈਡੀ ਸੋ ਬਿਗ ਡੈਡੀ ਦੇ ਅਦਾਕਾਰ ਜਿਹੜੇ ਕਿ ਮੈਲਬਰਨ ਬੇਸਡ ਨੇ, ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਜਿਹੜੀਆਂ ਜੀ ਕਰ ਰਹੇ ਹਾਂ, ਤੇ ਮੂਵੀ ਬਾਰੇ ਹੋਰ ਜਾਣਕਾਰੀ ਜਿਹੜੀ ਆ ਉਹ ਵੀ ਉਹਨਾਂ ਤੋਂ ਆਪਾਂ ਲੈਂਦੇ ਹਾਂ। ਗੀਤ ਵੀ ਤੁਸੀਂ ਹੁਣੇ ਜਿਹੜਾ ਸੁਣਿਆ ਉਹ ਵੀ ਬਿਗ ਡੈਡੀ ਫਿਲਮ ਦੇ ਵਿੱਚੋਂ ਹੀ ਸੀਗਾ, ਜੱਗੀ ਸਿੱਧੂ ਹੋਰਾਂ ਦੀ ਆਵਾਜ਼ ਦੇ ਵਿੱਚ। ਆਪਾਂ ਗੀਤ ਦੇ ਬਾਰੇ ਥੋੜੀ ਜਿਹੀ ਹੁਣ ਗੱਲਬਾਤ ਕਰਦੇ ਹਾਂ। ਸੋ ਫਿਲਮ ਦਾ ਜਿਹੜਾ ਗੀਤ ਸੰਗੀਤ ਜਿਹੜਾ ਆ ਉਹ ਕਿਹਨਾਂ ਨੇ ਦਿੱਤਾ? ਸੋ ਇਹ ਸਵਾਲ ਜਿਹੜਾ ਜੀ ਉਹ ਮੈਂ ਚਾਵਲਾ ਸਾਹਿਬ ਨੂੰ ਕਰੂੰਗੀ। ਚਾਵਲਾ ਸਾਹਿਬ, ਫਿਲਮ ਦੇ ਸੰਗੀਤ ਦੇ ਬਾਰੇ ਜਾਂ ਗੀਤਾਂ ਦੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਥੋੜੀ ਜਿਹੀ ਜਾਣਕਾਰੀ ਦਿਓ।
ਮੈਂ ਅਮਰਜੀਤ ਜੀ, ਮੈਂ ਤੁਹਾਨੂੰ ਇੱਕ ਸਭ ਤੋਂ ਵੱਡੀ ਗੱਲ ਕਰਾਂ। ਦੋ ਦਿਨ ਤੋਂ ਮੈਨੂੰ ਇਹ ਵਾਲਾ ਗਾਣਾ ਜਿਹੜਾ ਹੈ, ਜਿਹੜੇ ਮੈਲਬੋਰਨ ਦਾ ਮੈਨੂੰ ਪਤਾ ਹੈ ਕਿ ਮੈਲਬੋਰਨ ਤੋਂ ਮੈਨੂੰ ਕਾਲ ਆਉਂਦੀਆਂ ਨੇ ਕਿ ਹਾਂਜੀ ਇਹ ਵਾਲਾ ਜਿਹੜਾ ਗਾਣਾ ਹੈ ਨਾ, ਇਹ ਅਸੀਂ ਆਪਣੇ ਪਾਰਟੀ ਵਿੱਚ ਲਗਾ ਰਹੇ ਹਾਂ ਤੇ ਉਸ ਤੇ ਡਾਂਸ ਕਰ ਰਹੇ ਹਾਂ। ਤੇ ਮਤਲਬ ਤੁਸੀਂ ਇਹ ਆਪ ਅੰਦਾਜ਼ਾ ਲਗਾ ਲਓ ਕਿ ਹਾਂ ਵੀ ਗਾਣਾ ਕਿੰਨਾ ਪਾਪੂਲਰ ਹੋ ਗਿਆ। ਤੇ ਉਹਦੇ ਪੈਰਾਂ ਜੀ ਕਮਾਲ ਹੈ ਜੀ, ਉਹਨਾਂ ਦਾ ਜਿਹੜਾ ਗਾਣਾ ਹੈ, ਮਿਊਜ਼ਿਕ ਜਿਹੜਾ ਹੈ ਇੰਨਾ ਸੂਦਿੰਗ ਮਿਊਜ਼ਿਕ ਹੈ ਕਿ ਸਾਰਿਆਂ ਨੂੰ ਪਸੰਦ ਆਏਗਾ, ਸਾਰਿਆਂ ਨੂੰ ਪਸੰਦ ਆਏਗਾ ਆਈ ਐਮ ਸ਼ੋਰ।
ਜੀ, ਗੀਤਾਂ ਨੂੰ ਆਵਾਜ਼ ਜਿਹੜੀ ਆ ਉਹ ਹੋਰ ਕਿਹੜੇ ਕਿਹੜੇ ਗਾਇਕ ਕਲਾਕਾਰਾਂ ਨੇ ਦਿੱਤੀ ਆ? ਵੈਸੇ ਅਸੀਂ ਲਗਭਗ, ਮੈਨੂੰ ਲੱਗਦਾ ਕਿ ਜਿੰਨੇ ਕੁ ਗੀਤ ਹੁਣ ਤੱਕ ਚਲਾਏ ਆ ਅਸੀਂ ਨਾਲ ਨਾਲ ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ। ਸੋ ਫਿਰੋਜ਼ ਖਾਨ ਹੋਰਾਂ ਦੀ ਆਵਾਜ਼ ਦੇ ਵਿੱਚ ਅਸੀਂ ਇੱਕ ਗੀਤ ਸੁਣ ਚੁੱਕੇ ਹਾਂ, ਤੇ ਉਦਿਤ ਨਾਰਾਇਣ ਤੇ ਪੌਮਿਤਾ ਦੱਤਾ ਹੋਰਾਂ ਦੀਆਂ ਆਵਾਜ਼ਾਂ ਚ ਵੀ ਇੱਕ ਗੀਤ ਸੁਣਿਆ। ਇਸ ਤੋਂ ਇਲਾਵਾ ਹੋਰ ਕਿਹੜੀਆਂ ਆਵਾਜ਼ਾਂ ਜਿਹੜੀਆਂ ਉਹ ਇਸ ਫਿਲਮ ਦੇ ਵਿੱਚ ਸ਼ਾਮਲ ਹੋਈਆਂ, ਤੇ ਸੰਗੀਤ ਜਿਹੜਾ ਪੂਰੇ ਦਾ ਪੂਰਾ ਆ ਉਹ ਕਿਹਨਾਂ ਦਾ?
ਜੀ ਮੈਂ ਨਾ ਥੋੜਾ ਜਿਹਾ ਇਸ ਮਾਮਲੇ ਚ ਕਮਜ਼ੋਰ ਹਾਂ, ਮੈਨੂੰ ਤੇ ਤੁਸੀਂ ਐਕਟਿੰਗ ਕਰਾ ਲਓ ਜੀ। ਜਵਾਬ ਜਿਹੜਾ ਹੈ ਨਾ, ਕਿਉਂਕਿ ਇਹ ਸਵਾਲ ਦਾ ਜਵਾਬ ਨਾ ਤੁਸੀਂ ਕਰਨ ਕੋਲ ਜਰੂਰ ਪੁੱਛਿਓ। ਬਾਕੀ ਮੈਂ ਤੁਹਾਨੂੰ ਇੱਕ ਚੀਜ਼ ਕਹਾਂਗਾ ਕਿ ਹਾਂ ਵੀ ਇਹ ਪਰਿਵਾਰਿਕ ਜਿਹੜੀ ਪਿਕਚਰ ਬਣੀ ਹੈ ਇਹਦੇ ਚ ਜਿਹੜਾ ਸੰਬੰਧ ਤੇ ਬਣੀਆਂ, ਸੰਬੰਧਾਂ ਤੇ ਬਣੀਆਂ ਨੇ, ਉਹ ਬਹੁਤ ਅੱਛਾ ਹੈ ਔਰ ਬਹੁਤ ਅੱਛਾ ਚੱਲੂਗਾ ਔਰ ਪਿਕਚਰ ਬਹੁਤ ਅੱਛੀ ਜਾਏਗੀ। ਆਰ ਫੋਰ ਸ਼ੋਰ ਮੈਂ ਇੰਨਾ ਹੀ ਕਹੂੰਗਾ। ਤੇ ਹੁਣ ਤੁਸੀਂ ਕਰਨ ਨੂੰ ਵੀ ਇੱਕ ਮਿੰਟ ਗੱਲ ਕਰੋ, ਕਿਉਂਕਿ ਕਰਨ ਇਸ ਪਿਕਚਰ ਵਿੱਚ ਇਸ ਨੇ ਥਰੂ ਆਊਟ, ਕਿਉਂਕਿ ਇਸ ਬਾਅਦ ਚੋਂ ਐਡ ਹੋਇਆ, ਕਰਨ ਪਹਿਲੇ ਤੋਂ ਇਸ ਪਿਕਚਰ ਤੇ ਕੰਮ ਕਰ ਰਿਹਾ ਸੀ। ਕਰਨ ਵਿਲ ਟਾਕ ਟੂ ਯੂ।
ਬਿਲਕੁਲ ਜੀ, ਕਰਨ ਹੋਰਾਂ ਦੇ ਨਾਲ ਤਾਂ ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਕਿਉਂਕਿ ਕਰਨ ਹੋਰਾਂ ਦੀ ਮੈਨੂੰ ਲੱਗਦਾ ਕਿ ਪਹਿਲੀ ਫਿਲਮ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਰਨ ਹੋਰ ਬਹੁਤ ਸਾਰੀਆਂ ਜਿਹੜੀਆਂ ਸ਼ਾਰਟ ਮੂਵੀਜ਼ ਦੇ ਵਿੱਚ ਵੀ ਕੰਮ ਕਰ ਚੁੱਕੇ ਆ। ਤੇ ਕਰਨ, ਆਪਾਂ ਜੇ ਤੁਹਾਡੇ ਜਿਹੜੇ ਪਿਛਲੇ ਸਫ਼ਰ ਵੱਲ ਚੱਲੀਏ ਤਾਂ ਸ਼ੁਰੂਆਤ ਕਿੱਥੋਂ ਹੋਈ ਸੀ?
ਤੇ ਸਾਰੇ ਦਰਸ਼ਕਾਂ ਨੂੰ, ਮੈਂ ਵੀ ਜਰਾ ਕਿਤੇ ਗੁਰਦੁਆਰੇ ਜਾਣਾ ਸੀ, ਤੇ ਸਾਰੇ ਦਰਸ਼ਕਾਂ ਨੂੰ ਮੈਂ ਅਪੀਲ ਕਰਾਂਗਾ ਔਰ ਰਿਕੁਐਸਟ ਕਰਾਂਗਾ ਕਿ ਪਲੀਜ਼ 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 ਵਾਚ ਦਿਸ ਮੂਵੀ ਐਂਡ ਯੂ ਵਿਲ ਲਵ ਇਟ। ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਐਂਡ ਧੰਨਵਾਦ
ਜੀ, ਬਹੁਤ ਬਹੁਤ ਧੰਨਵਾਦ।
ਹੁਣੇ ਤੁਹਾਡੇ ਨਾਲ ਕਰਨ ਜੁੜਨਗੇ ਜੀ, ਹੈਨਾ? ਮੈਂ ਗੁਰਦੁਆਰੇ ਜਾਣਾ ਸੀ ਬਹੁਤ ਜ਼ਰੂਰੀ, ਤੇ ਸਾਰਿਆਂ ਨੂੰ ਫਿਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਚਾਵਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਤੇ ਅੱਗੇ ਜਿਹੜਾ ਗੱਲਬਾਤ ਦਾ ਸਿਲਸਿਲਾ ਜੀ ਉਹ ਆਪਾਂ ਜਾਰੀ ਰੱਖਦੇ ਆ, ਤੇ ਫਿਲਮ ਦਾ ਹੀ ਅਗਲਾ ਗੀਤ ਵੀ ਸੁਣ ਲੈਣੇ ਆ, ਤੇ ਉਸ ਤੋਂ ਬਾਅਦ ਫਿਲਮ ਦੇ ਜਿਹੜੇ ਅਦਾਕਾਰ ਕਰਨ ਪਤਾਨ ਹੋਰਾਂ ਨੂੰ ਲੈ ਕੇ ਆਉਣੇ ਆ। ਫਿਰ ਜੁੜੇ ਰਹੋ, ਬਣੇ ਰਹੋ ਸਾਡੇ ਨਾਲ ਪ੍ਰੋਗਰਾਮ ਖਬਰਸਾਰ ਦੇ ਵਿੱਚ।
ਤੇਰੇ ਨਾਲ ਲਾਈਆਂ ਅੱਖੀਆਂ, ਤੇਰੇ ਦੀਦਾਰ ਤੇ ਆਈਆਂ ਅੱਖੀਆਂ, ਆ ਕਰ ਲੈ ਪਿਆਰ ਓਏ ਸਜਣਾ, ਜਵਾਨੀ ਦੇ ਵਿਚਾਰ ਓਏ ਸਜਣਾ, बस तेरी ही याद सतावे। गए हाँ दिल हो रोए सजना, जवानी दिन चारों सजना, करी ना इनकारों सजना, खिलाइया चलिया ना जान जुदाइया, हो गए असी वांग शोदाइया, आ जा तू क्यों देरी लाइया, आसीना मेरा ठारो सजना, जवानी दिन चारो सजना, करी ना
ਹੋਣਾ ਕੀ ਹੈ, ਨਵੇਂ ਦਿਨ ਦਾ ਚੜ੍ਹਨਾ ਕੀ ਹੈ, ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ, ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ, ਜੇ ਇਹੋ ਜਿਉਣਾ ਤਾਂ ਫਿਰ ਮਰਨਾ ਕੀ ਹੈ। ਆਵਾਜ਼ ਉਹ ਜੋ ਸਾਫ਼ ਨੀਅਤ ਅਤੇ ਸਪਸ਼ਟ ਸੋਚ ਹੋਵੇ, ਚੱਲਣਾ ਜੇ ਰੂਹ ਨਾਲ ਫਿਰ ਰਾਵਾਂ ਤੇ ਡਰਨਾ ਕੀ ਹੈ। ਵਹੀ ਖਾਤਾ ਖਬਰਾਂ ਦਾ ਕਰਦਾ ਕੁਝ ਇਸ਼ਾਰੇ, ਆਓ ਖਬਰਾਂ ਨੂੰ ਸੁਣੀਏ ਤੇ ਸੰਵਾਦ ਕਰੀਏ।
सोमवार तो शनिचरवार प्रोग्राम खबर सार आस्ट्रेलियन सिडनी समय मुताबिक शामी 7 बजे हरमन रेडियो आस्ट्रेलिया दे नाल।
जी दोस्तों, खबरसार प्रोग्राम चल रहा है। खबरसार प्रोग्राम च एक बार फिर तुहाडा सारयां दा बहुत बहुत स्वागत। खबरसार प्रोग्राम दे विच खबर जिहड़ी चल रही है जी, ओह आने वाली मूवी दी बिग डैडी फिल्म जिहड़ी रिलीज़ होण जा रही है 21 अप्रैल नूं। सो पंजाबी दे विच इह फिल्म बनी है, सो बिग डैडी तो थोड़ा जिहा तुसीं हैरान हो जांदे हो, पर तुहाडी काफी हैरानी जिहड़ी है जी ओह खत्म कर दित्ती है। असीं जदों अदाकारां दे नाल गल्लां बातां कीतीयां, सो साडे नाल चावला साहब जुड़े हुए सी ते नाल ही नाल करण बतानहुरी भी साडे नाल जुड़े हुए आ, ते असीं उहनां दे नाल गल्लबात जिहड़ी आ उह अगे जारी रखदे आ। ते करण हुरी इक वार फिर शामिल होया साडी गल्लबात च। करण जी इक वार फिर स्वागत करदे आ हरमन रेडियो दे प्रोग्राम खबर सार दे विच।
हां जी, धन्नवाद जी अमरदीप जी।
जी ते करण जी, फिल्म दा इक होर गीत हुणे हुणे साडे स्रोतियां ने भी सुनिया ते बहुत ही प्यारा जिहा, ਇਹ ਵੀ ਦਿਲ ਨੂੰ ਖਿੱਚ ਪਾਉਂਦਾ ਸੀਗਾ, ਤੇ ਮੁਹੰਮਦ ਇਰਫਾਨ ਹੋਰਾਂ ਦੀ ਆਵਾਜ਼ ਦੇ ਵਿੱਚ। ਤੇ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਇਸ ਫਿਲਮ ਦੇ ਗੀਤਾਂ ਨੂੰ ਆਵਾਜ਼ ਜਿਹੜੀ ਆ ਹੋਰ ਕਿਹੜੇ ਕਿਹੜੇ ਗਾਇਕ ਕਲਾਕਾਰਾਂ ਨੇ ਦਿੱਤੀ ਹੈ, ਤੇ ਸੰਗੀਤ ਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ ਕਿ ਸੰਗੀਤ ਜਿਹੜਾ ਫਿਲਮ ਦਾ ਉਹ ਕਿਹਨਾਂ ਨੇ ਦਿੱਤਾ।
ਹਾਂਜੀ ਜੀ ਅਮਰਦੀਪ ਜੀ, ਜਿਸ ਤਰ੍ਹਾਂ ਸਾਡੀ ਫਿਲਮ ਦਾ ਨਾਮ ਵੱਖਰਾ ਹੈ, ਉਸੇ ਤਰ੍ਹਾਂ ਅਸੀਂ ਟਰਾਈ ਕੀਤੀ ਇੱਕ ਵੱਖਰੀ ਫਿਲਮ ਦੇਈਏ, ਤੇ ਹਰ ਤਰ੍ਹਾਂ ਦੇ ਹਰ ਟੇਸਟ ਦਾ ਇੱਕ ਗਾਣਾ ਇਹਦੇ ਵਿੱਚ ਪਾਇਆ ਗਿਆ। ਤੇ ਉਸੇ ਤਰ੍ਹਾਂ ਉਸੇ ਟੇਸਟ ਨੂੰ ਦੇਣ ਵਾਸਤੇ ਡਾਇਰੈਕਟਰ ਨੇ, ਫਿਲਮ ਡਾਇਰੈਕਟਰ ਨੇ ਅਲੱਗ ਅਲੱਗ ਸਿੰਗਰਸ ਨੂੰ ਚੂਜ਼ ਕੀਤਾ ਜਿਹੜਾ ਉਸ ਫਿਲਮ ਉਸ ਗਾਣੇ ਨੂੰ ਪੂਰਾ ਜਸਟੀਫਾਈ ਕਰ ਸਕੇ, ਤੇ ਉਸੇ ਦੇ ਕਰਕੇ ਹੀ ਅਲੱਗ ਅਲੱਗ ਸਿੰਗਰਸ ਨੇ, ਜਿਸ ਤਰ੍ਹਾਂ ਮੁਹੰਮਦ ਇਰਫਾਨ, ਫਿਰੋਜ਼ ਖਾਨ, ਮਤਲਬ ਕਿ ਫਿਰੋਜ਼ ਖਾਨ ਵੈਲ ਨੋਨ ਨੇਮ, ਤੇ ਜਿਹੜੇ ਗਾਣੇ ਉਹ ਗਾਉਂਦੇ ਨੇ ਪਾਣੀ ਦੀਆਂ ਛੱਲਾਂ ਹੋਣ, ਜਿਹੜਾ ਅੱਜ ਤੱਕ ਫੇਮਸ ਉਹਨਾਂ ਦਾ ਗਾਣਾ, ਤੇ ਜੱਗੀ ਸਿੱਧੂ, ਤੇ ਉਦਿਤ ਨਾਰਾਇਣ ਜੀ ਤੇ ਛੋਟੀ ਬੱਚੀ ਫੋਮਿਤਾ ਦੱਤਾ ਜੀ ਨੇ ਬਿਗ ਡੈਡੀ ਦਾ ਟਾਈਟਲ ਸੌਂਗ ਗਾਇਆ ਤੇ ਸਾਰੇ ਅਲੱਗ ਅਲੱਗ ਸਿੰਗਰ ਮਿਊਜ਼ਿਕ ਜਿਹੜਾ ਹੈਗਾ ਉਹ ਕੁਲਦੀਪ ਸ਼ੁਕਲਾ ਨੇ ਦਿੱਤਾ ਇਹਦੇ ਵਿੱਚ ਨੋਨ ਪੰਜਾਬੀ ਹੋਣ ਤੋਂ ਬਾਅਦ ਵੀ ਇੰਨਾ ਪਿਆਰਾ ਇੰਨਾ ਸੂਦਿੰਗ ਤੇ ਹਰ ਤਰੀਕੇ ਦਾ ਹਰ ਟੇਸਟ ਦਾ ਮਿਊਜ਼ਿਕ ਜਿਹੜਾ ਦਿੱਤਾ ਉਹਨਾਂ ਨੇ ਤਾਂ ਬੜਾ ਹੀ ਇੰਪ੍ਰੈਸਿਵ ਹੈ ਤੇ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਸਾਰਾ
ਜੀ ਜੀ ਬਿਲਕੁਲ ਸੋ ਗੀਤ ਅਸੀਂ ਸੁਣ ਰਹੇ ਸੀਗੇ ਹਰ ਟੇਸਟ ਦਾ ਮੈਨੂੰ ਲੱਗਦਾ ਕਿ ਗੀਤ ਜਿਹੜਾ ਸ਼ਾਮਲ ਕਰਨ ਦੀ ਫਿਲਮ ਚ ਕੋਸ਼ਿਸ਼ ਕੀਤੀ ਗਈ ਜਿਵੇਂ ਜੱਗੀ ਸਿੱਧੂ ਦੀ ਆਵਾਜ਼ ਚ ਜਿਹੜਾ ਗੀਤ ਹੈ ਚਾਵਲਾ ਸਾਹਿਬ ਨੇ ਦੱਸਿਆ ਕਿ ਹੁਣ ਤੋਂ ਹੀ ਇੰਨਾ ਹਰਮਨ ਪਿਆਰਾ ਹੋ ਗਿਆ ਕਿ ਲੋਕ ਕਹਿੰਦੇ ਜੀ ਪਾਰਟੀਜ਼ ਦੇ ਵਿੱਚ ਲਗਾ ਕੇ ਉਹਦੇ ਉੱਤੇ ਭੰਗੜਾ ਪੈ ਰਿਹਾ ਡਾਂਸ ਕਰ ਰਿਹਾ ਤੇ ਇਹ ਚੀਜ਼ ਜਿਹੜੀ ਆ ਇਹਦੇ ਲਈ ਤੁਹਾਨੂੰ ਵਧਾਈ ਵੀ ਦੇਣੀ ਬਣਦੀ ਆ ਤੇ ਕਰਨ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਆ ਤੇ ਜਿਵੇਂ ਤੁਸੀਂ ਗੱਲਬਾਤ ਦੇ ਦੌਰਾਨ ਹੀ ਦੱਸਿਆ ਸੀਗਾ ਕਿ ਤੁਸੀਂ ਹੋਰ ਵੀ ਪਹਿਲਾਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਹੋ ਸੋ ਸ਼ਾਰਟ ਮੂਵੀਜ਼ ਦੇ ਵਿੱਚ ਵੀ ਤੁਸੀਂ ਪਹਿਲਾਂ ਸ਼ਮੂਲੀਅਤ ਕੀਤੀ ਹੋਈ ਆ ਸਿਲਸਿਲਾ ਸ਼ੁਰੂ ਕਦੋਂ ਹੋਇਆ ਸੀ
ਸਿਲਸਿਲਾ ਤਾਂ ਜੀ ਬਚਪਨ ਦੇ ਸ਼ੁਰੂ ਹੋ ਗਏ ਸੀ ਮੈਂ ਧਰਮਿੰਦਰ ਦਾ ਬਹੁਤ ਮਤਲਬ ਕਿ ਹਾਰਡ ਕੋਰ ਫੈਨ ਆ ਸ਼ੁਰੂ ਤੋਂ ਹੀ ਤੇ ਉਹਨਾਂ ਦੀਆਂ ਫਿਲਮਾਂ ਦੇਖ ਦੇਖ ਕੇ ਸ਼ੌਕ ਸੀ ਐਕਟਰ ਬਣਨ ਦਾ ਪਰ ਫਾਦਰ ਸਾਹਿਬ ਪੁਲਿਸ ਡਿਪਾਰਟਮੈਂਟ ਸੀ ਉੱਪਰੋਂ ਪੰਜਾਬ ਪੁਲਿਸ ਸੀ ਤੇ ਥੋੜੇ ਜਿਹੇ ਹੋਰ ਜ਼ਿਆਦਾ ਓਵਰ ਸਟ੍ਰਿਕਟ ਹੋ ਜਾਂਦੀ ਹੈ ਫਿਰ ਗੱਲ ਤੇ ਹਰ ਮਾਪੇ ਨੂੰ ਦਾ ਲੱਗਦਾ ਕਿਉਂਕਿ ਇੰਡਸਟਰੀ ਜਿਹੜੀ ਹੈਗੀ ਆ ਉਹ ਹੈ ਹੀ ਇਹੋ ਜਿਹੀ ਜਿਸ ਤੇ ਮਤਲਬ ਗਰੰਟੀ ਨਹੀਂ ਹੈ ਕਿ ਤੁਸੀਂ ਇੱਕ ਦਿਨ ਆਕਾਸ਼ ਤੇ ਦੂਜੇ ਦਿਨ ਤੁਸੀਂ ਪਤਾਲ ਚ ਮਿਲੋ ਇਸ ਕਰਕੇ ਹਰ ਪੇਰੈਂਟ ਨੂੰ ਚਿੰਤਾ ਹੁੰਦੀ ਹੈ ਕਿਤੇ ਉੱਥੇ ਹਿੰਮਤ ਨਾ ਪੈ ਜਾਵੇ ਬੰਦਾ ਤੇ ਉਹੀ ਮੇਰੇ ਫਾਦਰ ਨੂੰ ਵੀ ਸੀ ਯਾਰ ਇਹ ਸ਼ੌਕ ਪਾਲ ਲਿਆ ਕਿਤੇ ਇਹ ਨਾ ਹੋਏ ਆਪਣਾ ਫਿਊਚਰ ਹੀ ਖਰਾਬ ਕਰਕੇ ਬਹਿ ਜੇ ਤੇ ਉਹ ਕਹਿੰਦੇ ਤੂੰ ਪਹਿਲਾਂ ਸੈਟਲ ਹੋ ਜਾ ਪੜ੍ਹਾਈ ਪੜੂਈ ਕਰ ਲੈ ਫਿਰ ਉਸ ਤੋਂ ਜੋ ਮਰਜ਼ੀ ਕਰੀ ਜਾਈ ਤਾਂ ਫਿਰ ਜਾ ਕੇ ਜੀ ਸਾਰਾ ਕੁਝ ਸੈਟਲ ਹੋਣ ਕੇ ਕਰਕੇ ਫਿਰ ਮੈਂ ਆਪਣੇ ਸ਼ੌਕ ਨੂੰ ਦੁਬਾਰਾ ਜਗਾਇਆ ਤੇ ਫਿਰ 2012 ਚ ਸ਼ੁਰੂਆਤ ਕਰੀ ਫਿਰ ਮੈਂ ਤੇ ਸ਼ੁਰੂਆਤ ਵਧੀਆ ਹੋਈ ਹੁਣ ਤੱਕ ਵਧੀਆ ਹੀ ਚੱਲ ਰਹੀ ਹੈ ਹਾਂਜੀ ਹਾਂਜੀ
ਜੀ ਜੀ ਸੋ ਲੰਮਾ ਇੰਤਜ਼ਾਰ ਜਿਹੜਾ ਉਹ ਤੁਹਾਨੂੰ ਕਰਨਾ ਪਿਆ ਹਨਾ ਤੇ ਬਚਪਨ ਦੇ ਵਿੱਚ ਧਰਮਿੰਦਰ ਨੂੰ ਦੇਖ ਕੇ ਬਚਪਨ ਦੇ ਵਿੱਚ ਤਾਂ ਖੈਰ ਮੌਕਾ ਨਹੀਂ ਮਿਲਿਆ ਪਰ ਮੈਨੂੰ ਲੱਗਦਾ ਕਿ ਇਹ ਵੀ ਇੱਕ ਬਹੁਤ ਵਧੀਆ ਕਦਮ ਆ ਤੁਸੀਂ ਜਿਹੜਾ ਬਹੁਤ ਸਹੀ ਸਮੇਂ ਦੇ ਉੱਤੇ ਚੁੱਕਿਆ ਸੋ 2012 ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਕਿਹੜੀ ਮੂਵੀ ਸੀ ਜਾਂ ਕੋਈ ਸ਼ਾਰਟ ਮੂਵੀ ਸੀ ਕਿਸ ਚੀਜ਼ ਤੋਂ ਤੁਸੀਂ ਸ਼ੁਰੂਆਤ ਕੀਤੀ
ਸ਼ੁਰੂਆਤ ਜੀ ਮੇਰੀ ਮੈਂ ਪਹਿਲਾਂ ਟੀਵੀ ਸੀਰੀਅਲ ਜਿੱਥੇ ਲੋਕਲ ਟੀਵੀ ਸੀਰੀਅਲ ਚ ਕੰਮ ਕੀਤਾ ਜਿਹੜੇ ਇੰਗਲਿਸ਼ ਆਪਣੇ ਲੋਕਲ ਆਸਟ੍ਰੇਲੀਅਨ ਟੀਵੀ ਚੈਨਲ ਤੇ ਸੀਰੀਅਲ ਚੱਲਦੇ ਨੇ ਪਰ ਉੱਥੇ ਮੈਂ ਇੱਕ ਸਾਲ ਕੰਮ ਕਰ ਰਿਹਾ ਡੇਢ ਸਾਲ ਕੀਤਾ ਪਰ ਮੈਨੂੰ ਲੱਗਿਆ ਕਿ ਸ਼ਾਇਦ ਅੱਗੇ ਨਾ ਵੱਧ ਸਕਾ ਜ਼ਿਆਦਾ ਕਿਉਂਕਿ ਉਸ ਹਿਸਾਬ ਨਾਲ ਕਰੈਕਟਰ ਨਹੀਂ ਮਿਲਦੇ ਸੀ ਇੰਨੇ ਵਾਈਡ ਸਕੇਲ ਤੇ ਜਾ ਕੇ ਉਹ ਕੰਮ ਹੁੰਦਾ ਨਹੀਂ ਸੀ ਇੱਕ ਦੋ ਸੀਰੀਅਲ ਮਿਲ ਗਿਆ ਉਸ ਚ ਵੀ ਛੋਟਾ ਮੋਟਾ ਕੋਈ ਰੋਲ ਮਿਲ ਗਿਆ ਤੁਹਾਨੂੰ ਠੀਕ ਹੈ ਚੱਲ ਗਿਆ ਕੰਮ ਫਿਰ ਮੈਨੂੰ ਲੱਗਿਆ ਕਿ ਜੇ ਕਰਨਾ ਹੀ ਹੈ ਫਿਰ ਸੀਰੀਅਸਲੀ ਲਵਾਂ ਤੇ ਮੈਂ ਸ਼ੁਰੂਆਤ ਆਪਣੀ ਇੰਡਸਟਰੀ ਚ ਕੁਛ ਸ਼ੁਰੂ ਕਰੀਏ ਫਿਰ ਅਸੀਂ ਯਾਰਾਂ ਦੋਸਤਾਂ ਨੇ ਮਿਲ ਕੇ ਸ਼ੋਰਟ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਇੱਥੇ ਹੀ ਲੋਕਲ ਥੀਏਟਰ ਕੀਤਾ
ਜੀ
ਤੇ ਜੀ ਫਿਰ ਮੈਂ ਐਕਟਿੰਗ ਦੀ ਕਲਾਸਿਸ ਸ਼ੁਰੂ ਕੀਤੀ ਐਕਟਿੰਗ ਵੈਸੇ ਤਾਂ ਤੁਹਾਨੂੰ ਕੋਈ ਕਲਾ ਇੱਕ ਐਸੀ ਚੀਜ਼ ਜਿਹੜੀ ਤੁਹਾਨੂੰ ਸਿਖਾਈ ਨਹੀਂ ਜਾ ਸਕਦੀ ਲੇਕਿਨ ਉਹਨੂੰ ਤਰਾਸ਼ਿਆ ਜ਼ਰੂਰ ਜਾ ਸਕਦਾ
ਬਿਲਕੁਲ
ਸਿੰਗਰ ਬਣਾ ਨੀ ਸਕਦੇ ਉਹੀ ਐਕਟਰ ਦਾ ਹੀ ਹੁੰਦਾ ਉਹੀ ਕਿਸੇ ਵੀ ਕਲਾ ਦੇ ਹੋਏ ਰਿਲੇਟਡ ਤੇ ਜੀ ਫਿਰ ਮੈਂ ਉਹ ਸਿੱਖਿਆ ਉੱਥੋਂ ਐਕਟਿੰਗ ਉੱਥੋਂ ਵੀ ਨੌਲੇਜ ਲਿੱਤੀ ਟੈਕਨੀਕਲ ਜਿਹੜੀਆਂ ਹੁੰਦੀਆਂ ਐਕਟਿੰਗ ਫੀਲਡ ਦੀਆਂ ਤੇ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਮੈਨੂੰ ਪਹਿਲਾਂ ਜੋ ਲਾਰਜ ਸਕੇਲ ਤੇ ਮੈਨੂੰ ਜਿਹੜੀ ਪਹਿਲੀ ਫਿਲਮ ਮਿਲੀ ਸੀ ਉਹ ਸਰਦਾਰ ਜੀ 2 ਮਿਲੀ ਸੀ ਦਲਜੀਤ ਦੋਸਾਂਝ ਹੋਣਾਂ ਦੀ ਤੇ ਉਸ ਚ ਮੇਰਾ ਸਪੋਰਟਿੰਗ ਕਾਸਟ ਹਾਂਜੀ ਉਹ ਕੀਤੀ ਸੀ ਮੈਂ ਪਹਿਲੀ ਪੰਜਾਬੀ ਫਿਲਮ ਤੇ ਉਸ ਤੋਂ ਬਾਅਦ ਫਿਰ ਬਿਗ ਡੈਡੀ ਲੀਡ
ਜੀ ਜੀ ਕਰਨ ਜੀ ਬਹੁਤ ਚੰਗਾ ਲੱਗਿਆ ਕਿ ਜਿਹੜੀ ਸ਼ੁਰੂਆਤ ਆ ਉਹ ਸ਼ਾਰਟ ਮੂਵੀਜ਼ ਤੋਂ ਹੋ ਕੇ ਤੇ ਉਸ ਤੋਂ ਬਾਅਦ ਜਿਹੜਾ ਸਿੱਧਾ ਹੀ ਜਿਹੜਾ ਸਟੈਪ ਆ ਜੀ ਉਹ ਤੁਹਾਨੂੰ ਸਰਦਾਰ ਜੀ 2 ਦੇ ਵਿੱਚ ਮਿਲਿਆ ਤੇ ਇਹ ਇੱਕ ਖਾਸ ਮੈਨੂੰ ਲੱਗਦਾ ਕਿ ਤੁਹਾਡੀ ਅਚੀਵਮੈਂਟ ਵੀ ਹੈ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਵੱਡੇ ਪੱਧਰ ਤੱਕ ਪਹੁੰਚਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਕਈ ਵਾਰ ਹੁੰਦਾ ਕਿ ਤੁਸੀਂ ਇੱਕਦਮ ਕਿਸੇ ਵੱਡੇ ਪੱਧਰ ਦੀ ਜਿਹੜੀ ਫਿਲਮ ਆ ਉਹਦੇ ਵਿੱਚ ਇੱਕਦਮ ਕੋਈ ਰੋਲ ਜਿਹੜਾ ਜੀ ਉਹ ਲੈਂਦੇ ਹੋ ਜਾਂ ਨਿਭਾਉਂਦੇ ਹੋ ਪਰ ਉੱਥੇ ਤੁਹਾਡੇ ਲਈ ਥੋੜਾ ਜਿਹਾ ਜਿਹੜਾ ਚੈਲੰਜਿੰਗ ਹੋ ਜਾਂਦਾ ਪਰ ਜਦੋਂ ਤੁਸੀਂ ਛੋਟੇ ਪੱਧਰ ਤੋਂ ਸ਼ਾਰਟ ਮੂਵੀਜ਼ ਤੋਂ ਉਸ ਵੱਡੇ ਪੱਧਰ ਤੱਕ ਪਹੁੰਚਦੇ ਹੋ ਤਾਂ ਬਹੁਤ ਕੁਝ ਜਿਹੜਾ ਜੀ ਤੁਸੀਂ ਪਹਿਲਾਂ ਹੀ ਫੇਸ ਕੀਤਾ ਹੁੰਦਾ ਬਹੁਤ ਸਾਰੇ ਛੋਟੇ ਛੋਟੀਆਂ ਮੂਵੀਜ਼ ਜਿਹੜੀਆਂ ਅਸੀਂ ਸ਼ਾਰਟ ਮੂਵੀਜ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਬਹੁਤ ਵੱਡੇ ਵੱਡੇ ਚੈਲੰਜਸ ਹੁੰਦੇ ਆ, ਚੁਣੌਤੀਆਂ ਹੁੰਦੀਆਂ। ਸੋ ਉਹ ਚੁਣੌਤੀਆਂ ਜਿਹੜੀਆਂ ਤੁਸੀਂ ਪਹਿਲਾਂ ਹੀ ਪਾਸ ਕੀਤੀਆਂ ਹੁੰਦੀਆਂ, ਉਸ ਤੋਂ ਬਾਅਦ ਜਦੋਂ ਤੁਸੀਂ ਕਿਸੇ ਵੱਡੇ ਪੱਧਰ ਦੀ ਜਿਹੜੀ ਮੂਵੀ ਆ ਉਹਦੇ ਵਿੱਚ ਕੰਮ ਕਰਦੇ ਹੋ, ਮੈਨੂੰ ਲੱਗਦਾ ਕਿ ਉਹਦੇ ਨਾਲ ਤੁਹਾਡਾ ਤਜਰਬਾ ਜਿਹੜਾ ਜੀ ਉਹਦੇ ਚ ਤਾਂ ਵਾਧਾ ਹੁੰਦਾ ਹੀ ਹੁੰਦਾ, ਨਾਲ ਹੀ ਨਾਲ ਤੁਹਾਡੇ ਟੈਲੈਂਟ ਦੇ ਵਿੱਚ ਵੀ ਨਿਖਾਰ ਜਿਹੜਾ ਉਹ ਆਉਂਦਾ ਜਾਂਦਾ। ਸੋ ਉਹ ਮੂਵੀਜ਼ ਜਿਹੜੀਆਂ ਉਹ ਤੁਹਾਡੇ ਟੈਲੈਂਟ ਚ ਨਿਖਾਰ ਲਿਆਉਣ ਦਾ ਕੰਮ ਵੀ ਕਰਦੀਆਂ, ਕੀ ਤੁਸੀਂ ਕੀ ਸੋਚਦੇ ਹੋ ਇਸ ਬਾਰੇ?
ਬਿਲਕੁਲ ਜੀ, ਕੋਈ ਵੀ ਚੀਜ਼ ਜੇ ਤੁਸੀਂ ਬੜੀ ਮਿਹਨਤ ਕੀਤੀ ਉਸ ਚੀਜ਼ ਉਸ ਸਫਲਤਾ ਨੂੰ ਪਾਉਣ ਵਾਸਤੇ, ਕਿਸੇ ਪਹੁੰਚਣ ਵਾਸਤੇ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ, ਉੱਥੇ ਪਹੁੰਚ ਕੇ ਜੋ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਤੁਹਾਨੂੰ ਬੜਾ ਇੰਨੀ ਜ਼ਿਆਦਾ ਖੁਸ਼ੀ ਹੁੰਦੀ, ਜਿਹੜੀ ਸ਼ਾਇਦ ਤੁਹਾਨੂੰ ਇੱਕਦਮ ਸਰਪ੍ਰਾਈਜ਼ ਕੋਈ ਇੰਨੀ ਕੋਈ ਵੱਡੀ ਅਚੀਵਮੈਂਟ ਮਿਲ ਜੇ ਉਨੀ ਖੁਸ਼ੀ ਤੁਹਾਨੂੰ ਤਾਂ ਨਾ ਹੋਏ, ਕਿਉਂਕਿ ਤੁਹਾਡਾ ਹਾਰਡ ਵਰਕ ਰਸਤੇ ਤੇ ਚੱਲ ਕੇ ਆਇਓ, ਤੁਸੀਂ ਪਿੱਛੇ ਮੁੜ ਕੇ ਜਦ ਦੇਖਦੇ ਹੋ ਰਸਤੇ ਵੱਲ ਨੂੰ ਤੁਸੀਂ ਦੇਖਦੇ ਹੋ ਕਿ ਮੈਂ ਇੰਨਾ ਚੱਲ ਕੇ ਆਇਆ ਤੇ ਮੈਨੂੰ ਅੱਜ ਆਪਣੀ ਮਿਹਨਤ ਨਾਲ ਅਚੀਵਮੈਂਟ ਮਿਲੀ ਹੈ, ਤੇ ਉਹੀ ਖੁਸ਼ੀ ਹੁੰਦੀ ਹੈ ਜੀ, ਓਨਾ ਹੀ ਚਾਹ ਚੜ੍ਹਦਾ। ਤੇ ਰਹੀ ਗੱਲ ਕੈਮਰਾ ਫੇਸ ਕਰਨੇ ਦੀ, ਤੇ ਕੋਨਫੀਡੈਂਸ ਵੱਧਦਾ, ਤੁਸੀਂ ਜਿੰਨਾ ਕੰਮ ਕਰਦੇ ਹੋ ਓਨਾ ਹੀ ਤੁਹਾਨੂੰ ਕੋਨਫੀਡੈਂਸ ਹੁੰਦਾ ਰਹਿੰਦਾ, ਤੇ ਤੁਸੀਂ ਆਪਣੇ ਫੀਲਡ ਚ ਹੋਰ ਕੋਨਫੀਡੈਂਸ ਨਾਲ ਕੰਮ ਕਰਦੇ ਹੋ, ਜੋ ਕੋਨਫੀਡੈਂਸ ਹੁੰਦਾ ਉਹ ਕੈਮਰਾ ਤੇ ਫਿਰ ਨਜ਼ਰ ਆਉਂਦਾ। ਤੇ ਜੀ ਜਿਹੜੀਆਂ ਸ਼ੋਰਟ ਫਿਲਮਾਂ ਇੱਥੇ ਕਰਦੇ ਨੇ, ਮੈਂ ਤਾਂ ਇਹਨਾਂ ਨੂੰ ਐਜ਼ ਏ ਟਿਊਸ਼ਨ ਲਾ ਲਓ ਤੁਸੀਂ, ਕਿ ਜਿਵੇਂ ਟਿਊਸ਼ਨ ਕਲਾਸ ਹੁੰਦੀਆਂ ਨੇ, ਤੇ ਮਿਹਨਤ ਸ਼ੋਰਟ ਫਿਲਮ ਚ ਵੀ ਫੀਚਰ ਫਿਲਮ ਜਿੰਨੀ ਹੁੰਦੀ ਹੈ, ਬਸ ਇਹ ਹੈ ਕਿ ਉਹ 15 ਮਿੰਟ ਦੀ ਫਿਲਮ ਹੁੰਦੀ ਹੈ, ਕੰਮ ਉਨੇ ਦਿਲ ਨਾਲ ਕੀਤਾ ਜਾਂਦਾ ਤੇ ਉਨੀ ਮਿਹਨਤ ਨਾਲ, ਤੇ ਉਹੀ ਉਸੇ ਲੈਵਲ ਤੇ ਮਿਹਨਤ ਤੇ ਪੂਰੇ ਗਰਮੋ ਜੋਸ਼ੀ ਨਾਲ ਕੰਮ ਫੀਚਰ ਫਿਲਮ ਚ ਵੀ ਹੁੰਦਾ।
ਜੀ ਜੀ ਬਿਲਕੁਲ। ਸੋ ਕਰਨ, ਮੈਨੂੰ ਲੱਗਦਾ ਕਿ ਇੱਕ ਤਾਂ ਜਿਹੜਾ ਤੁਹਾਡੇ ਅੰਦਰ ਮੈਂ ਪੋਜ਼ਿਟਿਵ ਪੁਆਇੰਟ ਦੇਖਿਆ ਕਿ ਆਫ ਏਅਰ ਜਦੋਂ ਸਾਨੂੰ ਆਪਸ ਚ ਮਿਲਣ ਦਾ ਮੌਕਾ ਵੀ ਇੱਕ ਦੋ ਵਾਰ ਮਿਲਿਆ, ਤੁਸੀਂ ਦੱਸਿਆ ਕਿ ਤੁਸੀਂ ਅਸਲ ਦੇ ਵਿੱਚ ਹਰਿਆਣਾ ਨੂੰ ਬਿਲੋਂਗ ਕਰਦੇ ਹੋ, ਪਰ ਫਿਰ ਵੀ ਤੁਸੀਂ ਪੰਜਾਬੀ ਨੂੰ ਚੁਣਿਆ, ਤੁਸੀਂ ਜਿਹੜੀਆਂ ਸ਼ਾਰਟ ਮੂਵੀਜ਼ ਵੀ ਕੀਤੀਆਂ ਮੈਨੂੰ ਲੱਗਦਾ ਉਹ ਵੀ ਪੰਜਾਬੀ ਦੇ ਵਿੱਚ ਵੀ ਕੀਤੀਆਂ, ਉਹਦੇ ਵਿੱਚੋਂ ਬਹੁਤ ਸਾਰੀਆਂ, ਤੇ ਜਿਹੜੀ ਇਹ ਫਿਲਮ ਆ ਇਹ ਵੀ ਪੰਜਾਬੀ ਦੇ ਵਿੱਚ ਆ, ਤੇ ਇਹਦੇ ਲਈ ਤੁਹਾਨੂੰ ਵਧਾਈ ਦੇਣੀ ਬਣਦੀ ਆ ਕਿ ਆਪਣੀ ਮਾਂ ਬੋਲੀ ਜਿਹੜੀ ਆ ਉਹਨੂੰ ਤੁਸੀਂ ਅਪਣਾਇਆ, ਕਿਉਂਕਿ ਤੁਸੀਂ ਦੱਸਿਆ ਕਿ ਤੁਸੀਂ ਅੰਗਰੇਜ਼ੀ ਦੇ ਵਿੱਚ ਵੀ ਜਿਹੜੇ ਸੀਰੀਅਲ ਸ਼ੁਰੂ ਕੀਤੇ ਸੀਗੇ, ਪਰ ਸੈਟਿਸਫੈਕਸ਼ਨ ਜਿਹੜੀ ਆ ਉਹ ਤੁਹਾਨੂੰ ਇਸ ਮੂਵੀ ਦੇ ਵਿੱਚ ਮਿਲੀ ਆ। ਤੇ ਕਰਨ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਜਿਹੜੇ ਹੋਰ ਕੀ ਪਲਾਨ ਨੇ ਬਿਗ ਡੈਡੀ ਤੋਂ ਬਾਅਦ? ਸੋ ਬਿਗ ਡੈਡੀ ਲਈ ਅਸੀਂ ਸਾਰੇ ਦੁਆ ਕਰਦੇ ਹਾਂ ਜੀ ਕਿ ਇਹ ਫਿਲਮ ਜਿਹੜੀ ਆ ਇੱਕ ਤਾਂ ਕਿਉਂਕਿ ਤੁਹਾਡੇ ਲਈ ਵੀ ਬਹੁਤ ਮਹੱਤਵਪੂਰਨ ਹੈ, ਤੇ ਨਾਲ ਹੀ ਨਾਲ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਨਵਾਂ ਹਸਤਾਖਰ ਬਣਨ ਜਾ ਰਹੀ ਹੈ, ਕਿਉਂਕਿ ਅੱਜ ਦੇ ਦੌਰ ਤੋਂ ਕੁਛ ਹਟ ਕੇ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਆ। ਸੋ ਕਰਨ, ਆਉਣ ਵਾਲੇ ਜਿਹੜੇ ਪ੍ਰੋਜੈਕਟਸ ਆ ਉਹਨਾਂ ਦੇ ਬਾਰੇ ਵੀ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ।
ਬਿਲਕੁਲ ਜੀ, ਪਹਿਲੀ ਗੱਲ ਤਾਂ ਪੰਜਾਬੀ ਤਾਂ ਮੈਂ ਇਸ ਕਰਕੇ ਹੋਇਆ ਕਿ ਇੱਕ ਤਾਂ ਰਹੇ ਸੀ ਚੰਡੀਗੜ੍ਹ ਨੇ ਉੱਥੇ, ਤੇ ਫਾਦਰ ਸਾਹਿਬ ਮੇਰੇ ਪੰਜਾਬ ਪੁਲਿਸ ਸੀ, ਘਰ ਚ ਪੰਜਾਬ ਵਾਲਾ ਮਾਹੌਲ ਬਣਿਆ ਰਹਿੰਦਾ ਸੀ, ਤੇ ਜਿਹੜਾ ਪੁਲਿਸ ਪੰਜਾਬ ਪੁਲਿਸ ਦਾ ਮਾਹੌਲ ਬਾਹਰ ਰਹਿੰਦਾ ਸੀ ਉਹ ਘਰੇ ਰਹਿੰਦਾ ਸੀ। ਤੇ ਦੂਜੀ ਗੱਲ ਜੀ, ਹਰਿਆਣਾ ਪੰਜਾਬ ਚ ਬਣਿਆ, ਤੇ ਕਹਿੰਦੇ ਨਾ ਸੈਪਰੇਟ ਤਾਂ ਭਰਾ ਭਰਾ ਵੀ ਹੁੰਦੇ ਨੇ, ਤੇ ਅਸੀਂ ਤਾਂ ਜਿਹੜੇ ਉਹ ਭਰਾ ਨੇ ਜਿਹੜੇ ਸੈਪਰੇਟ ਹੋਏ ਨੇ, ਲੇਕਿਨ ਕਹਿੰਦੇ ਤਾਂ ਪੜੋਸ ਚ ਹੀ ਨੇ, ਤੇ ਇਸ ਕਰਕੇ ਪੰਜਾਬੀ ਤਾਂ ਮਾਸੀ ਹੈ ਜੀ ਆਪਣੀ, ਤੇ ਪੰਜਾਬੀ ਬੋਲੀ ਜਿਹੜੀ ਹੈਗੀ ਹੈ, ਹਰਿਆਣਵੀ ਮਾਂ ਹੈ ਤਾਂ ਮਾਸੀ ਪੰਜਾਬੀ ਹੈ, ਤੇ ਮੈਨੂੰ ਜ਼ਿਆਦਾ ਪਿਆਰ ਜਿਹੜਾ ਮਾਸੀ ਨੇ ਦਿੱਤਾ, ਇਸ ਕਰਕੇ ਮੈਨੂੰ ਬੜੀ ਪਿਆਰੀ ਹੈ ਜੀ ਮਾਸੀ ਜੀ ਬੋਲਦੀ ਹੈ ਪੰਜਾਬੀ। ਤੇ ਰਹੀ ਗੱਲ ਜੀ ਫਿਲਮਾਂ ਦੀ, ਆਉਣ ਵਾਲੀ ਫਿਲਮ ਚ ਬਿਗ ਡੈਡੀ ਦਾ 21st ਨੂੰ ਆਈ ਰਹੀ ਹੈ, ਉਸ ਤੋਂ ਬਾਅਦ ਜੋਰਾ 10 ਨੰਬਰ ਹੀ ਆ, ਸਾਡੀ ਇੱਕ ਹੋਰ ਫਿਲਮ ਆ ਰਹੀ ਹੈ ਜੀ 1 ਸਪਤੰਬਰ ਨੂੰ ਰਿਲੀਜ਼ ਹੋਏਗੀ
ਜੀ। ਸੋ ਮੈਨੂੰ ਲੱਗਦਾ ਕਿ ਅਮਰਦੀਪ ਸਿੰਘ ਹੋਰਾਂ ਨੇ ਇਹ ਫਿਲਮ ਜਿਹੜੀ ਆ ਉਹ ਡਾਇਰੈਕਟ ਕੀਤੀ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਰਨ ਹੋਰਾਂ ਦੀ ਇੱਕ ਹੋਰ ਨਵੀਂ ਉਪਲਬਧੀ ਜਿਹੜੀ ਆ ਉਹ ਇਸ ਫਿਲਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣੀ ਆ। ਤੇ ਕਰਨ, ਇਸ ਤੋਂ ਇਲਾਵਾ ਹੋਰ ਕੀ ਕੀ ਤੁਹਾਡੇ ਪ੍ਰੋਜੈਕਟਸ ਨੇ?
ਹੋਰ ਜੀ ਦੋ ਫਿਲਮਾਂ ਹੋਰ ਹੁਣ ਸ਼ੁਰੂ ਹੋਣਗੀਆਂ ਬੜੀ ਛੇਤੀ, ਤੇ ਉਹਨਾਂ ਦੇ ਨਾਮ ਵੀ ਅਸੀਂ ਬੜੀ ਛੇਤੀ ਅਨਾਊਂਸ ਕਰਾਂਗੇ। ਉਹਦੇ ਵਾਸਤੇ ਅਸੀਂ ਇੰਡੀਆ ਜਾ ਰਹੇ ਨੇ, ਸ਼ੂਟ ਵਾਸਤੇ ਜਾ ਰਿਹਾ ਮੈਂ ਇੰਡੀਆ ਹੁਣ, ਤੇ ਇੱਕ ਜੂਨ ਚ ਹੈ ਤੇ ਇੱਕ ਅੱਗੇ ਅਕਤੂਬਰ ਚ ਫੀਚਰ ਫਿਲਮ ਹੋਏਗੀ। ਤੇ ਜੋਰਾ 10 ਨੰਬਰ ਮੈਨੂੰ ਇਸ ਲਈ ਜਾ ਰਹੀ ਹੈ ਕਿਉਂਕਿ ਮੇਰਾ ਫੇਵਰੇਟ ਜਿਹੜਾ ਐਕਟਰ ਹੈ ਧਰਮਿੰਦਰ ਜੀ ਉਹ ਇਸ ਫਿਲਮ ਚ ਕੰਮ ਕਰ ਰਹੇ ਨੇ, ਤੇ ਮੇਰੀ ਕਿਸਮਤ ਇੰਨੀ ਚੰਗੀ ਕਿ ਮੈਨੂੰ ਜਿਹੜਾ ਰੋਲ ਮਾਡਲ ਸੀ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਕੀ ਬਾਤ ਹੈ, ਬਹੁਤ ਖੂਬ। ਮੈਨੂੰ ਲੱਗਦਾ ਕਿ ਇੰਨੀ ਛੇਤੀ ਤੁਹਾਡਾ ਜਿਹੜਾ ਸੁਪਨਾ ਪੂਰਾ ਹੋ ਗਿਆ, ਕਿਉਂਕਿ ਕਈ ਵਾਰ ਹੁੰਦਾ ਕਿ ਤੁਸੀਂ ਆਪਣੇ ਰੋਲ ਮਾਡਲ ਨੂੰ ਮਿਲਣ ਦੇ ਲਈ ਵੀ ਕਈ ਸਾਲਾਂ ਦੀ ਉਡੀਕ ਕਰਦੇ ਆ, ਪਰ ਤੁਹਾਨੂੰ ਕੰਮ ਕਰਨ ਦਾ ਮੌਕਾ ਜਿਹੜਾ ਜੀ ਉਹ ਵੀ ਮੈਨੂੰ ਲੱਗਦਾ ਕਿ ਤੁਹਾਡੀ ਅਦਾਕਾਰੀ ਦੇ ਸਫ਼ਰ ਤੋਂ ਕੁਛ ਸਾਲਾਂ ਬਾਅਦ ਹੀ ਤੁਹਾਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਜਿਹੜਾ ਮੌਕਾ ਮਿਲਣ ਜਾ ਰਿਹਾ ਫਿਲਮ ਜ਼ੋਰਾ 10 ਨੰਬਰੀਆ ਚ। ਸੋ ਅਸੀਂ ਉਮੀਦ ਕਰਦੇ ਹਾਂ ਤੇ ਨਾਲ ਹੀ ਨਾਲ ਅਸੀਂ ਦੁਆ ਵੀ ਕਰਦੇ ਹਾਂ ਕਿ ਤੁਹਾਡੀਆਂ ਜਿਹੜੀਆਂ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਤੁਹਾਡਾ ਜਿਹੜਾ ਕਿਰਦਾਰ ਹੈ ਜੀ ਉਹ ਹੋਰ ਵੀ ਉੱਭਰ ਕੇ ਸਾਹਮਣੇ ਆਵੇ, ਹਰਮਨ ਪਿਆਰਾ ਹੋਵੇ ਤੇ ਅਦਾਕਾਰੀ ਦੀ ਦੁਨੀਆ ਦੇ ਵਿੱਚ ਤੁਸੀਂ ਆਪਣਾ ਇੱਕ ਵੱਖਰਾ ਨਾਮ ਜਿਹੜਾ ਆ ਉਹ ਬਣਾਓ। ਵੈਸੇ ਤਾਂ ਮੈਲਬਨ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਨਾਮ ਜਿਹੜਾ ਕਰਨ ਦਾ ਬਣ ਚੁੱਕਿਆ, ਕਿਉਂਕਿ ਕਰਨ ਬਤਾਨ ਜਿਹੜੇ ਆ ਉਹ ਜਾਣੇ ਜਾਂਦੇ ਆ ਜੀ ਆਪਣੇ ਇਸ ਅਦਾਕਾਰੀ ਦੇ ਸਫ਼ਰ ਦੇ ਲਈ, ਆਪਣੇ ਇਸ ਅਦਾਕਾਰੀ ਦੇ ਸ਼ੌਕ ਦੇ ਲਈ। ਸੋ ਜਾਣ ਤੋਂ ਪਹਿਲਾਂ ਕਰਨ ਜੀ ਤੁਸੀਂ ਕੁਛ ਹੋਰ ਸਾਂਝਾ ਕਰਨਾ ਚਾਹੁੰਦੇ ਹੋਵੋ ਜੋ ਮੈਂ ਤੁਹਾਡੇ ਨਾਲ ਨਾ ਸਾਂਝਾ ਕਰ ਪਾਈ ਹੋਵਾਂ ਜਾਂ ਮੈਂ ਸਵਾਲ ਕੋਈ ਨਾ ਪੁੱਛ ਸਕੀ ਹੋਵਾਂ, ਜ਼ਰੂਰ ਸਾਡੇ ਨਾਲ ਸਾਂਝ ਪਾਓ।
ਨਹੀਂ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੰਟਰੋਡਕਸ਼ਨ ਦਿੱਤੀ ਤੇ ਇੰਨੇ ਲਾਇਕ ਹੈ ਨੀ ਜਿੰਨਾ ਤੁਸੀਂ ਮੈਨੂੰ ਬਣਾਤਾ, ਪਰ ਮੇਰੀ ਕਿਸਮਤ ਇੰਨੀ ਚੰਗੀ ਕਿ ਮੈਨੂੰ ਇੰਨਾ ਪਿਆਰ ਕਰਨ ਵਾਲੇ ਮੇਰੇ ਦੋਸਤ ਸ਼ਰੋਤੇ ਤੇ ਇੱਥੇ ਦੇ ਸਾਥੀ ਮੈਨੂੰ ਮਿਲੇ ਨੇ ਤੇ ਮੈਨੂੰ ਇੰਨਾ ਪਿਆਰ ਮਿਲਿਆ ਮੈਲਬਨ ਤੋਂ, ਇਹਨਾਂ ਕਰਕੇ ਇਹਨਾਂ ਦੀ ਹੱਲਾ ਸ਼ੇਰੀ ਕਰਕੇ ਮੈਂ ਅੱਗੇ ਵੱਧ ਰਿਹਾ ਤੇ ਟਰਾਈ ਕਰ ਰਿਹਾ ਤੇ ਜੀ ਮੈਂ ਕੋਸ਼ਿਸ਼ ਕਰਦਾ ਰਹੂੰਗਾ, ਮਿਹਨਤ ਕਰਦਾ ਰਹੂੰਗਾ, ਤੁਹਾਨੂੰ ਕਿਸੇ ਨੂੰ ਵੀ ਮੈਂ ਡਿਸਅਪੋਇੰਟ ਨਾ ਹੋਣ ਦਵਾਂ ਕਿ ਯਾਰ ਇਹ ਕਿੱਥੋਂ ਨਿਕਲਿਆ ਕੀ ਕਰਕੇ ਬਹਿ ਗਿਆ, ਤੇ ਮੈਂ ਨਾਮ ਰੋਸ਼ਨ ਕਰਦਾ ਰਹਾਂ ਆਪਣੇ ਮੈਲਬਨ ਦਾ, ਆਸਟ੍ਰੇਲੀਆ ਦਾ, ਇੰਡੀਆ ਦਾ। ਤੇ ਜੀ ਬਾਕੀ ਮੇਰੀ ਰਿਕੁਐਸਟ ਆ ਸਾਰਿਆਂ ਨੂੰ ਹੱਥ ਜੋੜ ਕੇ 21 ਅਪ੍ਰੈਲ ਨੂੰ ਤੁਸੀਂ ਫਿਲਮ ਦੇਖ ਕੇ ਆਇਓ ਜ਼ਰੂਰ ਆਪਣੀ ਫੈਮਿਲੀ ਨਾਲ, ਬਹੁਤ ਪਿਆਰੀ ਫਿਲਮ ਹੈ। ਤੇ ਜੀ ਅਕਸਰ ਮੈਂ ਦੇਖਦਾ ਕਿ ਆਪਣੀ ਪੰਜਾਬੀ ਪਾਰਟੀਆਂ ਚ ਜਾਂ ਵਿਆਹਾਂ ਚ ਜਾਂ ਫਿਲਮਾਂ ਚ ਬੱਚਿਆਂ ਨੂੰ ਇਗਨੋਰ ਕਰ ਦਿੰਦੇ ਅਸੀਂ, ਬਰਥਡੇ ਪਾਰਟੀ ਬੱਚੇ ਦੀ ਹੁੰਦੀ ਆ ਮਨਾਹ ਆਪਾਂ ਨਹੀਂ ਲੈਂਦੇ ਨੇ, ਤੇ ਇਸੇ ਕਰਕੇ ਫਿਲਮਾਂ ਚ ਵੀ ਹੋ ਰਿਹਾ ਕਿ ਫਿਲਮਾਂ ਜਿਹੜੀਆਂ ਹੈਗੀਆਂ ਉਹ ਬੱਚੇ ਦੇ ਉੱਤੇ ਬਹੁਤ ਘੱਟ ਬਣਦੀਆਂ ਨੇ, ਤੇ ਇਸ ਕਰਕੇ ਅਸੀਂ ਇਹ ਸੋਚਿਆ ਕਿ ਇੱਕ ਐਸੀ ਫਿਲਮ ਬਣਾਈਏ ਜਿਹੜੀ ਪੂਰੀ ਫੈਮਿਲੀ ਤੇ ਬੇਸਡ ਹੋਏ, ਪਰ ਬੱਚਾ ਜਿਹੜਾ ਮੇਨ ਅਸੀਂ ਬੱਚੇ ਦੀ ਵੀ ਦਿਖਾ ਸਕੀਏ ਕਿ ਉਹ ਉਹਦੀ ਕੀ ਇੰਪੋਰਟੈਂਸ ਹੁੰਦੀ ਹੈ ਫੈਮਿਲੀ ਚ ਤੇ ਉਹ ਕਿਵੇਂ ਇੱਕ ਬੱਚਾ ਸਾਡੇ ਉੱਤੇ ਕਿਸੇ ਵੀ ਰਿਲੇਸ਼ਨ ਤੇ ਕਿਸ ਤਰ੍ਹਾਂ ਕੋਈ ਇਫੈਕਟ ਕਰ ਸਕਦਾ, ਤੁਹਾਡੀ ਬਿਲਕੁਲ ਹੀ ਪਰਸਨੈਲਿਟੀ ਚੇਂਜ ਕਰ ਸਕਦਾ ਬੱਚਾ, ਇੰਨਾ ਪਿਆਰਾ ਜਿਹੜਾ ਭਗਵਾਨ ਦਾ ਰੂਪ ਹੈਗਾ ਬੱਚਾ, ਤੇ ਇਸ ਤਰ੍ਹਾਂ ਦੀ ਕਹਾਣੀ ਹੈ ਤੁਸੀਂ ਦੇਖ ਕੇ ਆਓ, ਪੂਰੇ ਬੱਚੇ ਨਾਲ ਲੈ ਕੇ ਜਾ ਸਕਦੇ ਹੋ, ਫੈਮਿਲੀ ਸਟੋਰੀ ਹੈ। ਨਾਜ਼ਿਮ ਨੇ ਇੰਨਾ ਵਧੀਆ ਕੰਮ ਕੀਤਾ ਜੀ, ਸਾਡੇ ਸਟਾਰ ਪਲੱਸ ਜਿਹੜਾ ਹੀਰੋ ਹੈ ਸੈਬੀ ਸੂਰੀ, ਸਾਡੀ ਹੀਰੋਇਨ ਉਹ ਮਿਸ ਇੰਡੀਆ 2017 ਚ ਕਰ ਰਹੀ ਹੈ ਪਾਰਟੀਸਪੇਟ, ਤੁਸੀਂ ਉਹਨਾਂ ਨੂੰ ਵੀ ਵੈਲ ਵਿਸ਼ ਹੈ ਜੀ ਸਾਡੀ, ਤੇ ਬਾਕੀ ਤੁਸੀਂ ਸਾਰੇ ਮਿਲ ਕੇ ਜਾ ਕੇ ਫਿਲਮ ਦੇਖ ਕੇ ਆਓ, ਸਪੋਰਟ ਦਿਓ ਤਾਂ ਕਿ ਅਸੀਂ ਇਹੀ ਕੰਮ ਕਰਦੇ ਰਹੀਏ, ਸਾਨੂੰ ਵੀ ਹੋਰ ਖੁਸ਼ੀ ਹੋਊਗੀ, ਤੇ ਜਿਹੜੀਆਂ ਕਮੀਆਂ ਹੋਊਗੀ ਫਿਲਮ ਵੀ ਦਿਓ ਆ ਕੇ ਦੱਸਿਓ ਤਾਂ ਕਿ ਅਗਲੀ ਫਿਲਮ ਚ ਅਸੀਂ ਠੀਕ ਕਰ ਸਕੀਏ
ਜੀ। ਸੋ ਕਰਨ ਜੀ ਬਹੁਤ ਬਹੁਤ ਸ਼ੁਭ ਇੱਛਾਵਾਂ ਸਾਡੇ ਵੱਲੋਂ ਵੀ ਤੁਹਾਡੀ ਫਿਲਮ ਦੇ ਲਈ, ਤੁਹਾਡੇ ਕਿਰਦਾਰ ਦੇ ਲਈ, ਤੇ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਤੁਹਾਡੀਆਂ ਆਪਣੀਆਂ ਬਣੀਆਂ ਹੋਈਆਂ, ਬਹੁਤ ਸਾਰੇ ਸਾਡੇ ਦਰਸ਼ਕਾਂ ਦੀਆਂ ਬਣੀਆਂ ਹੋਈਆਂ, ਸੋ ਉਹ ਉਮੀਦਾਂ ਜਿਹੜੀਆਂ ਉਹਨਾਂ ਦੇ ਉੱਤੇ ਪੂਰੀ ਖਰੀ ਉਤਰੇ ਫਿਲਮ, ਇਸ ਗੱਲ ਦੇ ਲਈ ਅਸੀਂ ਦੁਆ ਕਰਦੇ ਹਾਂ ਤੇ ਬੈਸਟ ਵਿਸ਼ੇਜ਼ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ।
ਥੈਂਕ ਯੂ ਜੀ, ਥੈਂਕ ਯੂ ਸੋ ਮਚ।
ਸੋ ਦੋਸਤੋ ਕਰਨ ਬਤਾਨ ਜਿਹੜੇ ਕਿ ਬਿਗ ਡੈਡੀ ਫਿਲਮ ਦੇ ਵਿੱਚ ਇੱਕ ਖਾਸ ਭੂਮਿਕਾ ਨਿਭਾ ਰਹੇ ਆ, ਮੁੱਖ ਭੂਮਿਕਾ ਨਿਭਾ ਰਹੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ। ਆਉਂਦੀ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਆਸਟ੍ਰੇਲੀਆ ਭਰ ਦੇ ਵਿੱਚ, ਤੇ ਇਹਦੀ ਜਾਣਕਾਰੀ ਜਿਹੜੀ ਆ ਉਹ ਵੀ ਅਸੀਂ ਆਪਣੇ ਪੇਜ ਤੋਂ ਤੁਹਾਨੂੰ ਦੇਵਾਂਗੇ ਕਿ ਕਿਹੜੇ ਕਿਹੜੇ ਸਿਨੇਮਾਜ਼ ਦੇ ਵਿੱਚ ਇਹ ਫਿਲਮ ਲੱਗਣੀ ਆ, ਤੇ ਇਹਦੇ ਬਾਬਤ ਤੁਸੀਂ ਜਾਣਕਾਰੀ ਜਿਹੜੀ ਹਰਮਨ ਰੇਡੀਓ ਦੇ ਪੇਜ ਤੋਂ ਲੈ ਸਕੋਗੇ। ਹੁਣ ਆਪਾਂ ਗੱਲਬਾਤ ਜਿਹੜੀ ਹੈ ਜੀ ਉਹ ਇੱਥੇ ਹੀ ਖਤਮ ਕਰਦੇ ਆ, ਇਹ ਸਿਲਸਿਲਾ ਇੱਥੇ ਹੀ ਖਤਮ ਕਰਦੇ ਆ, ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਗੀਤ ਜਿਹੜਾ ਜੀ ਉਹ ਤੁਹਾਡੀ ਨਜ਼ਰ ਕਰਾਂਗੇ, ਤੇ ਅਗਲਾ ਜਿਹੜਾ ਸਿਲਸਿਲਾ ਤੁਹਾਡੇ ਲਈ ਖਬਰਾਂ ਦਾ ਲੈ ਕੇ ਆਉਣਗੇ ਜਸਵਿੰਦਰ ਬਿੱਟਾ ਜੀ। ਸੋ ਖਬਰਸਾਰ ਪ੍ਰੋਗਰਾਮ ਦੇ ਵਿੱਚ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ, ਮੈਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਗੀਤ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਤੁਹਾਡੇ ਲਈ ਲੈ ਕੇ ਆ ਰਹੇ ਨੇ ਜਸਵਿੰਦਰ ਬਿੱਟਾ ਜੀ, ਸੁਣਦੇ ਰਹੋ ਪ੍ਰੋਗਰਾਮ ਖਬਰਸਾਰ।
ਖਬਰ ਦਾ ਹੋਣਾ ਕੀ ਹੈ, ਨਵੇਂ ਦਿਨ ਦਾ ਚੜ੍ਹਨਾ ਕੀ ਹੈ, ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ, ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ, ਜੇ ਇਹੋ ਜਿਉਣਾ ਹੈ
ਤਾਂ ਫਿਰ ਮਰਨਾ ਕੀ ਹੈ। ਆਵਾਜ਼ ਉਹ ਜੋ ਸਾਫ ਨੀਅਤ ਅਤੇ ਸਪਸ਼ਟ ਸੋਚ ਹੋਵੇ, ਚੱਲਣਾ ਜੇ ਰੂਹ ਨਾਲ, ਫਿਰ ਰਾਵਾਂ ਤੇ ਡਰਨਾ ਕੀ ਹੈ। ਵਹੀ ਖਾਤਾ ਖਬਰਾਂ ਦਾ ਕਰਦਾ ਕੁਝ ਇਸ਼ਾਰੇ, ਆਓ ਖਬਰਾਂ ਨੂੰ ਸੁਣੀਏ ਤੇ ਸੰਵਾਦ ਕਰੀਏ।
ਸੋਮਵਾਰ ਤੋਂ ਸ਼ਨਿਚਰਵਾਰ ਪ੍ਰੋਗਰਾਮ ਖਬਰ ਸਾਰ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ।
ਬੱਲੀਏ ਤਰਾਰ ਵਿੱਚ ਰਹੀ ਦੇ
ਨਵੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ
0434641327
0434641327
पता भी नोट कर लो 4/14 ते 5/14 स्टील स्ट्रीट ब्लैटाउन सिडनी
सिडी बैटरीज
डियर इंटरनेशनल स्टूडेंट्स एंड माइग्रेंट जे तुहानू एजुकेशन या माइग्रेशन बारे माहिर सलाह दी जरूरत है ता अभी कॉल करो CACA नु 03-9663-1318 असी एडमिशन स्टूडेंट वीजा जर्नल स्किल्ड माइग्रेशन 457 एम्प्लॉयर स्पॉन्सर्ड वीजा पार्टनर वीजा स्टेट स्पॉन्सरशिप MRT अते मिनिस्ट्रल इंटरवेंशन दे किस्मा विच माहिर हां साडे एक्सपर्ट्स तुहानू सही सलाह दे के तुहाडे सुपना नू साकार करन विच मदद करन के कॉल करो CECA नू 03-9663-1318 और विजिट आवर वेबसाइट www.ceca.com.au CECA जित्तो तुहाडा करियर शुरू हुंदा है
अरदास दी कामयाबी तो बाद हम्बल मोशन पिक्चर्स एंड वाइटल प्रोडक्शन लेके आई ने रोमकॉम एंटरटेनिंग मूवी मंजे बिस्तरे
हे मथा देखदा
देखी जा करे ता कोई है नहीं
स्टारिंग गिपी गरेवाल सोनम बाजवा गुरप्रीत कुग्गी राणा रणवीर करमजीत अनमोल मंजे बिस्तरे चौदह अप्रैल तो नजदीकी सिनेमा करा विच फॉर मोर इन्फो विजिट vitalproduction.com
ये मैं बह गया तब ब्याह ते मंजे बिस्तरे कौन कट्ठे करूं
तुम मंजे बिस्तरे कट्ठे करूंगा मैं
रोटी हजम नहीं हुंदी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी के सीधी खेतों चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
ਰਿਸਵੈਂਟ ਤੋਂ ਜਸਪਾਲ ਸੰਧੂ ਹਰਮਾ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਜਲੰਧਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923030।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ 24 ਘੰਟੇ 7 ਦਿਨ, ਤੁਹਾਡਾ ਆਪਣਾ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਮੈਂ ਹਾਂ ਜਸਵਿੰਦਰ ਬਿੱਟਾ, ਸ਼੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ। ਅੱਜ ਦਿਨ ਹੈ ਮੰਗਲਵਾਰ, 18 ਅਪ੍ਰੈਲ, 6 ਵਿਸਾਖ, ਨਾਨਕਸ਼ਾਹੀ ਸੰਮਤ 549। ਸਭ ਤੋਂ ਪਹਿਲਾਂ ਅਸੀਂ ਸਾਡੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਖਬਰਸਾਰ ਦੇ ਵਿੱਚ। ਤੇ ਸਾਡੇ ਕੋਲ ਜਿਹੜੀ ਪਹਿਲੀ ਖਬਰ ਹੈ ਉਹ ਵੀ ਆਸਟ੍ਰੇਲੀਆ ਦੇ ਸੰਬੰਧ ਵਿੱਚ ਹੈ ਕਿ ਆਸਟ੍ਰੇਲੀਆ ਦੇ ਵਿਚਕਾਰ ਜਿਹੜਾ ਮਸ਼ਹੂਰ ਵੀਜ਼ਾ ਪ੍ਰੋਗਰਾਮ ਨੂੰ ਆਸਟ੍ਰੇਲੀਆ ਨੇ ਰੱਦ ਕਰ ਦਿੱਤਾ ਹੈ। ਮੈਲਬੋਰਨ ਤੋਂ ਇਹ ਖਬਰ ਆ ਰਹੀ ਹੈ ਕਿ ਆਸਟ੍ਰੇਲੀਆ ਨੇ ਅੱਜ ਆਪਣਾ ਉਸ ਵੀਜ਼ਾ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ ਜਿਸ ਦੀ ਵਰਤੋਂ 95,000 ਤੋਂ ਜ਼ਿਆਦਾ ਵਿਦੇਸ਼ੀ ਜਿਹੜੇ ਕਾਮੇ ਕਰਦੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜਿਹੜੇ ਨੇ ਉਹ ਭਾਰਤੀ ਨੇ। ਆਸਟ੍ਰੇਲੀਆ ਨੇ ਵੱਧਦੀ ਬੇਰੁਜ਼ਗਾਰੀ ਦੇ ਨਾਲ ਨਿਪਟਣ ਦੇ ਲਈ ਇੱਕ ਵੀਜ਼ਾ ਪ੍ਰੋਗਰਾਮ ਨੂੰ ਬੰਦ ਕੀਤਾ ਔਰ ਇਸ ਦਾ ਇਸਤੇਮਾਲ 95,000 ਤੋਂ ਜ਼ਿਆਦਾ ਜਿਹੜੇ ਹੈ ਫੋਰਨ ਮੁਲਾਜ਼ਮ ਕਰ ਰਹੇ ਸਨ, ਵਿਦੇਸ਼ ਦੇ ਮੁਲਾਜ਼ਮ, ਔਰ ਇਸ ਦਾ ਭਾਰਤ 'ਤੇ ਬਹੁਤ ਵੱਡਾ ਅਸਰ ਹੋਏਗਾ ਕਿਉਂਕਿ ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਭਾਰਤੀ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਵਿਅਕਤੀ ਸਨ। 457 ਨਾਮ ਦੇ ਨਾਲ ਜਾਣਿਆ ਜਾਂਦਾ ਇਹ ਵੀਜ਼ਾ ਪ੍ਰੋਗਰਾਮ ਹੈ, 457। ਇਸ ਪ੍ਰੋਗਰਾਮ ਨੂੰ 457 ਵੀਜ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਇਸ ਤਹਿਤ ਕੰਪਨੀਆਂ ਨੂੰ ਉਹਨਾਂ ਖੇਤਰਾਂ ਦੇ ਵਿੱਚ, ਉਹਨਾਂ ਫੀਲਡ ਦੇ ਵਿੱਚ 4 ਸਾਲ ਤੱਕ ਦਾ ਇੰਪਲਾਈ ਨੂੰ ਜਿਹੜੀ ਹੈ ਨਿਯੁਕਤ ਕਰਨ ਦੀ ਇਜਾਜ਼ਤ ਸੀ, ਫੋਰਨ ਇੰਪਲਾਈ ਨੂੰ ਅਪੁਆਇੰਟ ਕਰਨ ਦੀ ਇਜਾਜ਼ਤ ਸੀ ਜਿੱਥੇ ਆਸਟ੍ਰੇਲੀਅਨ ਵਰਕਰਾਂ ਦੀ ਕਮੀ ਸੀ। ਔਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਅਸੀਂ ਇਮੀਗ੍ਰੇਸ਼ਨ ਨੇਸ਼ਨ ਹਾਂ, ਅਸੀਂ ਇਹ ਨੌਕਰੀ ਪੈਦਾ ਕਰਨ ਵਾਲੇ ਲੋਕ ਹਾਂ ਅਤੇ ਲੇਕਿਨ ਹਕੀਕਤ ਇਹ ਹੈ ਕਿ ਆਸਟ੍ਰੇਲੀਆ ਦੇ ਵਰਕਰਸ ਨੂੰ ਆਸਟ੍ਰੇਲੀਆ ਦੇ ਵਿੱਚ ਨੌਕਰੀ ਦੀ ਅਹਿਮੀਅਤ ਮਿਲਣੀ ਚਾਹੀਦੀ ਹੈ। ਇਸੇ ਲਈ ਉਹਨਾਂ ਨੇ 457 ਜਿਹੜਾ 457 ਵੀਜ਼ਾ ਹੈ, 457 ਉਹਨੂੰ ਖਤਮ ਕਰ ਦਿੱਤਾ ਹੈ, ਜਿਹੜਾ ਟੈਂਪਰੇਰੀ ਫੋਰਨ ਵਰਕਰਸ ਜਿਹੜਾ ਲੈਂਦੇ ਸਨ। ਔਰ ਇਹ ਵੀਜ਼ਾ ਹਾਸਲ ਕਰਨ ਦੇ ਲਈ ਜ਼ਿਆਦਾਤਰ ਭਾਰਤ ਦਾ ਨੰਬਰ ਆਉਂਦਾ ਹੈ ਔਰ ਇਸ ਤੋਂ ਬਾਅਦ ਬਰਤਾਨੀਆ ਅਤੇ ਚੀਨ ਦਾ ਨੰਬਰ ਆਉਂਦਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਟਰਨਬੁੱਲ ਨੇ ਕਿਹਾ ਕਿ ਅਸੀਂ 457 ਵੀਜ਼ਾ ਨੂੰ ਜੌਬ ਦਾ ਪਾਸਪੋਰਟ ਹੋਣ ਦੀ ਹੁਣ ਇਜਾਜ਼ਤ ਨਹੀਂ ਦੇਵਾਂਗੇ ਅਤੇ ਇਹ ਨੌਕਰੀ ਜਿਹੜੀ ਹੈਗੀ ਹੈ ਆਸਟ੍ਰੇਲੀਅਨ ਲੋਕਾਂ ਦੇ ਲਈ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਜਿਹੜਾ ਹੈਗਾ ਆਸਟ੍ਰੇਲੀਅਨਸ ਨੂੰ ਫਸਟ ਪਹਿਲ ਦੇ ਆਧਾਰ ਤੇ ਰਵੱਈਆ ਅਪਣਾਏਗਾ ਤੇ ਹੁਣ ਇਸ ਪ੍ਰੋਗਰਾਮ ਦੀ ਜਗ੍ਹਾ ਨਵੀਆਂ ਪਾਬੰਦੀਆਂ ਦੇ ਨਾਲ ਦੂਜਾ ਜਿਹੜਾ ਵੀਜ਼ਾ ਪ੍ਰੋਗਰਾਮ ਲਿਆਂਦਾ ਜਾਏਗਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਨਵਾਂ ਪ੍ਰੋਗਰਾਮ ਇਹ ਤੈਅ ਕਰੇਗਾ, ਯਕੀਨੀ ਬਣਾਏਗਾ ਕਿ ਵਿਦੇਸ਼ ਤੋਂ ਜਿਹੜੇ ਮੁਲਾਜ਼ਮ ਨੇ ਸਕਿੱਲਡ ਕਾਮੇ ਫੋਰਨ ਇੰਪਲਾਈ ਸਕਿੱਲਡ ਉਹਨਾਂ ਵਰਕਰਾਂ ਦੀ ਕਮੀ ਵਾਲੀ ਜਗ੍ਹਾ ਨੂੰ ਭਰਨ ਦੇ ਲਈ ਆਸਟ੍ਰੇਲੀਆ ਤੋਂ ਹੀ ਬੰਦੇ ਲੱਭੇ ਜਾਣ। ਅਤੇ ਇਹ ਉਹਨਾਂ ਨੇ ਕਿਹਾ ਕਿ ਫੋਰਨ ਇੰਪਲਾਈ ਇੱਥੇ ਇਸ ਲਈ ਨਾ ਆਉਣ ਕਿ ਇੰਪਲਾਇਰਸ ਨੂੰ ਆਸਟ੍ਰੇਲੀਆ ਵਰਕਰਾਂ ਦੀ ਬਜਾਏ ਵਿਦੇਸ਼ੀ ਜਿਹੜੇ ਹੈ ਕਾਮੇ ਹੈ ਉਹਨਾਂ ਨੂੰ ਅਪੁਆਇੰਟ ਕਰਨਾ ਆਸਾਨ ਹੋਵੇ। ABC ਦੀ ਰਿਪੋਰਟ ਦੇ ਮੁਤਾਬਕ 30 ਦਸੰਬਰ 2016 ਤੱਕ ਆਸਟ੍ਰੇਲੀਆ ਦੇ ਵਿੱਚ 95,757 ਜਿਹੜਾ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਜਿਹੜੇ ਵਿਅਕਤੀ ਸਨ 457 ਵੀਜ਼ਾ ਪ੍ਰੋਗਰਾਮ ਦੇ ਤਹਿਤ ਜੌਬ ਕਰ ਰਹੇ ਨੇ ਔਰ 457 ਵੀਜ਼ਾ ਦਾ ਇਸਤੇਮਾਲ ਕਰਨ ਵਾਲਿਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਤਾਦਾਦ ਹੈ ਗਿਣਤੀ ਹੈ ਉਹ ਦ ਆਸਟ੍ਰੇਲੀਅਨ ਪਾਪੂਲੇਸ਼ਨ ਰਿਸਰਚ ਇੰਸਟੀਚਿਊਟ ਦੇ ਮੁਤਾਬਕ IT ਪ੍ਰੋਫੈਸ਼ਨਲ ਦੀ ਗਿਣਤੀ ਦੇ ਵਿੱਚ 78% ਜਿਹੜੇ ਨੇ 78% ਭਾਰਤੀ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਸਿਡਨੀ ਅਤੇ ਮੈਲਬੋਰਨ ਦੇ ਵਿੱਚ ਨੌਕਰੀ ਕਰਦੇ ਨੇ। ਹੁਣ ਮੈਂ ਥੋੜ੍ਹਾ ਧਿਆਨ ਪਿੱਛੇ ਲੈ ਜਾਂ ਥੋੜ੍ਹਾ 10 ਅਪ੍ਰੈਲ ਨੂੰ ਭਾਰਤ ਆਏ ਸਨ ਪ੍ਰਧਾਨ ਮੰਤਰੀ ਆਸਟ੍ਰੇਲੀਆ ਦੇ ਆਪਣੇ ਪਹਿਲੇ ਦੌਰੇ 'ਤੇ। ਉੱਥੋਂ ਵਾਪਸ ਜਾਣ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਕੀਤਾ ਔਰ ਭਾਰਤ ਵਿੱਚ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਕਾਊਂਟਰ ਟੈਰੋਰਿਜ਼ਮ ਐਜੂਕੇਸ਼ਨ ਅਤੇ ਐਨਰਜੀ ਦੇ ਮੁੱਦਿਆਂ 'ਤੇ ਚਰਚਾ ਕੀਤੀ ਅਤੇ 6 ਐਗਰੀਮੈਂਟਸ 'ਤੇ ਉਹਨਾਂ ਨੇ ਜਿਹੜੇ ਹੈ ਸਮਝੌਤੇ ਵੀ ਕੀਤੇ ਨੇ। ਸੋ ਆਸਟ੍ਰੇਲੀਆ ਨੇ ਆਪਣਾ ਜਿਹੜਾ ਇਹ ਪ੍ਰੋਗਰਾਮ ਹੈ ਵੀਜ਼ਾ ਪ੍ਰੋਗਰਾਮ ਹੈ ਇਸਨੂੰ ਰੱਦ ਕੀਤਾ ਹੈ ਜਿਸ ਦਾ ਇਸਤੇਮਾਲ 95,000 ਤੋਂ ਜ਼ਿਆਦਾ ਵਿਦੇਸ਼ੀ ਕਾਮੇ ਕਰਦੇ ਸਨ ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਨੇ ਅਤੇ ਇਸ ਤੋਂ ਬਾਅਦ ਬਰਤਾਨੀਆ ਅਤੇ ਚੀਨ ਦਾ ਨੰਬਰ ਆਉਂਦਾ ਹੈ। ਆਸਟ੍ਰੇਲੀਆ ਦੇ ਮੁਤਾਬਕ ਦੇਸ਼ ਦੀ ਵੱਧਦੀ ਬੇਰੁਜ਼ਗਾਰੀ ਦੇ ਨਾਲ ਨਿਪਟਣ ਲਈ ਇਹ ਕਦਮ ਚੁੱਕਿਆ ਗਿਆ। ਇਹ ਵੀਜ਼ਾ ਪ੍ਰੋਗਰਾਮ ਦੇ ਤਹਿਤ 30 ਸਤੰਬਰ 2016 ਤੱਕ ਆਸਟ੍ਰੇਲੀਆ ਦੇ ਵਿੱਚ 95,757 ਵਰਕਰ ਕੰਮ ਕਰ ਰਹੇ ਸਨ। ਹੁਣ ਇਹਨਾਂ ਦੀ ਜਗ੍ਹਾ ਦੇ ਉੱਤੇ ਨਵੀਆਂ ਬੰਦਿਸ਼ਾਂ ਦੇ ਨਾਲ ਨਵਾਂ ਵੀਜ਼ਾ ਪ੍ਰੋਗਰਾਮ ਜਿਹੜਾ ਲਿਆਂਦਾ ਜਾਏਗਾ। ਰੱਦ ਕੀਤੇ ਗਏ ਵੀਜ਼ਾ ਪ੍ਰੋਗਰਾਮ ਦਾ ਨਾਮ ਹੈ 457 ਔਰ ਇਸ ਦੇ ਜ਼ਰੀਏ ਕੰਪਨੀਆਂ ਨੂੰ ਸਕਿੱਲਡ ਜੌਬ ਦੇ ਵਿੱਚ ਵਿਦੇਸ਼ੀ ਕਾਮਿਆਂ ਦੀ ਵੱਧ ਤੋਂ ਵੱਧ 4 ਸਾਲ ਤੱਕ ਰੱਖਣ ਦੀ ਇਜਾਜ਼ਤ ਮਿਲਦੀ ਹੈ। ਇਹ ਇੱਕ ਐਸਾ ਖੇਤਰ ਹੈ ਜਿੱਥੇ ਆਸਟ੍ਰੇਲੀਆ ਦੇ ਕਾਮਿਆਂ ਦੀ ਕਮੀ ਮੰਨੀ ਜਾਂਦੀ ਹੈ ਔਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪ੍ਰਵਾਸੀਆਂ ਦਾ ਦੇਸ਼ ਹਾਂ, ਸਾਡਾ ਜਿਹੜਾ ਪ੍ਰਵਾਸੀਆਂ ਦਾ ਦੇਸ਼ ਹੈ, ਲੇਕਿਨ ਇਹ ਵੀ ਸੱਚ ਹੈ ਕਿ ਆਸਟ੍ਰੇਲੀਆ ਵਿੱਚ ਨੌਕਰੀ ਦੇ ਲਈ ਆਸਟ੍ਰੇਲੀਅਨ ਨਾਗਰਿਕਤਾ ਨੂੰ ਪਹਿਲ ਮਿਲਣੀ ਚਾਹੀਦੀ ਹੈ। ਇਸੇ ਵਜ੍ਹਾ ਨਾਲ ਉਹਨਾਂ ਨੇ ਕੱਚੇ ਤੌਰ ਦੇ ਉੱਤੇ ਵਿਦੇਸ਼ੀ ਕਾਮਿਆਂ ਨੂੰ ਉੱਥੇ ਆਉਣ ਦੀ ਇਜਾਜ਼ਤ ਦੇਣ ਵਾਲਾ ਯਾਨੀ ਆਸਟ੍ਰੇਲੀਆ ਦੇ ਵਿੱਚ ਆਉਣ ਦੀ ਇਜਾਜ਼ਤ ਦੇਣ ਵਾਲਾ 457 ਵੀਜ਼ਾ ਨੂੰ ਖਤਮ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ 457 ਵੀਜ਼ਾ ਨੂੰ ਹੁਣ ਉਹਨਾਂ ਨੌਕਰੀਆਂ ਤੱਕ ਪਹੁੰਚਾਉਣ ਦਾ ਜ਼ਰੀਆ ਨਹੀਂ ਬਣ ਦੇਵਾਂਗੇ ਜੋ ਆਸਟ੍ਰੇਲੀਆ ਦੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ। ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਸਕਿੱਲਡ ਜੌਬ ਦੇ ਖੇਤਰ ਦੇ ਵਿੱਚ ਆਸਟ੍ਰੇਲੀਅਨ ਫਸਟ ਦੀ ਇਹ ਨੀਤੀ ਅਪਣਾਈ ਜਾ ਰਹੀ ਹੈ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਨਵਾਂ ਵੀਜ਼ਾ ਪ੍ਰੋਗਰਾਮ ਦੇ ਜ਼ਰੀਏ ਇਹ ਯਕੀਨੀ ਬਣਾਇਆ ਜਾਏਗਾ ਕਿ ਆਸਟ੍ਰੇਲੀਆ ਦੇ ਵਿੱਚ ਅਹਿਮ ਸਕਿੱਲ ਦੀ ਕਮੀ ਨੂੰ ਭਰਨ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਲਿਆਂਦਾ ਜਾਵੇ। ਇਸ ਲਈ ਨਹੀਂ ਕਿ ਕਿਸੇ ਕੰਪਨੀ ਨੂੰ ਕਿਸੇ ਆਸਟ੍ਰੇਲੀਅਨ ਨੂੰ ਹਾਇਰ ਕਰਨ ਦੀ ਪਰੇਸ਼ਾਨੀ ਤੋਂ ਬਚਣ ਲਈ ਵਿਦੇਸ਼ੀ ਨੂੰ ਰੱਖਣ ਦੀ ਸਹੂਲਤ ਹੁੰਦੀ ਹੈ। ਟਰਨਬੁੱਲ ਦਾ ਇਹ ਐਲਾਨ ਉਸ ਸਮੇਂ ਆਇਆ ਜਦੋਂ ਹਾਲ ਵਿੱਚ ਉਹ ਭਾਰਤ ਦੌਰੇ ਤੋਂ ਵਾਪਸ ਆਏ ਨੇ ਅਤੇ ਉਹਨਾਂ ਨੇ ਸਿਕਿਉਰਿਟੀ ਅੱਤਵਾਦ, ਸਿੱਖਿਆ, ਊਰਜਾ ਵਰਗੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਤੋਂ ਇਲਾਵਾ 6 ਸਮਝੌਤਿਆਂ 'ਤੇ ਵੀ ਦਸਤਖਤ ਕੀਤੇ। ਸੋ ਇਹ ਤਾਂ ਆਸਟ੍ਰੇਲੀਆ ਦੀ ਖਬਰ ਸੀ, ਆਸਟ੍ਰੇਲੀਆ ਦੇ ਵਾਸੀਆਂ ਦੇ ਨਾਲ ਅਸੀਂ ਨਸ਼ਰ ਕੀਤੀ ਹੈ, ਨਸ਼ਰ ਕਰਨੀ ਵੀ ਬਣਦੀ ਸੀ। ਔਰ ਇਹ ਖਬਰ ਜਿਹੜੀ ਜਦੋਂ ਹੀ ਆਈ ਹੈ ਤਾਂ ਇੱਕਦਮ ਸਾਰੇ ਜਗ੍ਹਾ 'ਤੇ ਇਹ ਖਬਰ ਜਿਹੜੀ ਹੈ ਪੂਰੀ ਤਰ੍ਹਾਂ ਫੈਲ ਚੁੱਕੀ ਹੈ। ਚਰਚਾ ਕਰ ਰਹੇ ਹਾਂ ਅਸੀਂ ਜਿਹੜਾ ਕਾਰੋਬਾਰੀ ਸੀ ਵਿਜੇ ਮਾਲੀਆ, ਵਿਜੇ ਮਾਲੀਆ ਨੂੰ ਲੰਡਨ 'ਚੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਬਹੁਤ ਵੱਡੀ ਖਬਰ ਹੈ ਭਾਰਤ ਦੇ ਲਈ। ਉਹਨਾਂ ਨੂੰ ਸਕਾਟਲੈਂਡ ਯਾਰਡ ਨੇ ਗ੍ਰਿਫਤਾਰ ਕੀਤਾ, ਉੱਥੋਂ ਦੀ ਸਕਾਟਲੈਂਡ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਹੁਣ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਤੁਹਾਨੂੰ ਮੈਂ ਯਾਦ ਦਵਾ ਦਿਆਂ ਕਿ ਭਾਰਤੀ ਬੈਂਕਾਂ ਦਾ ਜਿਹੜਾ 9,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਦੇਣਦਾਰੀ ਦਾ ਸਾਹਮਣਾ ਕਰ ਰਹੇ ਮਾਲੀਆ ਦੇਸ਼ ਛੋੜ ਛੱਡ ਕੇ ਕਾਫੀ ਸਮੇਂ ਤੋਂ ਲੰਡਨ ਦੇ ਵਿੱਚ ਰਹਿ ਰਿਹਾ ਸੀ। ਵਿਜੇ ਮਾਲੀਆ ਤੇ ਕਈ ਗੰਭੀਰ ਵਿੱਤੀ ਗੜਬੜੀ ਦੇ ਦੋਸ਼ ਲੱਗੇ ਨੇ ਔਰ ਕਿੰਗਫਿਸ਼ਰ ਏਅਰਲਾਈਨ ਦਾ ਕਰੀਬ 9,000 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ ਤੇ ਇਹ ਕਰਜ਼ਾ ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ 17 ਬੈਂਕਾਂ ਨੇ ਇਕੱਠਿਆਂ ਹੋ ਕੇ ਇਸ ਨੂੰ ਦਿੱਤਾ ਸੀ। ਪਿਛਲੇ ਸਾਲ ਮਾਰਚ ਦੇ ਵਿੱਚ ਵਿਜੇ ਮਾਲੀਆ ਭਾਰਤ ਤੋਂ ਨਿਕਲ ਗਿਆ ਸੀ। ਇਸ ਤੋਂ ਪਹਿਲਾਂ ਉਹਨਾਂ ਨੇ USAL ਦੇ ਨਾਲ ਇੱਕ ਡੀਲ ਕੀਤੀ ਜਿਸ ਦੇ ਵਿੱਚ ਉਹ ਕੰਪਨੀ ਤੋਂ ਹਟਣ ਦੀ ਇਵਜ ਦੇ ਵਿੱਚ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਉਸਨੂੰ ਮਿਲੀ ਸੀ ਤੇ ਉਸ ਵਕਤ ਰਹੀ ਕਿਸੇ ਵੀ ਪਰਸਨਲ ਲਾਇਬਿਲਿਟੀ ਤੋਂ ਉਹ ਮੁਕਤ ਕਰ ਦਿੱਤੇ ਗਏ ਸਨ। ਉਦੋਂ ਤੋਂ ਵਿਜੇ ਮਾਲੀਆ ਬਰਤਾਨੀਆ ਵਿੱਚ ਹੈ। ਇਸ ਤੇ ਕੁਝ ਦਿਨ ਬਾਅਦ ਸੁਪਰੀਮ ਕੋਰਟ ਨੇ ਵਿਜੇ ਮਾਲੀਆ ਨੂੰ ਆਪਣਾ ਪਾਸਪੋਰਟ ਵਿਅਕਤੀਗਤ ਰੂਪ ਵਿੱਚ 30 ਮਾਰਚ 2016 ਨੂੰ ਪੇਸ਼ ਹੋਣ ਨੂੰ ਕਿਹਾ ਸੀ। ਭਾਰਤ ਨੇ ਇਸੇ ਸਾਲ 8 ਫਰਵਰੀ ਨੂੰ ਰਸਮੀ ਤੌਰ ਤੇ ਬਰਤਾਨੀਆ ਸਰਕਾਰ ਦੇ ਭਾਰਤ ਬਰਤਾਨੀਆ ਜਿਹੜੀ ਸੰਧੀ ਹੈ ਆਤਮ ਸਮਰਪਣ ਦੀ ਉਹਦੇ ਤਹਿਤ ਵਿਜੇ ਮਾਲੀਆ ਦੀ ਆਤਮ ਸਮਰਪਣ ਦਾ ਰਸਮੀ ਤੌਰ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਕਿਹਾ ਸੀ ਕਿ ਉਹਨਾਂ ਦੀ ਪ੍ਰੋਪਰਟੀ ਨੂੰ ਨਿਲਾਮ ਕਰਕੇ ਹੁਣ ਉਹਨਾਂ ਦੀ ਜ਼ਮੀਨ ਨੂੰ ਨਿਲਾਮ ਕਰਕੇ SBI ਨੂੰ ਜਿਹੜਾ ਸੌਂਪ ਦਿੱਤਾ ਜਾਏਗਾ। ਸੋ ਵਿਜੇ ਮਾਲੀਆ ਦਾ ਕੀ ਆਪਣੀ ਗ੍ਰਿਫਤਾਰੀ ਦਾ ਉਹਨੂੰ ਅੰਦੇਸ਼ਾ ਸੀ ਖਦਸ਼ਾ ਸੀ। ਵਿਜੇ ਮਾਲੀਆ ਨੇ ਕੁਝ ਵਕਤ ਪਹਿਲਾਂ ਟਵੀਟ ਕਰਕੇ ਬੈਂਕਾਂ ਨਾਲ ਸਮਝੌਤੇ ਦੀ ਗੱਲ ਕਹੀ ਸੀ। ਉਹਨਾਂ ਨੇ ਕਿਹਾ ਸੀ ਕਿ ਬੈਂਕਾਂ ਤੋਂ 9,000 ਕਰੋੜ ਰੁਪਏ ਦਾ ਕਰਜ਼ਾ ਚੁਕਾਉਣ ਲਈ ਇੱਕ ਮੁਸ਼ਤ ਸਮਝੌਤਾ ਕਰਨ ਨੂੰ ਤਿਆਰ ਹੈ ਤੇ ਉਹਨੇ ਲਿਖਿਆ ਸੀ ਕਿ ਜਨਤਕ ਬੈਂਕਾਂ ਦੇ ਵਿੱਚ ਵੀ ਇੱਕੋ ਵਾਰ ਉਹ ਸਾਰਾ ਕਰਜ਼ਾ ਚੁਕਾਉਣ ਦਾ ਪ੍ਰਬੰਧ ਕਰ ਰਿਹਾ ਹੈ। ਸੈਂਕੜੇ ਕਰਜ਼ਦਾਰਾਂ ਨੇ ਇਸੇ ਨਿਯਮ ਤਹਿਤ ਕਰਜ਼ਾ ਅਦਾ ਕੀਤਾ ਤੇ ਫਿਰ ਕੀ ਵਜ੍ਹਾ ਕਿ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਹ ਵਿਜੇ ਮਾਲੀਆ ਨੇ ਆਪਣਾ ਜਿਹੜਾ ਤਰਕ ਹੈ ਉਹ ਦਿੱਤਾ ਹੈ ਕਿ ਮੈਂ ਜਿਹੜਾ ਕਰਜ਼ਾ ਹੈਗਾ ਉਹ ਅਦਾ ਕਰਨਾ ਚਾਹੁੰਦਾ ਹੈ ਅਤੇ ਮੇਰਾ ਕਰਜ਼ਾ ਜਿਹੜਾ ਉਹ ਮੈਨੂੰ ਦੱਸਿਆ ਜਾਵੇ, ਮੈਂ ਕਰਜ਼ਾ ਵਾਪਸ ਕਰ ਸਕਦਾ ਬੜੀ ਜਲਦੀ। ਲੇਕਿਨ ਇਸ ਤੋਂ ਪਹਿਲਾਂ ਹੀ ਉਸਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸਕਾਟਲੈਂਡ ਦੀ ਪੁਲਿਸ ਨੇ। ਭਾਰਤ ਦੇ ਉਹ ਭਗੌੜੇ ਨੇ, ਲੰਡਨ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ। ਸੋ ਇਸ ਤਰ੍ਹਾਂ ਦੀ ਇਹ ਖਬਰ ਹੈ ਜਿਹੜੀ ਇਹ ਆ ਰਹੀ ਹੈ ਤੇ ਕੱਲ ਇਹ ਖਬਰ ਆਈ ਸੀ, ਤੁਹਾਨੂੰ ਯਾਦ ਹੋਣਾ ਕਿ ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਦੇ ਜਿਹੜੇ ਮੁਖੀ ਦੇ ਸੁਬਰਤੋ ਰਾਓ ਉਸਨੂੰ ਕਰਾਰਾ ਝਟਕਾ ਦਿੰਦਿਆਂ ਉਸਦੀ ਇੱਕ ਐਮਬੇ ਵੈਲੀ ਸਿਟੀ ਨੂੰ ਨਿਲਾਮ ਕਰਨ ਦਾ ਹੁਕਮ ਦਿੱਤਾ ਹੈ ਤੇ ਨਿਲਾਮੀ ਅਧਿਕਾਰੀਆਂ ਨੂੰ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ ਤੇ ਨਾਲ ਹੀ ਸਹਾਰਾ ਮੁਖੀ ਨੂੰ 28 ਅਪ੍ਰੈਲ ਨੂੰ ਅਦਾਲਤ ਦੇ ਸਾਹਮਣੇ ਨਿੱਜੀ ਤੌਰ ਤੇ ਹਾਜ਼ਰ ਰਹਿਣ ਦਾ ਜਿਹੜਾ ਹੁਕਮ ਵੀ ਸੁਣਾਇਆ ਹੈ। ਸੁਪਰੀਮ ਕੋਰਟ ਦਾ ਮੁੰਬਈ ਹਾਈ ਕੋਰਟ ਦੀ ਨਿਲਾਮੀ ਅਧਿਕਾਰੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਸਹਾਰਾ ਮੁਖੀ ਨੂੰ 28 ਮਈ ਨੂੰ ਵਿਅਕਤੀਗਤ ਰੂਪ ਦੇ ਵਿੱਚ ਹਾਜ਼ਰ ਹੋਣ ਲਈ ਵੀ ਆਖਿਆ ਗਿਆ ਹੈ। ਸੋ ਜਿਨ੍ਹਾਂ ਨੇ ਖਾਧੀਆਂ ਸੀ ਚੋਪੜੀਆਂ ਘਣੇ ਸਹਿਣਗੇ ਦੁੱਖ। ਸੋ ਇਹ ਚੋਪੜੀਆਂ ਖਾਣ ਵਾਲੇ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾ ਰਹੇ ਨੇ ਅਤੇ ਕਈ ਜਾਣ ਦੀ ਤਿਆਰੀ ਵਿੱਚ ਨੇ। ਇੰਦੌਰ ਤੋਂ ਇੱਕ ਖਬਰ ਆਈ ਹੈ ਕਿ ਵਿਆਹ ਸ਼ਾਦੀਆਂ ਤਾਂ ਬਹੁਤ ਦੇਖੀਆਂ ਲੇਕਿਨ ਇੱਕ ਐਸੀ ਸ਼ਾਦੀ ਹੋਈ ਹੈ ਜਿੱਥੇ ਨਵੇਂ ਜੋੜੇ ਨੂੰ ਪਤੀ ਪਤਨੀ ਨੂੰ ਵਿਆਹੰਦੜ ਮੁੰਡੇ ਨੂੰ ਅਤੇ ਵਿਆਹੰਦੜ ਕੁੜੀ ਨੂੰ ਉਪਹਾਰ ਦੀ ਜਗ੍ਹਾ, ਗਿਫਟ ਦੀ ਜਗ੍ਹਾ, ਪੈਸੇ ਦੀ ਜਗ੍ਹਾ, ਕੋਈ ਹੋਰ ਵਸਤੂ ਦੀ ਜਗ੍ਹਾ ਲੋਕਾਂ ਨੇ ਨੇਤਰਦਾਨ ਅਤੇ ਮ੍ਰਿਤਕ ਦੇਹ ਦਾਨ ਦੇ ਸੰਕਲਪ ਪੱਤਰ ਉਹਨਾਂ ਨੂੰ ਪੇਸ਼ ਕੀਤੇ ਹੈ। ਆਮ ਤੌਰ 'ਤੇ ਜਦੋਂ ਵਿਆਹ ਸਮਾਗਮ ਦੇ ਵਿੱਚ ਨਵੇਂ ਜੋੜੇ ਦਾ ਲੋਕ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਉਪਹਾਰ ਦੇ ਕੇ ਸੁਖਮਈ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੈ, ਲੇਕਿਨ ਮੱਧ ਪ੍ਰਦੇਸ਼ ਦੇ ਇੰਦੌਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਆਏ 120 ਲੋਕਾਂ ਨੇ ਨੇਤਰਦਾਨ ਅਤੇ 10 ਲੋਕਾਂ ਨੇ ਮਰਨ ਉਪਰੰਤ ਆਪਣਾ ਮ੍ਰਿਤਕ ਸਰੀਰ ਨੂੰ ਦਾਨ ਦੇਣ ਦਾ ਸੰਕਲਪ ਪੱਤਰ ਭਰਿਆ। ਯਾਮਨੀ ਲੜਕੀ ਦਾ ਨਾਮ ਹੈ ਤੇ ਵੈਭਵ जैन पेशे तो डॉक्टर ने दोनों ही मरीजों का इलाज करने के नाल आम लोगों के विचकार समाज सेवा का काम भी करते रहे ने। जो दोनों का रिश्ता तय होया तो उन्होंने किसी तो भी गिफ्ट ना लेने का फैसला किया ते नाल ही तय किया कि जिस भी व्यक्ति नूं वो अपना विहावक विआह दे समागम विच सद्दा पत्र भेजणगे उस तो एक संकल्प पत्र जरूर भरवाउण दी कोशिश करनगे जिहदे विच इह लिखिया होएगा कि वो अपनियां अखां मरण उपरंत दान कर रहे हैं या अपना मृतक शरीर कर रहे हैं। और एम के इंटरनेशनल आई बैंक फाउंडेशन दे कार्यकारी डायरेक्टर अरुण चौधरी ने कहा कि जदों किसी नवे व्याहे जोड़े दे व्याह समागम विच इस तरह की गल होवे तो एक नवी है ते विलक्षण है ते पहल है। जिहड़ा मुंडा व्याह वाला व्यंदड़ है वैभव उहदा नां है उन्हें दस्सिया कि वह अपने इस व्याह का जिहड़ा सद्दा पत्र छपवाया सी उस दे विच लिखवाया सी कि कोई भी उपहार लैके ना आवे ते जेकर कोई उपहार देना चाहुंदा है तां नेत्रदान या देहदान दा संकल्प पत्र भरे। उन्होंने आख्या कि एक ऐसा समागम सी जिहड़ा तरह तरह के भोजन के स्टाल के नाल नाल आई बैंक का जिहड़ा स्टॉल भी उत्थे लगा गया। सो इस तरह के भी विआह हुंदे आ जी जिहड़े नवे जोड़े है उन्हां दी उपहार की जगह उन्होंने नेत्रदान ते महा जिहड़ा शरीर दान दे जिहड़े है संकल्प पत्र मिले है। दोनों पेशे तो डॉक्टर ने समाज सेवा दे विच भी काम करते हैं व्याह दे विच व्यंजन बनाउण दे नाल नाल आई बैंक का स्टॉल भी लाया जा रहा है। और मुंडे का ताया कहिंदा है कि सद्दा पत्र कार्ड ते लिखिया सी कि उपहार ना लिखा जावे। सो पंजाबी दे विच एक कहावत है कि असी व्याह शादियां ते जदों जांदे आ तां असी ये देखदे आ कि किन्ना खर्चा कीता है खाना किस तरह दा है डेकोरेशन किस तरह की है मैरिज पैलेस किस तरह का है। लेकिन यह गल कदे नहीं किसी ने सोची कि इन्ने पैसे लाने का की फायदा। कुछ घंटिया के असी लखा करोड़ रुपया रोड़ दें लेकिन गल फिर छे महीनों बाद कई बार सू भी पता लगता है कि जेडे विह से असी गए होंने उस विह के रौले के राजीनामे सू जाना पैदा है क्योंकि जी दर है विह टुटन की वह लगातार जिहड़ी हैगी वह वध रही है। सो आस करते हैं कि वैभव और इस लड़की डॉक्टर है जिहड़ी यामनी उहदे विआह दे इस खबर तो असी कुछ ना कुछ जरूर सिख्या होएगा कुछ ना कुछ शुरू जरूर असी इस वल इस पासे वल मुड़ांगे। सो तुसी सुन रहे हो हरमन रेडियो मैं हाँ जसविंदर सिंह बिट्टा। हुण गल करदे हां पंजाब सरकार दी ਪੰਜਾਬ ਸਰਕਾਰ ਦਾ ਜਿਹੜਾ ਇੱਕ ਨਵਾਂ ਜਿਹੜੇ ਗੱਲ ਛੱਡੀ ਹੈ ਉਹਨਾਂ ਨੇ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਅਭਿਆਨ ਸ਼ੁਰੂ ਕੀਤਾ ਹੈ। ਸਰਕਾਰ ਦਫ਼ਤਰਾਂ ਦੇ ਵਿੱਚ ਭ੍ਰਿਸ਼ਟਾਚਾਰ ਦਾ ਸੰਪੂਰਨ ਖਾਤਮਾ ਕਰਨ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਤੋਂ ਬਾਅਦ ਪੰਜਾਬ ਬਿਜ਼ਨਸ ਬਿਊਰੋ ਨੇ ਭ੍ਰਿਸ਼ਟ ਜਿਹੜੇ ਸਰਕਾਰੀ ਕਰਮਚਾਰੀ ਹੈ ਉਹਨਾਂ ਵਿਰੁੱਧ ਅਭਿਆਨ ਨੂੰ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਹੈ। 100-100 रुपए के जिहड़े नोट है वह रिश्वत दे विच लैण दी जिहड़ी है वह रोकण दे लई सरकारी दफ्तरां दे विच भ्रिष्टाचार का संपूर्ण खात्मा करन दे लई मुख मंत्री कैप्टन अमरिंदर सिंह वल्लों एक वादा किया गया कि पंजाब दी जिहड़ी सरकार है ਉਹ ਸਰਕਾਰੀ ਕਰਮਚਾਰੀਆਂ ਦੇ ਵਿਰੁੱਧ ਅਭਿਆਨ ਨੂੰ ਜ਼ੋਰ ਸ਼ੋਰ ਨਾਲ ਸ਼ੁਰੂ ਕਰੇਗੀ। ਔਰ ਇਸੇ ਉਦੇਸ਼ ਦੇ ਲਈ ਵਿਜੀਲੈਂਸ ਬਿਊਰੋ ਨੇ ਪੰਜਾਬ ਵਾਸੀਆਂ ਨੂੰ ਟੋਲ ਫਰੀ ਨੰਬਰ ਦਿੱਤਾ ਹੈ 1800-1800-1000 ਇੱਥੇ ਆਪਣੀ ਸ਼ਿਕਾਇਤ ਜਿਹੜੀ ਦਰਜ ਕਰਾਉਣ ਦਾ ਉਹਨਾਂ ਨੇ ਖੁੱਲ੍ਹਾ ਸੱਦਾ ਦਿੱਤਾ ਹੈ। ਇਹ ਖੁਲਾਸਾ ਕਰਨ ਦੇ ਲਈ ਮੁੱਖ ਜਿਹੜੇ ਡਾਇਰੈਕਟਰ ਨੇ ਵਿਜੀਲੈਂਸ ਬਿਊਰੋ ਦੇ BK ਉੱਪਲ IPS ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਸਰਕਾਰੀ ਅਧਿਕਾਰੀ ਤੇ ਕਰਮਚਾਰੀਆਂ ਦੁਆਰਾ ਕੀਤੇ ਭ੍ਰਿਸ਼ਟਾਚਾਰ ਦੇ ਕੇਸ ਦੀ ਕਿਸੇ ਵੀ ਕੀਮਤ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕਿਸੇ ਵੀ ਪੱਧਰ ਤੇ ਹੋ ਰਹੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦੀ ਜਾਣਕਾਰੀ ਟੋਲ ਫਰੀ ਨੰਬਰ 1800 1800 1000 ਤੇ ਦਿੱਤੀ ਜਾ ਸਕਦੀ ਹੈ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ। ਬੀ ਕੇ ਉੱਪਲ ਨੇ ਆਖਿਆ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਜਨਤਕ ਸਰਕਾਰੀ ਕੰਮਾਂ ਦੇ ਲਈ ਪੈਸੇ ਦੀ ਮੰਗ ਕਰਦਾ ਹੈ ਤੇ ਇਸ ਪੈਸੇ ਦੀ ਦੁਰਵਰਤੋਂ ਕਰਕੇ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਤਾਂ ਸਰਕਾਰੀ ਫੰਡ ਦੇ ਨੁਕਸਾਨ ਪਹੁੰਚਾਉਂਦਾ ਹੈ, ਜਦਕਿ ਸਰਕਾਰੀ ਖਜ਼ਾਨੇ ਨੂੰ ਧਨ ਦੀ ਰਾਸ਼ੀ ਜਿਹੜੀ ਬਰਬਾਦ ਹੁੰਦੀ। ਜਿਹਨਾਂ ਕਾਰਜਾਂ ਦੇ ਵਿੱਚ ਟੋਲ ਫਰੀ ਨੰਬਰ ਤੇ ਕੀਤੀ ਜਾਵੇ। ਔਰ ਬੀ ਕੇ ਉੱਪਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਲਈ ਸਾਰੇ ਲੋਕਾਂ ਨੂੰ ਵਿਜੀਲੈਂਸ ਬਿਊਰੋ ਦਾ ਸਾਥ ਦੇਣ ਤੇ ਭ੍ਰਿਸ਼ਟਾਚਾਰ ਵਿਰੁੱਧ ਲੋਕ ਟੋਲ ਫਰੀ ਨੰਬਰ ਤੇ ਖੁੱਲ੍ਹ ਕੇ ਸ਼ਿਕਾਇਤ ਕਰਨ। ਸੋ ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਮੁਕਤ ਅਭਿਆਨ ਪੰਜਾਬ ਤੋਂ ਸ਼ੁਰੂ ਹੋਇਆ। ਆਸ ਕਰਦੇ ਹਾਂ ਕਿ ਕੁਝ ਨਾ ਕੁਝ ਜਿਹੜੀ ਰਾਹਤ ਹੈ ਉਹ ਸਾਨੂੰ ਮਿਲੂਗੀ, ਜਿਵੇਂ ਸਰਕਾਰੀ ਦਫ਼ਤਰਾਂ ਦੇ ਵਿੱਚ ਰਿਸ਼ਵਤਖੋਰੀ ਦਾ ਬੋਲਬਾਲਾ ਜਿਹੜਾ ਹੈਗਾ ਬੜਾ ਤੇਜ਼ੀ ਨਾਲ ਵੱਧ ਰਿਹਾ ਹੈ। ਅਗਲੀ ਖ਼ਬਰ ਵੀ ਚੰਡੀਗੜ੍ਹ ਤੋਂ ਆਇਆ ਹੈ। ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਫੀਸਾਂ ਦੇ ਮੁੱਦੇ ਦੇ ਉੱਤੇ ਬਹੁਤ ਵੱਡਾ ਜਿਹੜਾ ਹੈਗਾ ਹੈ ਰੌਲਾ ਪਿਆ। ਪੁਲਿਸ ਦੀ ਡਾਂਗ ਵਰੀ 51 ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਜੇਲ੍ਹ ਵਿੱਚ। ਲੇਕਿਨ ਹੁਣ ਭਾਰੀ ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਯੂਨੀਵਰਸਿਟੀ ਪੰਜਾਬ ਸਰਕਾਰ ਤੋਂ ਹੋਰ ਵਿੱਤੀ ਮਦਦ ਚਾਹੁੰਦੀ। ਪੇਪਰ ਲੈ ਕੇ ਆਵਾਂਗੇ, ਫਿਰ ਅਸੀਂ ਜੋ ਕਰ ਸਕਦੇ ਹਾਂ ਨਿਸ਼ਚਿਤ ਰੂਪ ਦੇ ਵਿੱਚ ਕਰਾਂਗੇ। ਆਰਥਿਕ ਤੌਰ ਤੇ ਉਹਨਾਂ ਨੇ ਆਖਿਆ ਕਿ ਸਾਡੀ ਇੱਜ਼ਤ ਦਾ ਸਵਾਲ ਹੈ ਤੇ ਪੰਜਾਬ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਜਿਹੜੇ ਅਲੱਗ ਆਪਣੇ ਅਰੁਣ ਕੁਮਾਰ ਗਰੋਵਰ, ਉਹਨਾਂ ਨੇ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਸੰਬੰਧ ਵਿੱਚ ਯੂਨੀਵਰਸਿਟੀ ਦੀ ਆਰਥਿਕ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਤੇ ਮੀਟਿੰਗ ਕਰਨ ਤੇ ਸਮਾਂ ਮੰਗਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ VC ਦੇ ਨਾਲ ਜਲਦ ਮੀਟਿੰਗ ਦੇ ਵਿੱਚ ਬੈਠਾਂਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਹਰ ਸਾਲ 20 ਕਰੋੜ ਰੁਪਏ ਦੀ ਸਹਾਇਤਾ ਕਰਦੀ ਹੈ, ਲੇਕਿਨ ਗੜਚੋੜ ਸਰਕਾਰ ਨੇ ਇਹ ਰਕਮ ਪਿਛਲੇ 9 ਸਾਲਾਂ ਤੋਂ ਰੋਕੀ ਸੀ, ਜਿਹਦਾ ਮਤਲਬ ਇਹ ਹੋਇਆ ਕਿ 180 ਕਰੋੜ ਰੁਪਈਆ ਦੇਣਾ ਸੀ। ਮਨਪ੍ਰੀਤ ਬਾਦਲ ਨੇ ਇਹ ਵੀ ਅਫਸੋਸ ਪ੍ਰਗਟ ਕੀਤਾ ਕਿ ਪਿਛਲੀ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਨੇ ਸਮਾਰਕਾਂ ਦੇ ਨਿਰਮਾਣ ਦੇ ਲਈ 2000 ਕਰੋੜ ਰੁਪਏ ਖਰਚ ਕੀਤੇ, ਜਦਕਿ ਤੀਰਥ ਯਾਤਰਾ ਸਕੀਮ ਦੇ ਉੱਤੇ 180 ਕਰੋੜ ਰੁਪਏ, ਲੇਕਿਨ ਯੂਨੀਵਰਸਿਟੀ ਨੂੰ ਸਿਰਫ 20 ਕਰੋੜ ਰੁਪਏ ਦਿੱਤੇ ਜਾ ਰਹੇ ਨੇ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਵਾਈਸ ਚਾਂਸਲਰ ਦੀ ਗੱਲ ਬਿਲਕੁਲ ਸਹੀ ਹੈ ਕਿ ਪੰਜਾਬ ਸਰਕਾਰ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਆਰਥਿਕ ਸੰਕਟ 20 ਕਰੋੜ ਰੁਪਏ ਫਿਕਸ ਹੋਣ ਤੋਂ ਜਿਹੜੇ ਹੈਗੇ ਹੈ 20 ਕਰੋੜ ਰੁਪਏ ਫਿਕਸ ਕਰ ਦਿੱਤੇ, ਜਦਕਿ ਉਹਨਾਂ ਦਾ ਹਿੱਸਾ ਜਿਹੜਾ ਉਹ 40% ਬਣਦਾ ਹੈ ਜੋ ਨਹੀਂ ਦਿੱਤਾ ਗਿਆ। 60% ਕੇਂਦਰ ਸਰਕਾਰ ਦਿੰਦਾ ਹੈ ਅਤੇ 40% ਹੈ ਪੰਜਾਬ ਅਤੇ ਹਰਿਆਣਾ ਸਰਕਾਰ ਅਲੱਗ ਅਲੱਗ ਤੌਰ 'ਤੇ ਦਿੰਦੇ ਨੇ। ਸੋ ਪੰਜਾਬ ਯੂਨੀਵਰਸਿਟੀ ਆਉਂਦੇ ਵੱਧ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹੈਗਾ ਆਪਣੇ ਜਿਹੜੇ ਵੱਧ ਰਹੇ ਖਰਚੇ ਨੂੰ ਦੇਖਦਿਆਂ ਪ੍ਰਤੀ ਸਾਲ 12% ਵਾਧੇ ਦੀ ਜਿਹੜੀ ਮੰਗ ਹੈ ਉਹ ਪੰਜਾਬ ਸਰਕਾਰ ਤੋਂ ਕਰ ਰਹੀ ਹੈ। ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਜੀਤ ਸਿੰਘ ਨੇ ਕਿਹਾ ਕਿ ਸਾਡੇ 'ਤੇ ਅਸੀਂ ਮੰਗ ਕਰ ਰਹੇ ਹਾਂ ਚਾਲੂ ਵਿੱਤੀ ਸਾਲ ਦੇ ਵਿੱਚ 12% ਵਧਾ ਕੇ ਗ੍ਰਾਂਟ ਦਿੱਤੀ ਜਾਵੇ, ਲੇਕਿਨ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ 12% ਗ੍ਰਾਂਟ ਦਿੱਤੀ ਜਾਵੇ ਕਿਉਂਕਿ ਕਰਮਚਾਰੀਆਂ ਦੀਆਂ ਤਨਖਾਹਾਂ DA ਭੱਤੇ ਅਤੇ ਹੋਰਨਾਂ ਖਰਚੇ ਲਗਾਤਾਰ ਵੱਧ ਰਹੇ ਹੈ ਅਤੇ ਯੂਨੀਵਰਸਿਟੀ ਨੇ ਸੰਨ 2017-18 ਦੇ ਲਈ ਕਰੀਬ 500 ਕਰੋੜ ਰੁਪਏ ਦਾ ਸਾਲਾਨਾ ਬਜਟ ਪੇਸ਼ ਕੀਤਾ ਹੈ, ਜਿਸ ਦੇ ਵਿੱਚ 250 ਕਰੋੜ ਰੁਪਏ ਦਾ ਘਾਟੇ ਦਾ ਜਿਹੜਾ ਅਨੁਦਾਨ ਜਿਹੜਾ ਬਜਟ ਪੇਸ਼ ਕੀਤਾ ਗਿਆ। ਪਿਛਲੇ ਮਹੀਨੇ ਸੈਨੇਟ ਦੀ ਮੀਟਿੰਗ ਦੇ ਵਿੱਚ ਜ਼ਿਆਦਾਤਰ ਕੋਰਸਾਂ ਦੀ ਫੀਸ ਦੇ ਵਿੱਚ ਅਚਾਨਕ ਕੀਤਾ ਗਿਆ 3 ਗੁਣਾ ਤੋਂ ਜ਼ਿਆਦਾ ਜਿਹੜਾ ਹੈਗਾ ਵੈ 3 ਗੁਣਾ ਤੋਂ ਜ਼ਿਆਦਾ ਜਿਹੜਾ ਸਾਡਾ ਟਾਰਗੇਟ ਸੀਗਾ ਉਹਨੂੰ ਪੇਸ਼ ਕਰਨਾ ਸੀਗਾ
250 ਰੁਪਏ ਘਟੇਗਾ ਸੀ। ਔਰ ਪਿਛਲੇ 3 ਮਹੀਨਿਆਂ ਤੋਂ ਮੈਂ ਮੀਟਿੰਗ ਦੇ ਵਿੱਚ ਜ਼ਿਆਦਾਤਰ ਕੋਰਸ ਨੇ ਪੰਜਾਬ ਦੇ ਅਚਾਨਕ ਜਿਹੜੀ ਹਾਈ ਕੋਰਟ ਦੀ ਹੁਕਮਾਂ ਦੇ ਕੀਤੀ ਗਈ ਹੈ ਵਾਧਾ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਜਿਹੜਾ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ ਅਤੇ 11 ਅਪ੍ਰੈਲ ਨੂੰ ਕੈਂਪਸ ਦੇ ਵਿੱਚ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਜਿਹੜੀ ਝੜਪ ਹੋਈ ਸੀ ਅਤੇ ਕਾਫੀ ਵਿਅਕਤੀ ਹੈ ਜਿਹੜੇ ਜ਼ਖਮੀ ਹੋਏ ਸਨ। ਸੋ ਇਹ ਸੀ ਪੰਜਾਬ ਯੂਨੀਵਰਸਿਟੀ ਦੀ ਇੱਕ ਖਬਰ ਜਿਹਦੇ ਵਿੱਚ ਫੰਡਾਂ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੁਹਾਡੇ ਨਾਲ ਜੁੜਦੇ ਹਾਂ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਖਬਰਸਾਰ ਜਸਵਿੰਦਰ ਸਿੰਘ ਬਿੱਟਾ ਦੇ ਨਾਲ। ਮੁੱਖੜੇ ਤੇ ਓਏ ਜੱਟੀਆਂ ਦੇ
ਦੀ ਦੁਨੀਆ ਖਬਰਾਂ ਦੇ ਲੋਕ ਹਰ ਖਬਰ ਨਾਲ ਜੋ ਬਣਾਵੇ ਰਾਬਤਾ ਅਜਿਹੀ ਏ ਖਬਰਾਂ ਦੀ ਸੱਤ ਖਬਰਸਾਰ ਰੋਜ਼ਾਨਾ ਸੋਮਵਾਰ ਤੋਂ ਸ਼ਨਿਚਰਵਾਰ ਆਸਟ੍ਰੇਲੀਆ ਸਿਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਜੀ ਦੋਸਤੋ ਤੁਸੀਂ ਜੁੜੇ ਹੋ ਹਰਮਨ ਰੇਡੀਓ ਦੇ ਨਾਲ ਪ੍ਰੋਗਰਾਮ ਖਬਰਸਾਰ ਸ਼੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ ਦਾਸ ਜਸਵਿੰਦਰ ਸਿੰਘ ਬਿੱਟਾ ਦੀ ਜਵਾਨੀ ਸਾਡਾ ਤਕਨੀਕੀ ਸਹਿਯੋਗ ਦੇ ਰਹੇ ਨੇ ਸਰਬਜੀਤ ਸਿੰਘ ਜੀ ਪਟਿਆਲਾ ਗੱਲ ਕਰ ਰਹੇ ਸਾਂ ਪੰਜਾਬ ਯੂਨੀਵਰਸਿਟੀ ਦੀ ਹੁਣ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਪ੍ਰੋਫੈਸਰ ਅਰੁਣ ਕੁਮਾਰ ਗਰੋਵਰ ਵਾਧੇ ਤੇ ਵਿਚਾਰ ਕਰਨ ਲਈ ਇੱਕ ਮੀਟਿੰਗ ਸੱਦੀ ਗਈ ਸੀ ਕੱਲ ਦੋ ਮੀਟਿੰਗਾਂ ਸਨ ਉਹ ਛੱਡ ਕੇ ਵਿਚਾਲੇ ਚਲੇ ਗਏ ਪੰਜਾਬ ਸੰਘਰਸ਼ ਹਮਾਇਤ ਕਮੇਟੀ ਦੀ ਮੀਟਿੰਗ ਵਿੱਚ ਉਹਨਾਂ ਨੇ ਆਪਣੀ ਗੱਲ ਕਹਿ ਕੇ ਲੋਕਾਂ ਦੇ ਨੁਮਾਇੰਦਿਆਂ ਦੀ ਗੱਲ ਸੁਣਨ ਦੀ ਬਜਾਏ ਮੀਟਿੰਗ ਵਿਚਾਲੇ ਛੱਡ ਕੇ ਉਹ ਚਲੇ ਗਏ ਅਤੇ ਯੂਨੀਵਰਸਿਟੀ ਦੇ ਜਿਹੜੇ ਰਿਸਰਚ ਸਕਾਲਰ ਹੈ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਵੀ ਵੀਸੀ ਨੇ ਆਪ ਰੱਖੀ ਸੀ ਪਰ ਸਵਾਲਾਂ ਦਾ ਜਿਹੜਾ ਹੈਗਾ ਸਵਾਲ ਜਵਾਬ ਸ਼ੁਰੂ ਹੁੰਦਿਆਂ ਹੀ ਉਹ ਤੈਸ਼ ਵਿੱਚ ਆ ਗਏ ਅਤੇ ਹਾਲ ਦੇ ਵਿੱਚੋਂ ਬਾਹਰ ਨਿਕਲ ਗਏ ਅਤੇ ਕਮੇਟੀ ਨੇ ਵੀਸੀ ਦੀ ਇਸ ਵਤੀਰੇ ਦੀ ਜਿਹੜੀ ਹੈ ਉਹਦਾ ਨਿੰਦਾ ਕੀਤੀ ਹੈ ਬੁਰਾ ਮਨਾਇਆ ਅਤੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ 19 ਅਪ੍ਰੈਲ ਯਾਨੀ ਕੱਲ੍ਹ ਨੂੰ ਜ਼ਿਲ੍ਹਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਹੈ ਅਤੇ ਕਮੇਟੀ ਦੇ ਵਫਦ ਦੇ ਵਿੱਚ 23 ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹੋਏ ਪੰਜਾਬ ਦੀਆਂ 23 ਕਿਸਾਨ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਵਫਦ ਕੱਲ੍ਹ ਸਵੇਰੇ ਉਹ ਚੰਡੀਗੜ੍ਹ ਪਹੁੰਚ ਗਏ ਸਨ ਕੈਂਪਸ ਦੇ ਵਿੱਚ ਦਾਖਲੇ ਦੀ ਖੁੱਲ੍ਹ ਨਾ ਹੋਣ ਕਰਕੇ ਇਹ ਬਿਲਕੁਲ ਕੰਧ ਦੇ ਨਾਲ ਜਿਹੜਾ ਪੀ ਜੀ ਆਈ ਹੈ ਪੀ ਜੀ ਆਈ ਦੇ ਲਾਨ ਦੇ ਵਿੱਚ ਇਕੱਠੇ ਹੋ ਕੇ ਚੰਡੀਗੜ੍ਹ ਪੁਲਿਸ ਨੇ ਨੇਤਾਵਾਂ ਦੀ ਚੰਡੀਗੜ੍ਹ ਦੇ ਐਸ ਐਸ ਪੀ ਅਤੇ ਵਾਈਸ ਚਾਂਸਲਰ ਨਾਲ ਮੀਟਿੰਗ ਕਰਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਪਤਾ ਲੱਗਿਆ ਕਿ ਐਸ ਐਸ ਪੀ ਨੇ ਵਫਦ ਦੀ ਗੱਲ ਤਸੱਲੀ ਨਾਲ ਸੁਣ ਕੇ ਕਾਨੂੰਨ ਮੁਤਾਬਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਦਕਿ ਪ੍ਰੋਫੈਸਰ ਅਰੁਣ ਕੁਮਾਰ ਗਰੋਵਰ ਆਪਣਾ ਜਿਹੜਾ ਪਾਰਾ ਚੜਾ ਬੈਠੇ ਔਰ ਮੀਟਿੰਗ ਦੇ ਵਿੱਚ ਜਿਹੜੇ ਸ਼ਾਮਲ ਨੇਤਾ ਸਨ ਜੋਰਾ ਸਿੰਘ ਨਸਰਾਲੀ ਝੰਡਾ ਸਿੰਘ ਜੇਠੂਕੇ ਲਾਲ ਸਿੰਘ ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਇਹਨਾਂ ਨੇ ਵਾਈਸ ਚਾਂਸਲਰ ਦੇ ਉੱਤੇ ਫੀਸ ਦੇ ਵਿੱਚ ਵਾਧਾ ਕਰਨ ਦੀ ਥਾਂ ਕੇਂਦਰ ਸਰਕਾਰ 'ਤੇ ਗ੍ਰਾਂਟ ਰਿਲੀਜ਼ ਕਰਾਉਣ ਲਈ ਦਬਾਅ ਪਾਇਆ ਹੈ ਅਤੇ ਉਹਨਾਂ ਨੇ ਗ੍ਰਾਂਟ ਦੀ ਲੜਾਈ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਵੀ ਕੀਤੀ ਹੈ ਵਫਦ ਨੇ ਸਿੱਖਿਆ ਦੇ ਵਪਾਰੀਕਰਨ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਨਾ ਲਿਜਾਣ ਆਦਿ ਦੀ ਗੱਲ ਕਹੀ ਤਾਂ ਪ੍ਰੋਫੈਸਰ ਗਰੋਵਰ ਭੜਕ ਪਏ ਅਤੇ ਸਭ ਨੂੰ ਬੈਠਿਆਂ ਛੱਡ ਕੇ ਆਪ ਕਮਰੇ ਵਿੱਚੋਂ ਬਾਹਰ ਨਿਕਲ ਗਏ ਨਸਰਾਲੀ ਨੇ ਦੱਸਿਆ ਕਿ ਪ੍ਰੋਫੈਸਰ ਗਰੋਵਰ ਨੇ ਮਸਲੇ ਦਾ ਹੱਲ ਕੱਢਣ ਦੇ ਲਈ ਵਿਚਾਰ ਵਟਾਂਦਰਾ ਕਰਨ ਦੇ ਲਈ ਆਪਣੀ ਲਾਚਾਰਗੀ ਦੱਸੀ ਹੈ ਅਤੇ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨਾਲ 11 ਅਪ੍ਰੈਲ ਨੂੰ ਹੋਈ ਵਧੀਕੀ ਬਾਰੇ ਗੱਲ ਕਰਦਿਆਂ ਹੀ ਉਹ ਤੈਸ਼ ਵਿੱਚ ਆ ਗਏ ਅਤੇ ਕਮਰੇ ਵਿੱਚੋਂ ਬਾਹਰ ਨਿਕਲ ਗਏ ਇਸ ਤੋਂ ਪਹਿਲਾਂ ਸਵੇਰੇ 11 ਵਜੇ ਵੀ ਸੀ ਦਫ਼ਤਰ ਦੇ ਵਿੱਚ ਰਿਸਰਚ ਸਕਾਲਰਾਂ ਅਤੇ ਅਧਿਆਪਕਾਂ ਨੂੰ ਈਮੇਲ ਭੇਜ ਕੇ ਫੀਸ ਵਾਧੇ 'ਤੇ ਵਿਚਾਰ ਕਰਨ ਲਈ ਇੱਕ ਮੀਟਿੰਗ 2:30 ਵਜੇ ਲਾਅ ਐਡੀਟੋਰੀਅਮ ਦੇ ਵਿੱਚ ਰੱਖੀ ਗਈ ਸੀ ਮੀਟਿੰਗ ਦੇ ਵਿੱਚ ਪ੍ਰੋਫੈਸਰ ਗਰੋਵਰ ਨੇ 1.25 ਘੰਟੇ ਲਈ ਯੂਨੀਵਰਸਿਟੀ ਦੇ ਇਤਿਹਾਸ ਅਤੇ ਵਿੱਤੀ ਸੰਕਟ 'ਤੇ ਚਾਨਣਾ ਪਾਇਆ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਸਰੋਤਿਆਂ ਨੂੰ ਸਵਾਲ ਜਵਾਬ ਦੀ ਪੇਸ਼ਕਸ਼ ਕੀਤੀ ਜਿਹੜੇ ਰਿਸਰਚ ਸਕਾਲਰ ਸੀ ਉਹਨਾਂ ਨੇ ਹਾਲੇ ਸਵਾਲ ਪੁੱਛਣੇ ਸ਼ੁਰੂ ਕੀਤੇ ਸਨ ਕਿ ਗਰੋਵਰ ਗੁੱਸੇ ਵਿੱਚ ਆ ਗਏ ਅਤੇ ਉਹਨਾਂ ਉੱਥੇ ਵੀ ਮੀਟਿੰਗ ਵਿੱਚ ਛੱਡ ਕੇ ਚੱਲਦੇ ਬਣੇ ਉਹਨਾਂ ਦੇ ਨਾਲ ਹਾਲ ਦੇ ਵਿੱਚ ਮੌਜੂਦ ਸੁਰੱਖਿਆ ਅਮਲੇ ਨੇ ਸਵਾਲ ਪੁੱਛਣ ਵਾਲਿਆਂ ਨੂੰ ਜਬਰੀ ਬਿਠਾਇਆ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਸੋਈ ਸਟੂਡੈਂਟ ਫਰੰਟ ਅਤੇ ਪੂਸੂ ਵੱਲੋਂ ਸ਼ਾਂਤਮਈ ਮਾਰਚ ਕੀਤਾ ਗਿਆ ਅਤੇ ਵਖਾਵਾਕਾਰੀਆਂ ਨੇ ਆਪਣੇ ਮੂੰਹ 'ਤੇ ਕਾਲੀਆਂ ਪੱਟੀਆਂ ਬੰਨੀਆਂ ਅਤੇ ਇੱਕ ਮੰਗ ਪੱਤਰ ਦੇ ਕੇ ਫੀਸ ਵਾਧੇ 'ਤੇ ਵਿਚਾਰ ਕਰਨ ਦੇ ਲਈ ਸੈਨੇਟ ਦੀ ਮੀਟਿੰਗ ਸੱਦਣ ਦਾ ਜਿਹੜਾ ਪ੍ਰਸਤਾਵ ਰੱਖਿਆ ਗਰੋਵਰ ਨੇ ਇਸ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਵਿਦਿਆਰਥੀਆਂ ਦੀ ਜਥੇਬੰਦੀਆਂ ਦੀ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ ਹੈ ਇਸ ਗੱਲ ਦੀ ਅਸੀਂ ਨਿੰਦਾ ਕਰਦੇ ਹਾਂ ਅਤੇ ਅਦਾਲਤ ਨੇ ਪੰਜਾਬ ਯੂਨੀਵਰਸਿਟੀ ਦੇ ਜੇਲ੍ਹ ਵਿੱਚ ਬੰਦ 5 ਹੋਰ ਵਿਦਿਆਰਥੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ ਉੱਧਰ ਚੰਡੀਗੜ੍ਹ ਦੇ ਐਸ ਐਸ ਪੀ ਜਿਹੜਾ ਈਸ਼ ਸਿੰਗਲ ਨੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਸੰਘਰਸ਼ ਹਮਾਇਤ ਕਮੇਟੀ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਦੇ ਸ਼ਾਂਤਮਈ ਸੰਘਰਸ਼ ਨੂੰ ਬਿਲਕੁਲ ਨਹੀਂ ਰੋਕਿਆ ਜਾਏਗਾ ਪਰ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਇਸ ਕਮੇਟੀ ਦੇ ਜਿਹੜੇ ਵਿਸ਼ਾਲ ਵਫਦ ਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਰਾਮ ਸਿੰਘ ਦੀ ਅਗਵਾਈ ਹੇਠਾਂ SSP ਨੂੰ ਮਿਲ ਕੇ ਦੋਸ਼ ਲਾਇਆ ਕਿ 11 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਪੁਲਿਸ ਨੇ ਸ਼ਾਂਤਮਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਜਿੱਥੇ ਜਬਰ ਢਾਇਆ ਉੱਥੇ ਝੂਠੇ ਕੇਸ ਵੀ ਦਰਜ ਕੀਤੇ ਨੇ। ਔਰ ਇਸ ਮੌਕੇ SSP ਈਸ਼ ਨੇ ਵਫਦ ਨੂੰ 11 ਅਪ੍ਰੈਲ ਦੀ ਘਟਨਾ ਬਾਰੇ ਕਿਹਾ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵੱਲੋਂ ਵਿਆਪਕ ਪੱਧਰ 'ਤੇ ਪੁਲਿਸ ਉੱਤੇ ਪਥਰਾਅ ਕਰਨ ਕਰਕੇ ਮਾਹੌਲ ਖਰਾਬ ਹੋਇਆ, ਜਿਸ ਕਰਕੇ ਜਿੱਥੇ ਕਈ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਜ਼ਖਮੀ ਹੋਏ ਉੱਥੇ ਯੂਨੀਵਰਸਿਟੀ ਅਤੇ ਪੁਲਿਸ ਪ੍ਰਾਪਰਟੀ ਨੂੰ ਵੀ ਭਾਰੀ ਨੁਕਸਾਨ ਪੁੱਜਿਆ। SSP ਨੇ ਸਪੱਸ਼ਟ ਕੀਤਾ ਹੈ ਕਿ ਕਾਨੂੰਨ ਨੂੰ ਕਿਸੇ ਨੂੰ ਵੀ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਦੂਜੇ ਪਾਸੇ ਨਸਰਾਲੀ ਨੇ SSP ਕੋਲ ਆਪਣਾ ਤਰਕ ਰੱਖਿਆ ਹੈ ਕਿ 11 ਅਪ੍ਰੈਲ ਨੂੰ ਪਹਿਲਾਂ ਲਾਠੀਚਾਰਜ ਕੀਤਾ ਸੀ ਅਤੇ ਵਿਦਿਆਰਥੀਆਂ ਨੇ ਆਪਣੇ ਬਚਾਅ ਲਈ ਪੱਥਰਾਂ ਦੀ ਵਰਤੋਂ ਕੀਤੀ ਹੈ। ਭਾਵੇਂ ਇਸ ਮੁੱਦੇ 'ਤੇ ਸਿੰਗਲ ਸੰਤੁਸ਼ਟ ਨਹੀਂ ਸਨ, ਪਰ ਉਹਨਾਂ ਵਿਦਿਆਰਥੀਆਂ ਵਿਰੁੱਧ ਦਰਜ FIR ਉੱਤੇ ਹਮਦਰਦੀ ਨਾਲ ਨਜ਼ਰਸਾਨੀ ਕਰਨ ਦਾ ਭਰੋਸਾ ਦਿੱਤਾ ਹੈ। ਵਫਦ ਦੇ ਵਿੱਚ ਜਿਹੜੇ ਆਗੂ ਸ਼ਾਮਿਲ ਸਨ ਉਹਨਾਂ ਨੇ SSP ਕੋਲੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਵਿਰੁੱਧ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਉਹਨਾਂ ਦੇ ਫੀਸਾਂ ਦੇ ਵਿੱਚ ਕੀਤਾ 100% ਦੀ ਵਾਧਾ ਵਾਪਸ ਲੈਣ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਯੂਨੀਵਰਸਿਟੀ ਦੇ ਲਈ ਬਣਦੀ ਗ੍ਰਾਂਟ ਤੁਰਤ ਜਾਂਚ ਕਰਾਉਣ ਰਿਲੀਜ਼ ਕਰਾਉਣ ਜਾਰੀ ਕਰਾਉਣ। ਸੋ ਵਫਦ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਦਿੱਤਾ ਹੈ। 41 ਜਥੇਬੰਦੀਆਂ ਦੇ ਆਧਾਰਿਤ ਇੱਕ ਸੰਘਰਸ਼ ਕਮੇਟੀ ਹੈ ਜਿਹੜੀ ਬਣਾਈ ਗਈ ਸੀ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਇਹ ਸਭ ਕੁਝ ਜਿਹੜਾ ਹੈਗਾ ਇਹ ਸ਼ਾਂਤਮਈ ਤਰੀਕੇ ਨਾਲ ਹੋ ਸਕਦਾ ਸੀ ਜੇਕਰ ਇਹ ਉੱਥੇ ਸੁਣੀ ਜਾਂਦੀ, ਲੇਕਿਨ ਗੱਲ ਉੱਥੇ ਸੁਣੀ ਨਹੀਂ ਗਈ। SSP ਨੂੰ ਇਹ ਕਿਹਾ ਕਿ ਵਿਦਿਆਰਥੀ ਦੇ ਸ਼ਾਂਤਮਈ ਸੰਘਰਸ਼ ਨੂੰ ਰੋਕਿਆ ਜਾ ਸਕਦਾ ਸੀ। ਹੁਣ 19 ਅਪ੍ਰੈਲ ਨੂੰ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਦਾ ਐਲਾਨ ਜਿਹੜਾ ਕਰਨ ਜਾ ਰਹੇ ਹੈ ਜਿਹੜੇ ਚੇਤਨਾ ਮੰਚ ਦੇ ਆਗੂ ਨੇ, ਹੋਰ ਜਥੇਬੰਦੀਆਂ, ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਮੁਕੱਦਮਾ ਜਿਹੜਾ ਦਰਜ ਹੋਇਆ ਨਾਮਜ਼ਦ 68 ਵਿਦਿਆਰਥੀਆਂ ਦੇ ਵਿੱਚੋਂ 15 ਵਿਦਿਆਰਥੀਆਂ ਦੇ ਬੇਕਸੂਰ ਹੋਣ 'ਤੇ ਪੁਲਿਸ ਰਿਪੋਰਟ ਭੇਜੇਗੀ, ਪੁਲਿਸ ਨਜ਼ਰਸਾਨੀ ਕਰੇਗੀ। SSP ਯੂਨੀਵਰਸਿਟੀ ਪ੍ਰਸ਼ਾਸਨ ਤੋਂ ਅਜੇ ਵਿਦਿਆਰਥੀਆਂ ਦੀ ਮਿਲੀ ਸੂਚੀ DSP ਕੇਂਦਰੀ ਰਾਮ ਗੋਪਾਲ ਨੂੰ ਸੌਂਪ ਕੇ ਇਸ 'ਤੇ ਨਜ਼ਰਸਾਨੀ ਕਰਨ ਲਈ ਕਹਿ ਚੁੱਕੇ ਨੇ। ਸੈਕਟਰ 11 ਥਾਣੇ ਦੇ SHO ਲਖਬੀਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ 11 ਅਪ੍ਰੈਲ ਦੀ ਘਟਨਾ ਦੌਰਾਨ ਹਾਸਲ ਹੋਈ ਵੀਡੀਓ ਦੇਖ ਕੇ ਇਹਨਾਂ 15 ਵਿਦਿਆਰਥੀਆਂ ਬਾਰੇ ਫੈਸਲਾ ਲੈਣਗੇ। ਇਸ ਤੋਂ ਇਲਾਵਾ ਜਿਹੜੇ ਵੱਖ ਵੱਖ ਚੈਨਲਾਂ ਉੱਤੇ ਇਸ ਘਟਨਾ ਦੀਆਂ ਚੱਲੀਆਂ ਖਬਰਾਂ ਅਤੇ ਅਖਬਾਰਾਂ ਵਿੱਚ ਲੱਗੀਆਂ ਫੋਟੋਆਂ ਨੂੰ ਵੀ ਪੁਲਿਸ ਇਸੇ ਪੜਤਾਲ ਦਾ ਆਧਾਰ ਬਣਾ ਰਹੀ ਹੈ। ਔਰ ਅਦਾਲਤ ਵੱਲੋਂ ਗ੍ਰਿਫਤਾਰ ਕੀਤੇ ਵਿਦਿਆਰਥੀਆਂ ਨੂੰ ਜ਼ਮਾਨਤ ਦੇਣ ਕਰਕੇ ਕੱਲ੍ਹ ਪੁਲਿਸ ਅਧਿਕਾਰੀਆਂ ਵਿੱਚ ਮਯੂਸੀ ਸਾਫ਼ ਝਲਕ ਰਹੀ ਸੀ, ਕਿਉਂਕਿ ਇਸ ਨਾਲ ਜਿੱਥੇ ਪੁਲਿਸ ਦੇ ਕੇਸ ਦੇ ਵਿੱਚ ਕਮਜ਼ੋਰੀਆਂ ਸਾਹਮਣੇ ਆਈਆਂ ਉੱਥੇ ਸੰਘਰਸ਼ੀਲ ਜਥੇਬੰਦੀਆਂ ਨੂੰ ਬਲ ਮਿਲਿਆ। ਇਹ ਤਾਂ ਸੀ ਯੂਨੀਵਰਸਿਟੀ ਦੀ ਗੱਲ। ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੇ ਸੈਗਮੈਂਟ ਦੇ ਵਿੱਚ ਕਿ ਗਿਆਨ ਸਾਗਰ ਨਰਸਿੰਗ ਕਾਲਜ ਦੀਆਂ ਸੈਂਕੜੇ ਵਿਦਿਆਰਥਣਾਂ ਨੇ ਜਿਨ੍ਹਾਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ, ਉਹ ਕਿਉਂ ਪੈ ਗਿਆ? ਇਹ ਜਿਹੜਾ ਵਿਵਾਦ ਹੈ ਇਹ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਇੱਕ ਨਵਾਂ ਰਸਤਾ ਕੱਢਿਆ ਕਿ ਇਸ ਕਾਲਜ ਨਾਲ ਜੁੜੇ ਤਕਰੀਬਨ 1500 ਵਿਦਿਆਰਥੀ ਜਿਨ੍ਹਾਂ ਨੂੰ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਵਿੱਚ ਸ਼ਿਫਟ ਕਰਨ ਦੇ ਲਈ ਇੱਕ ਮਸੌਦਾ ਤਿਆਰ ਕੀਤਾ ਗਿਆ। ਮੈਡੀਕਲ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀ ਇਹ ਮਤਾ ਲੈ ਕੇ ਅੱਜ ਦਿੱਲੀ ਜਾ ਰਹੇ ਨੇ, ਜਿੱਥੇ ਉਹ ਮੈਡੀਕਲ ਕੌਂਸਲ ਆਫ ਇੰਡੀਆ ਦੇ ਅਧਿਕਾਰੀਆਂ ਦੇ ਨਾਲ ਇਸੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕਰਨਗੇ। ਸਿਹਤ ਅਤੇ ਮੈਡੀਕਲ ਐਜੂਕੇਸ਼ਨ ਮੰਤਰੀ ਬ੍ਰਹਮਿੰਦਰਾ ਨੇ ਇੱਕ ਮੁਲਾਕਾਤ ਵਿੱਚ ਕਿਹਾ ਕਿ ਸਰਕਾਰ ਕਾਲਜ ਦੇ ਇੱਕ ਵੀ ਵਿਦਿਆਰਥੀ ਦਾ ਭਵਿੱਖ ਖਰਾਬ ਨਹੀਂ ਹੋਣ ਦੇਵੇਗੀ, ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਧਿਆਨ ਪਹਿਲਾਂ ਬੱਚਿਆਂ ਦੇ ਹੋਰਨਾਂ ਕਾਲਜਾਂ ਵਿੱਚ ਸ਼ਿਫਟ ਕਰਨਾ ਤਾਂ ਜੋ ਉਹਨਾਂ ਦੀ ਪੜ੍ਹਾਈ ਜਾਰੀ ਰਹੇ ਅਤੇ ਸਾਲ ਖਰਾਬ ਨਾ ਹੋਵੇ। ਉਹਨਾਂ ਨੇ ਇਹ ਸਪੱਸ਼ਟ ਕੀਤਾ ਕਿ ਕਾਲਜ ਨੂੰ ਟੇਕ ਓਵਰ ਕਰਨ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ, ਕਿਉਂਕਿ ਕਾਲਜ ਦੇ 2 ਖਾਤੇ NPA ਨੇ, ਯਾਨੀ 108 ਕਰੋੜ ਰੁਪਈਆ ਕਾਲਜ ਨੇ ਬੈਂਕਾਂ ਦਾ ਦੇਣਾ ਹੈ ਅਤੇ 31 ਮਾਰਚ ਤੱਕ ਇਹ ਰਾਸ਼ੀ ਜਮ੍ਹਾਂ ਕਰਾਉਣ ਦਾ ਵਾਅਦਾ ਸੀ, ਲੇਕਿਨ ਸਮਾਂ ਪੂਰਾ ਹੋਣ ਤੋਂ ਬਾਅਦ ਕਾਲਜ ਦੀ ਜਿਹੜੀ ਮੈਨੇਜਮੈਂਟ ਹੈ ਉਹ ਗਾਇਬ ਹੈ। ਔਰ ਕਾਲਜ ਦੀ ਕਿੰਨੀ ਦਾਅਵੇਦਾਰੀ ਹੈ ਇਸ ਦੀ ਕੋਈ ਜਾਣਕਾਰੀ ਸੂਬਾ ਸਰਕਾਰ ਕੋਲ ਨਹੀਂ। 6 ਮਹੀਨਿਆਂ ਦੀ ਫੈਕਲਟੀ ਦੀ ਤਨਖਾਹ ਨਹੀਂ ਮਿਲੀ, ਕਾਲਜ ਦੇ
ਕੁਝ ਸਿਕਿਉਰਿਟੀ ਸਰਕਾਰ ਦੇ ਕੋਲ ਹੈ ਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਸਟਾਫ ਦੇ ਤਨਖਾਹ ਦਾ ਭੁਗਤਾਨ ਇਸ ਮਦਦ ਨਾਲ ਕਰ ਦਿੱਤਾ ਜਾਵੇ। ਸੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਅਕਤੀਗਤ ਰੂਪ ਦੇ ਵਿੱਚ ਗਿਆਨ ਸਾਗਰ ਕਾਲਜ ਦੇ ਮਾਮਲੇ ਦੀ ਮੋਨੀਟਰਿੰਗ ਕਰ ਰਹੇ ਨੇ, ਪ੍ਰਬੰਧਕਾਂ ਨੂੰ ਪੇਸ਼ ਕਰਾਉਣ ਦੇ ਲਈ ਵਿਜੀਲੈਂਸ ਬਿਊਰੋ ਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਗਿਆਨ ਸਾਗਰ ਮੈਡੀਕਲ ਕਾਲਜ ਦਾ ਜਿਹੜਾ ਅਸੈਂਸ਼ੀਅਲ ਸਰਟੀਫਿਕੇਟ ਹੈ ਉਹ ਰੱਦ ਕਰਨ ਜਾ ਰਹੀ ਹੈ। ਸਰਕਾਰ ਨੇ ਕਾਲਜ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਹੈ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਸੂਬੇ ਦੇ 8 ਹੋਰਨਾਂ ਕਾਲਜਾਂ ਦੇ ਵਿੱਚ ਸ਼ਿਫਟ ਕੀਤਾ ਜਾਣਾ ਹੈ ਤਾਂ ਜੋ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਤੋਂ ਜਿਹੜਾ ਬਾਹਰ ਗੱਲ ਹੈ ਇਹ ਮੈਡੀਕਲ ਕੌਂਸਲ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਲਈ ਕਿਹਾ ਗਿਆ ਤਾਂ ਜੋ ਇਸ ਦੀ ਇਜਾਜ਼ਤ ਮਿਲ ਸਕੇ। ਜਿਹੜਾ ਗਿਆਨ ਸਾਗਰ ਕਾਲਜ ਬੰਦ ਕਿਉਂ ਹੋ ਰਿਹਾ, ਯੂਨੀਵਰਸਿਟੀ ਬੰਦ ਕਿਉਂ ਹੋ ਰਹੀ ਹੈ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਨਿਰਮਲ ਸਿੰਘ ਪੰਗੂ ਨਾਂ ਦਾ ਇੱਕ ਵਿਅਕਤੀ 45,000 ਕਰੋੜ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਸੀ ਤੇ ਪੁਲਿਸ ਨੇ ਪਰਚਾ ਦਰਜ ਕੀਤਾ। ਜਿੰਨੇ ਪੰਜਾਬ ਦੇ ਵਿੱਚ ਵਰਲਡ ਕੱਪ ਹੋਏ ਹੈ, ਵਰਲਡ ਕਬੱਡੀ ਕੱਪ ਹੋਏ ਹੈ, ਉਹਨਾਂ ਸਾਰਿਆਂ ਨੂੰ ਸਪੌਂਸਰ ਨਿਰਮਲ ਸਿੰਘ ਪੰਗੂ ਕਰਦਾ ਰਿਹਾ ਤੇ ਪਿਛਲੀ ਅਕਾਲੀ ਸਰਕਾਰ ਦੇ ਸਮੇਂ ਪੂਰੀਆਂ ਮੌਜਾਂ ਮਾਣਦਾ ਰਿਹਾ ਤੇ ਉਸਦੇ ਖਿਲਾਫ਼ ਕਿਸੇ ਕਿਸਮ ਦੀ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਹੋਣ ਦਿੱਤੀ ਗਈ। ਲੇਕਿਨ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਔਰ ਹੁਣ ਉਹ ਜੇਲ੍ਹ ਦੇ ਵਿੱਚ ਹੈ ਤੇ ਪਿੱਛੇ ਜੇ ਉਹਨੂੰ ਜੇਲ੍ਹ ਤੋਂ ਕੱਢ ਕੇ ਕਿਸੇ ਹਸਪਤਾਲ ਦੇ ਵਿੱਚ VVIP ਹਸਪਤਾਲ ਦੇ ਵਿੱਚ ਰੱਖਿਆ ਗਿਆ ਤੇ ਹੁਣ ਜਦੋਂ ਨਵੀਂ ਸਰਕਾਰ ਬਣੀ ਹੈ ਤਾਂ ਉਹਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ ਨਿਰਮਲ ਸਿੰਘ ਪੰਗੂ ਨੂੰ। ਸੋ ਅੱਜ ਦਾ ਇਹ ਪ੍ਰੋਗਰਾਮ ਖਬਰਸਾਰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹਾਂਗੇ। ਕੱਲ੍ਹ ਫਿਰ ਮਿਲਾਂਗੇ, ਸੁਣਦੇ ਰਹੋ ਹਰਮਨ ਰੇਡੀਓ 24 ਘੰਟੇ 7 ਦਿਨ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।